And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। 1 million ਤੋਂ ਜ਼ਿਆਦਾ ਲੋਕਾਂ ਨੇ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾ ਦਿੱਤੀ।
ਮੈਂ ਵੀ ਪਾ ਦਿੱਤੀ।
ਤੁਸੀਂ? ਅੱਛਾ, ਤੁਸੀਂ ਲੱਖਾਂ 'ਚੋਂ ਇੱਕ, ਮੈਨੂੰ ਪਹਿਲਾਂ ਹੀ ਪਤਾ।
2.25 lakh 'ਚੋਂ ਇੱਕ। ਬੁੱਧਵਾਰ 2.25 lakh ਨੇ ਵੋਟ ਪਾਈ।
ਟੂ ਬੀ ਵੈਰੀ ਸਪੈਸੀਫਿਕ,
2,23,000 ਜੀ, ਉਹਨਾਂ ਵਿੱਚੋਂ ਮੈਂ ਵੀ ਇੱਕ।
ਇਹ ਸਭ ਤੋਂ ਵੱਧ ਟਰਨਆਊਟ ਹੈ ਔਨ ਐਨੀ ਸਿੰਗਲ ਐਡਵਾਂਸ ਵੋਟਿੰਗ ਡੇ।
ਹਾਂਜੀ।
ਅੱਛਾ, ਓਵਰਆਲ ਵੀ ਜੇ ਨੰਬਰ ਵੇਖਦੇ ਹਾਂ ਵਾਸੂ ਜੀ, ਜਿੰਨੀਆਂ ਇਸ ਵੇਲੇ ਸੂਬੇ ਦੇ ਵਿੱਚ ਟੋਟਲ ਰਜਿਸਟਰਡ ਵੋਟਾਂ ਨੇ, 35 lakh ਵੋਟਾਂ ਨੇ, ਜਸਟ ਓਵਰ 3.5 million, ਤੇ ਉਹਦੇ ਵਿੱਚੋਂ ਤਕਰੀਬਨ 28% ਵੋਟਾਂ ਭੁਗਤਾਨ ਹੋ ਚੁੱਕਾ ਆਲਰੇਡੀ।
ਸੋ ਜਿਹੜੇ 6 ਦਿਨ ਸੀ ਐਡਵਾਂਸ ਪੋਲਿੰਗ ਦੇ, 28% ਪੋਲਿੰਗ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਜਿਹੜਾ ਪਿਛਲਾ ਇਲੈਕਸ਼ਨ ਹੋਇਆ ਸੀ COVID-19 ਦੌਰਾਨ 2020 ਦੇ ਵਿੱਚ,
ਹਾਂਜੀ,
ਉਹਦੇ ਵਿੱਚ 19% ਪੋਲਿੰਗ ਹੋਈ ਸੀ ਐਡਵਾਂਸ ਪੋਲਿੰਗ ਦੇ ਵਿੱਚ,
6,70,000 ਵੋਟਾਂ ਪਈਆਂ ਸੀ।
ਇਸ ਵਾਰ ਹੁਣ ਜਿਹੜੀਆਂ ਟੋਟਲ 10,01,331 ਵੋਟਾਂ ਪਈਆਂ ਨੇ ਟੋਟਲ ਜਿਹੜੇ 6 ਦਿਨਾਂ ਦੇ ਵਿੱਚ।
ਜਿਹੜੀਆਂ ਬਸ ਜੀ ਕਈ ਵੈਨਕੂਵਰ ਆਈਲੈਂਡ ਤੇ ਰਾਈਡਿੰਗਸ ਨੇ, ਉੱਥੇ ਤਾਂ 37% ਵੀ ਵੋਟਰ ਟਰਨਆਊਟ ਰਿਹਾ ਐਡਵਾਂਸ ਪੋਲਿੰਗ 'ਚ। ਇਹ ਉਹ ਵਾਲੀਆਂ ਰਾਈਡਿੰਗਸ ਨੇ ਜਿਹੜੀਆਂ ਜਨਰਲੀ ਤੁਸੀਂ ਇਹ ਕਹਿ ਲਓ ਕਿ NDP ਦੀਆਂ ਸੇਫ ਸੀਟਾਂ ਨੇ, ਵੈਨਕੂਵਰ ਆਈਲੈਂਡ ਵਾਲੀਆਂ। ਹੁਣ ਜਿਹੜਾ ਰਿਕਾਰਡ ਵੋਟਰ ਟਰਨਆਊਟ ਹੈ, ਦੋਹਾਂ ਪਾਰਟੀਆਂ ਨਾ ਆਪੋ ਆਪਣੇ ਹਿਸਾਬ ਨਾਲ ਇਹਨੂੰ, ਜਾਂ ਜਿਹੜੇ ਸਮਰਥਕ ਨੇ, ਪਾਰਟੀਆਂ ਨਹੀਂ ਕਹਿ ਰਹੀਆਂ ਪਰ ਜਿਹੜੇ ਸਮਰਥਕ ਨੇ ਆਪੋ ਆਪਣੇ ਹਿਸਾਬ ਨਾਲ ਉਹਨੂੰ ਇੰਟਰਪ੍ਰੇਟ ਕਰ ਰਹੇ ਨੇ। ਕਈਆਂ ਦਾ ਇਹ ਕਹਿਣਾ ਵੀ ਐਡਵਾਂਸ ਵੋਟਿੰਗ ਟਰਨਆਊਟ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਲੋਕਾਂ ਦਾ ਉਤਸ਼ਾਹ ਰਿਹਾ, ਉਹਦੇ ਪਿੱਛੇ ਇੱਕ ਸਭ ਤੋਂ ਵੱਡਾ ਫੈਕਟਰ ਇਹ ਆ ਕਿ ਲੋਕ ਤਬਦੀਲੀ ਚਾਹੁੰਦੇ ਨੇ। ਕਈਆਂ ਦਾ ਇਹ ਕਹਿਣਾ ਵੀ ਨਹੀਂ, ਇਹਦੇ ਕਰਕੇ ਲੋਕਾਂ ਨੂੰ ਹੁਣ ਮੋਟੀਵੇਸ਼ਨ ਇਸ ਕਹੇ ਵੀ ਸਟੇ ਦ ਕੋਰਸ, ਵੀ ਉਹ ਵਾਲੇ ਵੋਟਰ ਵੀ ਹੋ ਸਕਦੇ ਨੇ। ਪਰ ਜਿਹੜੇ ਇਹ ਕਹਿ ਲਓ ਨਿਊਟਰਲ ਓਬਜ਼ਰਵਰਸ ਨੇ, ਐਨਾਲਿਸਟਸ ਨੇ, ਉਹਨਾਂ ਦਾ ਇਹ ਕਹਿਣਾ ਵੀ ਐਤਕੀ ਇਲੈਕਸ਼ਨਸ BC ਵੱਲੋਂ, ਕਿਉਂਕਿ ਐਡਵਾਂਸ ਵੋਟਿੰਗ ਨੂੰ ਹੋਰ ਜ਼ਿਆਦਾ ਪਹੁੰਚਯੋਗ ਬਣਾ ਦਿੱਤਾ ਗਿਆ, ਜ਼ਿਆਦਾ ਸਟੇਸ਼ਨ ਸੀਗੇ ਐਡਵਾਂਸ ਪੋਲਿੰਗ ਵਾਸਤੇ, ਨੰਬਰ ਆਫ ਡੇਜ਼ ਵੀ ਜ਼ਿਆਦਾ ਸੀਗੇ, ਸੋ ਕਿਉਂਕਿ ਐਕਸੈਸੀਬਿਲਿਟੀ ਸੀਗੀ ਇਸ ਕਰਕੇ ਇਹ ਜਿਹੜਾ ਵੋਟਰ ਟਰਨਆਊਟ ਹੈ ਇਹ ਜ਼ਿਆਦਾ ਰਿਹਾ। ਹੁਣ ਕੀ ਇਹ ਇਲੈਕਸ਼ਨ ਦੇ ਨਤੀਜਿਆਂ ਦਾ ਸੰਕੇਤ ਆ, ਉਹਦੇ ਬਾਰੇ ਹੁਣ ਜਿਹੜੀਆਂ ਕਿਆਸਰਾਈਆਂ ਦਾ ਦੌਰ ਹੈ ਇਹ ਵਾਸੂ ਜੀ ਕੱਲ੍ਹ ਸ਼ਾਮ ਨੂੰ ਖਤਮ ਹੋ ਜਾਣਾ, ਕਿਉਂਕਿ ਕੱਲ੍ਹ 8 ਵਜੇ ਤੋਂ ਲੈ ਕੇ ਸਵੇਰ ਦੇ 8 ਤੋਂ ਸ਼ਾਮ ਦੇ 8 ਵਜੇ ਤੱਕ ਵੋਟਾਂ ਪੈਣੀਆਂ, ਨਤੀਜੇ ਛੇਤੀ ਆ ਜਾਣੇ ਐਤਕੀ।
ਸੋ ਕਹਿ ਰਹੇ ਨੇ ਕਿ ਇਸ ਵਾਰ ਇਲੈਕਸ਼ਨ BC ਦਾ ਟੀਚਾ ਇਹ ਹੈ ਕਿ ਐਟਲੀਸਟ ਅੱਧੀਆਂ ਵੋਟਾਂ 1/2 ਘੰਟੇ ਦੇ ਵਿੱਚ ਹੀ ਗਿਣ ਲਈਆਂ ਜਾਣ, ਮਤਲਬ 8:30 ਵਜੇ ਤੱਕ ਅੱਧੀਆਂ ਵੋਟਾਂ ਤਾਂ ਕਹਿੰਦੇ ਸੀ ਗਿਣ ਲੈਣੀਆਂ, ਟੀਚਾ ਇਹ ਹੈ। ਤੇ ਉਮੀਦ ਕੀਤੀ ਜਾ ਰਹੀ ਹੈ ਕਿ 98% ਆਫ ਦਾ ਟੋਟਲ ਵੋਟਸ ਉਹ ਇਲੈਕਸ਼ਨ ਨਾਈਟ ਹੀ ਗਿਣ ਲਈਆਂ ਜਾਣ, ਤੇ ਜਿਹੜੇ ਨਤੀਜੇ ਨੇ ਉਹ ਤਕਰੀਬਨ 1 ਘੰਟੇ ਦੇ ਵਿੱਚ ਸਪਸ਼ਟ ਹੋ ਜਾਣ। ਤੇ ਸੋ ਮੈਨੂੰ ਲੱਗਦਾ ਕਿ 1-1.5 ਘੰਟੇ ਦੇ ਵਿੱਚ ਸਾਰੀ ਗੇਮ ਨਿਬੜ ਜਾਣੀ ਹੈ ਕੱਲ ਰਾਤ ਨੂੰ। ਸੋ 8 ਵਜੇ ਤੱਕ ਵੋਟਾਂ ਪੈਣੀਆਂ, ਸੋ 9:30 ਵਜੇ ਤੋਂ ਪਹਿਲਾਂ ਹੋ ਸਕਦਾ 9 ਵਜੇ ਦੇ ਨੇੜੇ ਤੇੜੇ ਹੀ ਸਥਿਤੀ ਕਾਫੀ ਕਲੀਅਰ ਹੋ ਜਾਏ। ਪਰ ਇਸ ਵਾਰ ਜਿੰਨੀਆਂ ਵੀ ਪੋਲਸ ਨੇ ਉਹ ਕਹਿ ਰਹੀਆਂ ਨੇ ਕਿ ਨਤੀਜੇ ਬੜੇ ਫਸਵੇਂ ਹੋਣੇ
ਨੇ, ਇੱਥੇ ਆਉਣ ਲੱਗਾ ਸੀ।
ਸੋ ਉਹ ਹੋ ਸਕਦਾ ਕਿ ਜਿਹੜਾ ਲਾਸਟ, ਜਿਹੜੀ ਉਹ ਹੁੰਦਾ ਨਾ ਕਿ ਹੂ ਵਿਲ ਵਿਨ ਦ ਲਾਸਟ ਮਾਈਲ, ਉਹ ਜਿਹੜਾ ਹੈ ਕਿ ਹੋ ਸਕਦਾ ਵੀ ਥੋੜਾ ਜਿਹਾ ਟਾਈਮ ਲੱਗ ਜਾਏ,
ਜਿਹੜੀਆਂ
ਬਾਕੀ ਨਵੀਂ ਟੈਕਨੋਲੋਜੀ ਹੈ।
ਹਾਂ, ਜਿਹੜੀਆਂ ਉਹ ਖੇਡੀਆਂ 2% ਵੋਟਾਂ ਸੀ, 98% ਵੋਟਸ ਤਾਂ ਛੇਤੀ ਕਾਊਂਟ ਹੋ ਜਾਣੀਆਂ। ਉਹ ਹੋ ਸਕਦਾ ਕਿਤੇ ਜਿਹੜੀਆਂ 2% ਵੋਟਾਂ ਜਿਹਨਾਂ ਨੂੰ ਕਾਊਂਟ ਕਰਨ ਨੂੰ ਟਾਈਮ ਲੱਗਣਾ, ਦਾਰੋ ਮਦਾਰ ਕਿਤੇ ਉਹਨਾਂ ਦੇ ਹੱਥਾਂ 'ਚ ਨਾ ਰਹਿ ਜਾਵੇ, ਖਾਸ ਤੌਰ 'ਤੇ ਜਿਹੜੀਆਂ ਕਲੋਜ਼ਲੀ ਕੰਟੈਸਟਿਡ ਰੇਸਿਸ ਨੇ ਜਿੱਥੇ ਜ਼ਿਆਦਾ ਫਸਵਾਂ ਮੁਕਾਬਲਾ। ਇਲੈਕਸ਼ਨ BC ਨੇ ਇਹ ਵੀ ਕਿਹਾ ਵੀ ਉੱਥੇ ਫਿਰ ਹੈਂਡ ਕਾਊਂਟਿੰਗ ਕਰਨੀ ਆ ਵੋਟਾਂ ਦੀ, ਮੇਕ ਸ਼ੋਰ ਕਿ ਕੋਈ ਵੀ ਵੋਟ ਕਿਸੇ ਵੀ ਹਿਸਾਬ ਨਾਲ ਕਿਤੇ ਉਰੇ ਪਰੇ ਨਾ ਹੋ
ਜਾਏ। ਜਿਹੜੀਆਂ 2% ਰਹਿ ਜਾਣੀ ਆ, ਜਿਹੜੀ ਕਿ ਇਲੈਕਸ਼ਨ ਨਾਈਟ ਕਾਊਂਟ ਨਹੀਂ ਹੋਏਗੀ, ਉਹ ਮੋਸਟ ਲਾਈਕਲੀ ਜਿਹੜੀਆਂ ਮੇਲ ਇਨ ਬੈਲਟਸ ਨੇ ਤੇ ਹੋਰ ਚੀਜ਼ਾਂ, ਜਿਹੜੀਆਂ ਕੋਈ ਐਬਸੈਂਟੀ ਬੈਲਟਸ ਨੇ, ਉਹ ਰਹਿ ਜਾਣੀਆਂ ਥੋੜੀਆਂ ਜਿਹੀਆਂ। ਅਦਰਵਾਈਜ਼ ਉਹਨਾਂ ਦਾ ਵੀ ਇਸ ਵਾਰ ਪ੍ਰਬੰਧ ਕੀਤਾ। ਆਮ ਤੌਰ ਤੇ ਹੁੰਦਾ ਕੀ ਸੀ ਕਿ ਜਿਹੜੀਆਂ ਕਿਸੇ ਹੋਰ ਰਾਈਡਿੰਗ ਦੇ ਵਿੱਚ ਵੋਟਾਂ ਪਈਆਂ ਨੇ, ਮੇਲ ਇਨ ਬੈਲਟਸ, ਹੋਰ ਜਿਹੜੀਆਂ ਚੀਜ਼ਾਂ, ਉਹ 2 ਹਫ਼ਤੇ ਲੱਗ ਜਾਇਆ ਕਰਦੇ ਸੀ। ਅਸੀਂ 2017 ਦੇ ਵਿੱਚ ਦੇਖਿਆ ਜਿਹੜਾ ਅੰਤਿਮ, ਉਦੋਂ ਵੀ ਫਸਵਾਂ ਮੁਕਾਬਲਾ ਸੀ,
ਉਦੋਂ ਤਾਂ ਬਹੁਤ ਹੀ ਟਾਈਟ ਰੇਸ ਸੀ।
ਸੋ ਗ੍ਰੀਨ ਪਾਰਟੀ ਦੇ ਸਮਰਥਨ ਨਾਲ NDP BC NDP ਦੀ ਮਾਈਨੋਰਿਟੀ ਗਵਰਨਮੈਂਟ ਬਣੀ ਸੀ। ਸੋ ਉਦੋਂ ਵੀ 2 ਹਫ਼ਤਿਆਂ ਬਾਅਦ ਸਪਸ਼ਟ ਹੋਈ ਸੀ ਪੂਰੀ ਸਿਚੁਏਸ਼ਨ ਕਿ ਅਸਲ ਮਾਮਲਾ ਕੀ ਹੈ, ਕਿਹਨੂੰ ਕਿੰਨੀਆਂ ਸੀਟਾਂ ਆਈਆਂ ਨੇ, ਕਿੰਨੇ ਪਰਸੈਂਟ ਕਿਹਨੂੰ ਵੋਟ ਪਈ ਆ। ਸੋ ਪਰ ਇਸ ਵਾਰ ਕਹਿ ਰਹੇ ਨੇ ਸਿਸਟਮ ਨੂੰ ਕਾਫੀ ਇਲੈਕਟ੍ਰੋਨਿਕ ਬਣਾਇਆ, ਲੈਪਟਾਪਸ ਇਸਤੇਮਾਲ ਕੀਤੇ ਜਾਣਗੇ ਜਿਹੜੇ ਨੈਟਵਰਕਡ ਹੋਣਗੇ, ਪੇਪਰ ਲਿਸਟ ਜਿਹੜੀਆਂ ਨੇ ਉਹ ਪੇਪਰ ਦਾ ਇਸਤੇਮਾਲ ਘੱਟ ਹੋਏਗਾ, ਉਹਦੇ ਕਰਕੇ ਨਤੀਜੇ ਜਲਦੀ ਆ ਜਾਣਗੇ। ਲੈਟਸ ਹੋਪ ਕਿ ਜਿਹੜਾ ਨਵੀਂ ਟੈਕਨੋਲੋਜੀ ਹੈ ਸਹੀ ਕੰਮ ਕਰੇ। ਟੈਕਨੋਲੋਜੀ ਕਈ ਵਾਰੀ ਦਗਾ ਦੇ ਜਾਇਆ ਕਰਦੀ ਹੈ, ਆਈ ਡੋਂਟ ਨਾ ਜਿੰਕਸ ਐਨੀਥਿੰਗ, ਸੋ ਲੈਟਸ ਹੋਪ ਕਿ ਨਤੀਜੇ ਜਲਦੀ ਆ ਜਾਣ, ਸਾਡਾ ਵੀ ਕੰਮ ਸੌਖਾ ਹੋਵੇ।
ਬਿਲਕੁਲ ਬਿਲਕੁਲ ਬਸ ਜੀ। ਅੱਛਾ, ਕੱਲ੍ਹ ਕਿਉਂਕਿ ਅਸੀਂ ਸ਼ਾਮੀ 7:30 ਵਜੇ ਤੋਂ ਇੱਕ ਸਪੈਸ਼ਲ ਇਲੈਕਸ਼ਨ ਕਵਰੇਜ ਬ੍ਰੌਡਕਾਸਟ ਕਰਨੀ ਆ, ਸੋ ਕੱਲ੍ਹ ਸ਼ਾਮੀ, ਸ਼ਨੀਵਾਰ ਸ਼ਾਮੀ 7:30 ਵਜੇ ਤੁਸੀਂ ਕਨੈਕਟ FM ਟਿਊਨ ਕਰ ਲੈਣਾ 91.5 ਤੇ, ਜਾਂ ਸਾਡੀ ਕਨੈਕਟ FM ਕੈਨੇਡਾ ਐਪ ਰਾਹੀਂ। ਜਾਂ ਫਿਰ ਸਾਡਾ ਜਿਹੜਾ ਯੂਟਿਊਬ ਚੈਨਲ ਹੈ ਕਨੈਕਟ ਨਿਊਜ਼ ਰੂਮ, ਉਸ ਚੈਨਲ ਦਾ ਨਾਮ ਹੈ, ਉਹਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਅਤੇ ਕੱਲ੍ਹ ਉੱਥੇ ਵੀ ਜਿਹੜਾ ਲਾਈਵ ਬ੍ਰੌਡਕਾਸਟ ਯੂਟਿਊਬ 'ਤੇ ਵੀ ਚੱਲੇਗਾ ਅਤੇ 7:30 ਤੋਂ ਅਸੀਂ ਗੱਲਬਾਤ ਸ਼ੁਰੂ ਕਰ ਲੈਣੀ ਆ। ਵੋਟਿੰਗ ਕੱਲ੍ਹ ਸਵੇਰੇ ਪੋਲਿੰਗ ਸਟੇਸ਼ਨ ਸਵੇਰੇ 8 ਖੁੱਲ੍ਹ ਜਾਣਗੇ, ਕੱਲ੍ਹ ਸ਼ਾਮੀ 8 ਤੱਕ ਵੋਟਿੰਗ ਚੱਲੇਗੀ, ਸੋ 12 ਵਿੰਡੋ ਆ। ਅਤੇ ਉਹ ਤੋਂ ਬਾਅਦ ਫਿਰ ਲਾਈਕ ਯੂ ਸੈਡ ਕਿ ਛੇਤੀ ਹੀ ਜਿਹੜੇ ਕੁਝ ਜਿਹੜੀਆਂ ਛੋਟੀਆਂ ਰਾਈਡਿੰਗਸ ਨੇ ਵਾਸੂ ਜੀ ਜਿੱਥੇ ਵੋਟਰਸ ਦੀ ਗਿਣਤੀ ਘੱਟ ਆ, ਉਹਨਾਂ ਦੇ ਰੁਝਾਨ 'ਤੇ ਹੋ ਸਕਦਾ ਨਤੀਜੇ ਵੀ ਪਹਿਲੇ 10-12 ਮਿੰਟਾਂ ਦੇ ਵਿੱਚ ਹੀ ਆ ਜਾਣ, ਵਿਦ ਇਨ ਦ ਫਸਟ ਹਾਫ ਐਨ ਆਵਰ ਹੋ ਸਕਦਾ ਕਿ ਅੱਧੀਆਂ ਤੋਂ ਵੀ ਵੱਧ ਰਾਈਡਿੰਗਸ ਸਾਡੇ ਕੋਲ ਰਿਜ਼ਲਟਸ ਆ ਜਾਣ।
ਯਾ ਸੋ ਉਹ ਕਹਿੰਦੇ ਟਾਰਗੇਟ ਇਹੀ ਹੈ ਕਿ ਅੱਧੀਆਂ ਵੋਟਾਂ ਅੱਧੇ ਘੰਟੇ ਦੇ ਅੰਦਰ ਅੰਦਰ ਕਹਿੰਦੇ ਗਿਣ ਲੈਣੀਆਂ, ਐਟਲੀਸਟ ਹਾਫ ਆਫ ਦ ਬੈਲਟਸ, ਤੇ ਇੱਕ ਘੰਟੇ ਦੇ ਅੰਦਰ ਅੰਦਰ ਨਤੀਜੇ ਆ ਜਾਣ ਸ਼ਾਇਦ। ਸੋ ਲੈਟਸ ਸੀ, ਪਹਿਲੀ ਵਾਰ ਹੋਣਾ ਹੈ, ਸੋ ਨਵਾਂ ਇੱਕ ਤਰੀਕਾ ਅਪਣਾਇਆ ਜਾ ਰਿਹਾ, ਟੈਕਨੋਲੋਜੀ ਅਡੋਪਟ ਕੀਤੀ ਜਾ ਰਹੀ ਹੈ। ਇੱਕ ਮੈਸੇਜ ਆਇਆ ਵਿਜੇ ਜੀ, ਪੁੱਛ ਰਹੇ ਨੇ ਸਾਡੇ ਲਿਸਨਰ, ਕਹਿੰਦੇ ਵੀ ਅੱਜ ਵੀ ਐਡਵਾਂਸ ਪੋਲਿੰਗ ਹੋ ਰਹੀ ਹੈ ਕਿ ਨਹੀਂ, ਕਹਿੰਦੇ ਮੇਅਰ ਜਾਪ ਜੀ ਦਾ ਮੈਸੇਜ ਆ। ਸੋ ਅੱਜ ਨਹੀਂ ਜੀ, 16 ਤਰੀਕ ਤੱਕ ਹੀ ਸੀ ਤੇ ਅਖੀਰਲਾ ਦਿਨ ਬੁੱਧਵਾਰ ਸੀ ਐਡਵਾਂਸ ਪੋਲਿੰਗ ਦਾ, ਤੇ ਤਾਂ ਹੀ ਤੁਹਾਨੂੰ ਦੱਸ ਰਹੇ ਹਾਂ ਵੀ ਐਡਵਾਂਸ ਪੋਲਿੰਗ ਦੇ 6 ਦਿਨ ਸੀ ਟੋਟਲ, ਉਹਨਾਂ ਵਿੱਚ 1,00,000 ਤੋਂ ਜ਼ਿਆਦਾ ਵੋਟਾਂ ਪੈ ਹਟੀਆਂ ਨੇ। ਹੁਣ ਤੁਹਾਡੇ ਕੋਲ ਕੱਲ੍ਹ ਦਾ ਮੌਕਾ ਹੈ,
ਕੱਲ੍ਹ ਵੀ ਤੁਸੀਂ ਲੱਖਾਂ 'ਚੋਂ ਇੱਕ ਹੋ ਸਕਦੇ ਹੋ, ਮਤਲਬ ਇੱਦਾਂ ਦੀ ਗੱਲ ਨਹੀਂ ਜੇ।
ਬਿਲਕੁਲ, ਤੇ ਅੱਛਾ
ਕੱਲ੍ਹ ਸਗੋਂ ਜ਼ਿਆਦਾ ਲੱਖ ਨੇ, ਕਿਉਂਕਿ 1,000,000 ਐਡਵਾਂਸ ਵੋਟਰਸ ਨੇ ਜਿਹੜੀ 6 ਦਿਨ ਐਡਵਾਂਸ ਵੋਟਿੰਗ ਚੱਲੀ ਉਹਦੇ ਵਿੱਚ ਆਪਣੀਆਂ ਵੋਟਾਂ ਦਾ ਭੁਗਤਾਨ ਕਰਤਾ ਹੋਇਆ, ਅਜੇ ਵੀ 2,50,000 ਰਜਿਸਟਰਡ ਵੋਟਰ ਪਿਆ। ਸੋ ਤੁਹਾਡੇ ਕੋਲ ਕੱਲ੍ਹ ਦਾ ਮੌਕਾ ਹੈ, ਕੱਲ੍ਹ ਵੋਟ ਜ਼ਰੂਰ ਪਾ ਕੇ ਆਇਓ। ਮੀਂਹ ਵਗੈਰਾ ਪੈਣਾ ਅਤੇ ਥੋੜ੍ਹੀ ਹਵਾ ਵਗੈਰਾ ਵੀ ਵਗਣੀ ਆ, ਪਰ ਕੋਈ ਚੱਕਰ ਨਹੀਂ, ਜਾ ਕੇ ਥੋੜ੍ਹਾ ਟਾਈਮ ਥੋੜ੍ਹਾ ਹੀ ਲੱਗਣਾ ਹੈ, ਐਤਕੀ ਸਿਸਟਮ ਕਾਫੀ ਐਫੀਸ਼ੀਐਂਟ ਆ, ਕਿੰਨਾ ਕੁ ਐਫੀਸ਼ੀਐਂਟ ਆ ਤੁਸੀਂ ਆਪ ਜਾ ਕੇ ਕੱਲ੍ਹ ਵੇਖਣਾ।
ਅਤੇ 2020 ਦਾ ਜਿਹੜਾ ਇਲੈਕਸ਼ਨ ਹੋਇਆ ਸੀ ਉਦੋਂ 54% ਪੋਲਿੰਗ ਹੋਈ ਸੀ, 53.86%,
ਰਾਈਟ,
ਤੇ ਇਸ ਵਾਰ ਅਜੇ ਤੱਕ ਐਡਵਾਂਸ ਪੋਲਸ ਦੇ ਵਿੱਚ 28% ਵੋਟ ਪਈ ਆ, ਤੇ ਸੋ ਉਸ ਤੋਂ ਪਿਛਲਾ ਜਿਹੜਾ 2017 ਵਾਲਾ ਇਲੈਕਸ਼ਨ ਸੀ ਉਹਦੇ ਵਿੱਚ 61-62% ਪੋਲਿੰਗ ਹੋਈ ਸੀ।
ਵੈਸੇ ਵਾਸੂ ਜੀ ਦੇਖੋ, ਕਈਆਂ ਦਾ ਇਹ ਮੰਨਣਾ ਕਿ ਜਿਹੜਾ 2020 ਵਾਲਾ ਇਲੈਕਸ਼ਨ ਸੀ ਨਾ, ਕਿਉਂਕਿ ਇੱਕ ਪੈਂਡੈਮਿਕ ਕਰਕੇ ਉਸ ਵੇਲੇ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਬੰਦਸ਼ਾਂ ਲੱਗੀਆਂ ਸੀ, ਹੈ ਨਾ, ਪਾਬੰਦੀਆਂ ਸੀ, ਵੀ ਉਹ ਨੋਰਮਲ ਇਨਵਾਇਰਮੈਂਟ ਦੇ ਵਿੱਚ ਹੋਈਆਂ ਚੋਣਾਂ ਨਹੀਂ ਸਨ। ਸੋ ਕਈਆਂ ਦਾ ਤਾਂ ਇਹ ਵੀ ਕਹਿਣਾ ਵੀ ਬੈਂਚਮਾਰਕ 2020 ਨੂੰ ਨਹੀਂ, 2017 ਨੂੰ ਬੈਂਚਮਾਰਕ ਮੰਨ ਕੇ ਚੱਲਣਾ ਚਾਹੀਦਾ ਜੀ।
ਉਹਦੇ ਵਿੱਚ 61% ਪੋਲਿੰਗ ਹੋਈ ਸੀ, ਤੇ ਦੈਟ ਸ਼ੁੱਡ ਬੀ ਦ ਬੈਂਚਮਾਰਕ ਕਿ ਅਸੀਂ ਉਹਨੂੰ ਬੀਟ ਕਰਨਾ ਇਸ ਵਾਰ, ਤੇ ਜੋ ਐਡਵਾਂਸ ਪੋਲਿੰਗ ਦੇ ਵਿੱਚ ਰੁਝਾਨ ਨਜ਼ਰ ਆਇਆ ਲੱਗਦਾ ਕਿ ਵੀ ਆਰ ਔਨ ਕੋਰਸ ਟੂ ਬੀਟ ਦੈਟ। ਬਾਕੀ ਇਹ ਹੈ ਵੀ ਮੌਸਮ ਕੱਲ੍ਹ ਕਾਫੀ ਥੋੜਾ ਠੀਕ ਨਹੀਂ ਰਹਿਣਾ, ਮੀਂਹ ਕਾਫੀ ਪੈਣਾ ਐਟਮੋਸਫੈਰਿਕ ਰਿਵਰ ਕਰਕੇ, ਤੇ ਉਹਦੇ ਕਰਕੇ ਵੀ ਕਈ ਕਹਿ ਰਹੇ ਨੇ ਵੀ ਸ਼ਾਇਦ ਐਡਵਾਂਸ ਪੋਲਿੰਗ ਵਿੱਚ ਜ਼ਿਆਦਾ ਲੋਕਾਂ ਨੇ ਵੋਟ ਪਾ ਦਿੱਤੀ। ਸੋ ਦੇਖਦੇ ਹਾਂ, ਬਾਕੀ ਜੇ ਅਸੀਂ ਦੇਖੀਏ 2013 ਦੇ ਵਿੱਚ ਵੀ 57% ਹੀ ਵੋਟ ਹੋਈ ਸੀ, ਉਦੋਂ ਦਾ COVID-19 ਨਹੀਂ ਸੀ, ਤੇ ਉਸ ਤੋਂ ਪਹਿਲਾਂ 2009 ਦੇ ਵਿੱਚ 55% ਵੋਟ ਪਈ ਸੀ, 2005 ਦੇ ਵਿੱਚ 62%, 2001 ਦੇ ਵਿੱਚ 71% ਵੋਟ ਪਈ ਸੀ, ਤੇ ਉਸ ਤੋਂ ਪਹਿਲਾਂ 1996 ਦੇ ਵਿੱਚ 71.5%। ਸੋ ਉਹ ਜਿਹੜਾ ਨੰਬਰ ਆਪਾਂ ਬੀਟ ਨਹੀਂ ਮਤਲਬ ਲੱਗਦਾ ਕਰ ਪਾਵਾਂਗੇ, ਜੇ ਹੋ ਜਾਏ ਦੈਨ ਇਟਸ
71%। ਸੋ ਦੇਖੋ 2001 ਚੇਂਜ ਇਲੈਕਸ਼ਨ ਸੀ, ਉਦੋਂ ਤਬਦੀਲੀ ਆਈ, ਵੋਟਰ ਟਰਨਆਊਟ ਜ਼ਿਆਦਾ ਸੀ, 2000 ਫਿਰ ਉਸ ਤੋਂ ਬਾਅਦ ਚਲੋ ਉਤਾਰ ਚੜਾਅ ਆਉਂਦਾ ਰਿਹਾ ਨੰਬਰਸ ਦੇ ਵਿੱਚ, ਪਰ ਜੇ ਫਿਰ 2010 ਵਾਲਾ ਦਹਾਕਾ ਵੇਖੀਏ, 2017 ਚੇਂਜ ਇਲੈਕਸ਼ਨ ਰਿਹਾ ਵਾ ਸੋਰੀ, ਇੱਕ ਤਰ੍ਹਾਂ ਹੁਣ ਉਹਦੇ ਬਾਰੇ ਵੀ ਵਿਵਾਦ ਆ, ਕਈਆਂ ਦਾ ਕਹਿਣਾ ਵੀ ਚੇਂਜ ਇਲੈਕਸ਼ਨ ਨਹੀਂ ਸੀ ਕਿਉਂਕਿ ਸਭ ਤੋਂ ਜ਼ਿਆਦਾ ਵੋਟਾਂ 'ਤੇ ਬੀ ਸੀ ਲਿਬਰਲਸ ਨੂੰ ਹੀ ਪਈਆਂ ਸੀ, ਉਹਦੇ ਬਾਅਦ ਦੇ ਵਿੱਚ ਸੀਟਾਂ ਦੇ ਜੋੜ ਤੋੜ ਦੇ ਵਿੱਚ ਅਜਿਹੀ ਕਹਾਣੀ ਹੋ ਗਈ। ਹੁਣ ਇੱਥੇ ਵਟਸਐਪ 'ਤੇ ਵੀ ਕੁਝ ਮੈਸੇਜ ਆ ਰਹੇ ਨੇ ਕਿ ਜਿਹੜਾ ਐਡਵਾਂਸ ਵੋਟਰ ਟਰਨਆਊਟ ਦੇ ਵਿੱਚ ਇੰਨੀ ਜਿਹੜੀ ਹੈਵੀ ਵੋਟਿੰਗ ਹੋ ਜਾਂਦੀ ਆ, ਉਹ ਆਮ ਤੌਰ 'ਤੇ ਉਹ ਤਬਦੀਲੀ ਦਾ ਪ੍ਰਤੀਕ ਹੋਇਆ ਕਰਦਾ। ਹੁਣ ਕੀ ਜਿਹੜੀ ਇਹ ਕਹਿ ਲਓ ਇੱਕ ਬਿਲੀਫ ਆ, ਡਜ਼ ਇਟ ਹੋਲਡ ਟਰੂ, ਜਾਂ ਫਿਰ ਇਹ ਉਹੀ ਗੱਲ ਆ ਕਿ ਐਤਕੀ ਐਕਸੈਸਿਬਿਲਿਟੀ ਬਿਹਤਰ ਸੀ ਇਸ ਕਰਕੇ ਲੋਕਾਂ ਨੇ ਵੋਟਾਂ ਜ਼ਿਆਦਾ ਭਾਰੀ ਗਿਣਤੀ ਦੇ ਵਿੱਚ ਪਾਈਆਂ ਨੇ ਐਡਵਾਂਸ ਦੇ ਵਿੱਚ? ਸੋ ਇਹ ਕੱਲ੍ਹ ਸ਼ਾਮ ਤੱਕ ਪਤਾ ਲੱਗ ਜਾਣਾ।
ਸਿਫੋਲੋਜਿਸਟ ਜਿਹੜੇ ਨੇ ਆਮ ਤੌਰ 'ਤੇ ਕਹਿੰਦੇ ਨੇ ਜਦੋਂ ਵੋਟਰ ਟਰਨਆਊਟ ਜ਼ਿਆਦਾ ਹੋਵੇ ਉਹ ਤਬਦੀਲੀ ਦਾ ਨਿਸ਼ਾਨ ਹੁੰਦਾ। ਬਾਕੀ ਅਜੇ ਇਹ ਵੀ ਨਹੀਂ ਪਤਾ ਕਿ ਟੋਟਲ ਵੋਟਰ ਟਰਨਆਊਟ ਹੈ ਉਹ ਕੀ ਸੱਚੀ ਬਹੁਤ ਜ਼ਿਆਦਾ ਹੋਏਗਾ। ਐਡਵਾਂਸ ਪੋਲਿੰਗ ਦੇ ਵਿੱਚ ਤਾਂ ਰਿਹਾ ਕਿ ਜਿਹੜਾ ਟੋਟਲ ਵੋਟਰ ਟਰਨਆਊਟ ਹੈ ਉਹ ਵੀ 60% ਤੋਂ ਜ਼ਿਆਦਾ ਹੁੰਦਾ, 70% ਦੇ ਨੇੜੇ ਹੁੰਦਾ, ਫਿਰ ਕੁਝ ਕਿਹਾ ਜਾ ਸਕੇ। ਬਾਕੀ ਜਿੰਨੀ ਦੇਰ ਤੱਕ ਵੋਟਰ ਟਰਨਆਊਟ ਦਾ ਪਤਾ ਲੱਗਣਾ ਉਨੀ ਦੇਰ ਤੱਕ ਨਤੀਜੇ ਹੀ ਆ ਜਾਣੇ।
ਸੋ ਵਟਸਐਪ 'ਤੇ ਕੁਝ ਮੈਸੇਜ ਆ ਰਹੇ ਨੇ, ਕਹਿੰਦੇ ਤੁਸੀਂ ਹੋ ਸਕਦਾ ਪਹਿਲਾਂ ਹੀ ਦੱਸਦਾ ਨਤੀਜੇ ਕਦੋਂ, ਕੱਲ੍ਹ ਨੂੰ? ਸੋ ਯੈਸ, ਕੱਲ੍ਹ ਨੂੰ ਹੀ ਆ ਰਹੇ ਨੇ ਕਈਆਂ ਨੂੰ ਨਾ, ਜਿਹੜੇ ਜਿਨ੍ਹਾਂ ਦਾ ਹੋ ਸਕਦਾ ਕੈਨੇਡਾ 'ਚ ਪਹਿਲਾਂ ਹੀ ਇਲੈਕਸ਼ਨ ਹੋਵੇ, ਕਿਉਂਕਿ ਜਦੋਂ ਅਸੀਂ ਭਾਰਤ ਵਾਲੇ ਸਿਸਟਮ ਦੇ ਵਿੱਚ ਆਉਂਦੇ ਹਾਂ ਉੱਥੇ ਤਾਂ ਵੋਟਰਸ ਦੀ ਗਿਣਤੀ ਬਹੁਤ ਹੈ। ਇੱਥੇ ਜਿੰਨੀਆਂ ਕੁਝ ਰਾਈਡਿੰਗਸ ਦੇ ਵਿੱਚ MLA ਨੂੰ ਵੋਟਾਂ ਪੈਣੀਆਂ ਨੇ, ਟੋਟਲ ਜਿੰਨੀ ਵੋਟਿੰਗ ਉੱਥੇ ਪਿੰਡਾਂ ਦੀ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਕਈਆਂ ਪਿੰਡਾਂ ਦੇ ਵਿੱਚ ਉੱਥੋਂ ਜ਼ਿਆਦਾ ਵੋਟ ਪਈ ਆ। ਸੋ ਇੱਥੇ ਨਤੀਜੇ ਨਾਲ ਦੀ ਨਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਜਸਟ ਬਿਕੋਜ਼ ਆਫ ਦ ਡੈਮੋਗ੍ਰਾਫਿਕ ਦੀ ਪਾਪੂਲੇਸ਼ਨ ਐਂਡ ਨਾਓ ਆਲਸੋ ਜਿਸ ਹਿਸਾਬ ਦੀ ਟੈਕਨੋਲੋਜੀ ਆ ਤੇ ਉਸ ਛੇਤੀ ਨਤੀਜੇ ਆ ਜਾਣੇ ਨੇ
ਆਈ ਥਿੰਕ
ਵਿਦ ਇਨ ਦ ਫਸਟ ਆਵਰ
ਕਿਉਂਕਿ ਉੱਥੇ ਫੇਜ਼ਸ ਦੇ ਵਿੱਚ ਹੁੰਦੇ ਨੇ ਇਲੈਕਸ਼ਨ
ਗੱਲ ਆ ਹਾਂ
ਤੇ ਉਹ ਫੇਜ਼ਸ ਦੇ ਕਰਕੇ ਫਿਰ ਰਿਜ਼ਲਟਸ ਲੇਟ ਹੁੰਦੇ ਉੱਥੇ ਈਵੀਐਮਸ ਨੇ ਗਿਣਤੀ ਗੁਣਤੀ ਤਾਂ ਜਲਦੀ ਹੋ ਜਾਂਦੀ ਆ
ਪਰ ਉਹਨਾਂ ਨੂੰ
ਟੈਬੂਲੇਟ ਕਰਨ ਦੇ ਵਿੱਚ ਕਿਉਂਕਿ ਪਹਿਲੀ ਗੱਲ ਫੇਜ਼ਸ ਦੇ ਵਿੱਚ ਨੇ ਇਲੈਕਸ਼ਨ ਪੜਾਵਾਂ ਦੇ ਵਿੱਚ ਹੁੰਦੇ ਨੇ ਇਸ ਕਰਕੇ ਸਮਾਂ ਲੱਗ ਜਾਂਦਾ
ਹਾਂ ਸੋ ਇੱਥੇ ਕੱਲ 8 ਵਜੇ ਪੋਲਿੰਗ ਬੰਦ ਹੋਣੀ ਆ ਤੇ ਵਿਦ ਇਨ ਦ ਨੈਕਸਟ ਆਵਰ ਹੋ ਸਕਦਾ ਮੋਸਟ ਲਾਈਕਲੀ ਕੱਲ ਰਾਤੀ 9 ਵਜੇ ਤੱਕ ਇਹ ਸਥਿਤੀ ਕਾਫੀ ਕਲੀਅਰ ਹੋ ਜਾਵੇ ਕਿ ਕਹਾਣੀ ਕਿਹੜੇ ਪਾਸੇ ਨੂੰ ਜਾ ਰਹੀ ਹੈ ਸਿਆਸੀ ਊਂਠ ਕਿਹੜੀ ਕਰਵਟ ਬੈਠ ਰਿਹਾ ਬੈਠ ਜੂਗਾ ਕੱਲ
ਹੈਗਾ ਊਂਠ ਹੀ ਆ
ਹੈਗਾ ਊਂਠ ਹੀ ਆ ਸਿਆਸਤ ਦੇ ਵਿੱਚ ਵੀ ਵਾਅਦਿਆਂ ਦੇ ਕਈ ਵਾਰੀ ਜਿਹੜੇ ਹਿਸਾਬ ਤਾਂ ਉਹਨੇ ਊਂਠ ਦੇ ਬੁੱਲ ਵਾਂਗੂ ਲਮਕੇ ਰਹਿੰਦੇ ਨੇ ਨਾ ਸੋ ਊਂਠ ਹੀ ਆ
ਊਂਠ ਹੈ ਕਿ ਬੋਤਾ
ਰੇਗਿਸਤਾਨ ਦਾ ਜਹਾਜ਼ ਮੈਨੂੰ ਰੇਗਿਸਤਾਨ ਤੋਂ ਗੱਲ ਚ ਇੱਕ ਸ਼ੇਰ ਚੇਤੇ ਆ ਗਿਆ ਉਹ ਕਹਿੰਦੇ ਵੀ ਨਦੀ ਸੁੱਕੀ ਨੂੰ ਪਾਣੀ ਹੁਣ ਤਾਂ ਪਾਣੀ ਬਖਸ਼ ਦੇ ਮੌਲਾ ਨਦੀ ਸੁੱਕੀ ਨੂੰ ਹੁਣ ਤਾਂ ਪਾਣੀ ਬਖਸ਼ ਦੇ ਮੌਲਾ ਮੁਸਾਫ਼ਰ ਰੇਤਿਆਂ ਦੇ ਨਾਲ ਚਿਹਰੇ ਧੋਣ ਲੱਗੇ ਨੇ ਸੋ ਹੁਣ ਇੱਥੇ ਵੀ ਇਲੈਕਸ਼ਨ ਦੇ ਵਿੱਚ ਹਿਸਾਬ ਇਹੀ ਆ ਕਿ ਜਿਹੜੇ ਜਿਹੜੇ
ਪਾਣੀ ਤਾਂ ਮੌਲਾ ਨੇ ਬਖਸ਼ਤਾ ਬੜਾ
ਮੀਂਹ ਪੈਣਾ ਪਰ ਜਿਹੜਾ ਵਾਅਦਿਆਂ ਦਾ ਮੀਂਹ ਪਿਛਲੇ 4 ਹਫ਼ਤਿਆਂ ਦੌਰਾਨ ਪਿਆ ਉਹ ਮੀਂਹ ਅਸਲ ਦੇ ਵਿੱਚ ਕੋਈ ਕਹਿ ਲਓ ਖੂਬਸੂਰਤ ਨਦੀ ਬਣ ਕੇ ਵਹੇ ਆਉਂਦੇ 4 ਸਾਲਾਂ ਦੇ ਵਿੱਚ ਸਰਕਾਰ ਜੀ ਦੀ ਵੀ ਆਵੇ ਸੋ ਦੈਟ ਲੋਕਾਂ ਦਾ ਜਿਹੜੇ ਕੰਮ ਨੇ ਲੋਕਾਂ ਦੀਆਂ ਜਿਹੜੀਆਂ ਤਕਲੀਫਾਂ ਨੇ ਮੁਸ਼ਕਲਾਂ ਨੇ ਉਹ ਉਹਨਾਂ ਦਾ ਸਮਾਧਾਨ ਹੋ ਸਕੇ ਉਹ ਹੱਲ ਹੋ ਸਕੇ
ਰੇਗਿਸਤਾਨ ਦੇ ਵਿੱਚ ਮ੍ਰਿਗ ਤ੍ਰਿਸ਼ਨਾ ਹੁੰਦੀ ਹੈ ਮਿਰਾਜ ਤੇ ਉਹ ਦਿਖਾਈ ਜਾ ਰਹੀ ਹੈ ਇਸ ਵੇਲੇ ਉਹ ਤਾਂ ਨਜ਼ਰ ਆ ਰਹੀ ਸਾਰਿਆਂ ਨੂੰ ਤੇ ਸਾਰੇ ਧਿਆਏ ਹੋਏ ਨੇ ਸੋ ਉਹ ਜਿਹੜੀ ਪਿਆਸ ਹੈ ਨਾ ਲੋਕਾਂ ਦੀ
ਪਿਆਸ ਬੁਝੇਗੀ
ਗੱਲ ਉਹ ਜ਼ਰੂਰੀ ਹੈ
ਜੀ ਬਸ ਜੀ ਬ੍ਰੇਕ ਲੈ ਲਈ
ਸ਼ੋਰ
ਬੜੀਆਂ ਯਾਰ ਫਿਲੋਸੋਫੀਕਲ
ਕਮਾਲ ਹੀ ਹੋ ਗਈ
ਕਮਾਲ ਹੀ ਹੋ ਗਈ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਆਪਣੇ ਵੀ ਜਿਹੜੇ ਪ੍ਰਤੀਕਰਮ ਨੇ ਸਾਂਝੇ ਕਰ ਸਕਦੇ ਹੋ 604-8070915-604-807-0915 ਵਾਸੂ ਜੀ ਗੱਲਬਾਤ ਆਪਾਂ ਜਿਹੜੀ ਸਾਰੀ ਤੋਰੀ ਹੋਈ ਯਾਰ ਮੈਂ ਕਹਿੰਦਾ ਲਾਈਨਾਂ ਖੋਲ ਲਈਏ ਸੁਣਨ ਵਾਲਿਆਂ ਦਾ ਵੀ ਇਸ ਵੇਲੇ ਕਾਫੀ ਰੁਝਾਨ ਹੈ ਦਿਲਚਸਪੀ ਆ ਇਸ ਚੀਜ਼ ਬਾਰੇ ਗੱਲਬਾਤ ਕਰਨ ਲਈ ਤੁਸੀਂ ਪਲੀਜ਼ ਹੁਣ ਟੈਲੀਫੋਨ ਲਾਈਨਾਂ ਸਾਡੀਆਂ ਖੁੱਲੀਆਂ ਨੇ 604-8 604-561-0915 ਔਨ ਏਅਰ ਨੰਬਰ 'ਤੇ ਕਾਲ ਕਰਨੀ ਆ 604-561-0915 ਤੁਸੀਂ ਕੀ ਐਡਵਾਂਸ ਪੋਲਿੰਗ ਦੇ ਵਿੱਚ ਵੋਟ ਪਾ ਆਏ ਹੋ ਇੱਕ ਇਹ ਵੀ ਦੱਸਿਓ ਤੁਹਾਡੇ ਮੁਤਾਬਕ ਜਿਹੜੀ ਤੁਸੀਂ ਹੁਣੇ ਕੈਂਪੇਨ ਪਿਛਲੇ 4 ਹਫ਼ਤਿਆਂ ਤੋਂ ਸੁਣੀ ਹੈ ਵੇਖੀ ਹੈ ਤੁਹਾਡਾ ਉਹਦੇ ਬਾਰੇ ਤੁਹਾਡਾ ਕੀ ਐਨਾਲਿਸਿਸ ਆ ਤੁਹਾਡੀ ਕੀ ਅਸੈਸਮੈਂਟ ਹੈ ਜੇ ਤੁਸੀਂ ਚਾਹੋ ਦੱਸਣਾ ਤੁਸੀਂ ਕਿਹੜੀ ਪਾਰਟੀ ਨੂੰ ਵੋਟ ਪਾ ਰਹੇ ਹੋ ਜਾਂ ਪਾ ਚੁੱਕੇ ਹੋ ਦੈਟਸ ਟੋਟਲੀ ਅਪ ਟੂ ਯੂ ਦੈਟਸ ਨਾਟ ਅ ਕੁਐਸਚਨ ਦੈਟ ਵੀ ਆਸਕ
ਸੋ ਇੱਕ ਤਾਂ ਇਹ ਚੀਜ਼ ਦੱਸਿਓ ਵੀ ਜੇ ਤੁਸੀਂ ਵੋਟ ਪਾਤੀ ਆ ਤੁਹਾਡਾ ਵੋਟ ਪਾਉਣ ਦਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਕਿਉਂਕਿ ਇਸ ਵਾਰ ਕਿਹਾ ਜਾ ਰਿਹਾ ਕਿ ਇਸ ਵਾਰ ਸਮਾਂ ਬੜਾ ਘੱਟ ਲੱਗ ਰਿਹਾ ਬੜਾ ਕਨਵੀਨੀਅੰਟ ਪ੍ਰੋਸੈਸ ਹੈ ਕੋਈ ਤੁਸੀਂ ਤਬਦੀਲੀ ਵੇਖੀ ਹੈ ਤੁਹਾਡਾ ਓਵਰਆਲ ਤੁਹਾਡਾ ਤਜਰਬਾ ਕਿਹੋ ਜਿਹਾ ਰਿਹਾ ਜੇ ਤੁਸੀਂ ਪਹਿਲੀ ਵਾਰ ਵੋਟ ਪਾਈ ਹੈ ਤੁਹਾਨੂੰ ਇੱਥੇ ਵੋਟ ਪਾ ਕੇ ਕਿਹੋ ਜਿਹਾ ਲੱਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਕੱਲ੍ਹ ਕਿਹੜੀ ਪਾਰਟੀ ਜਿੱਤ ਰਹੀ ਹੈ ਜੇ ਤੁਸੀਂ ਦੱਸਣਾ ਚਾਹੋ ਤੇ ਤੁਸੀਂ ਕਾਲ ਕਰ ਸਕਦੇ ਹੋ 604-561-0915-604-561-0915
ਤੇ ਕੀ ਤੁਹਾਨੂੰ ਲੱਗਦਾ ਕਿ ਐਤਕੀ ਬੈਲੈਂਸ ਆਫ ਪਾਵਰ ਕਿਸੇ ਹੋਰ ਧਿਰ ਦੇ ਹੱਥ ਆ ਸਕਦਾ ਤੇ ਕੀ ਉਹ ਧਿਰ ਗ੍ਰੀਨ ਪਾਰਟੀ ਹੋਏਗੀ ਜਾਂ ਇੰਡੀਪੈਂਡੈਂਸ ਵੀ ਐਤਕੀ ਕੋਈ ਇੰਪੈਕਟ ਕਰ ਸਕਦੇ ਨੇ ਉਹ ਵੀ ਜ਼ਰੂਰ ਦੱਸਿਓ 604-561-0915 ਵਾਸੂ ਜੀ ਇੱਕ ਗੱਲ ਹੋਰ ਜ਼ਰੂਰੀ ਸਾਂਝੀ ਕਰ ਲਈਏ ਐਡਵਾਂਸ ਵੋਟਿੰਗ ਵਾਲੇ ਜਿਹੜੇ 6 ਦਿਨ ਸੀ ਉਹ ਤਾਂ ਪਰਸੋਂ ਅਖੀਰਲਾ ਦਿਨ ਸੀ ਪਰ ਅੱਜ ਵੀ ਜੇ ਤੁਸੀਂ ਵੋਟ ਪਾਉਣੀ ਹੋਵੇ ਇਫ ਯੂ ਬਿਜ਼ੀ ਟੁਮੋਰੋ ਤਾਂ ਜਿਹੜੇ ਵੀ ਰਾਈਡਿੰਗ ਦੇ ਵਿੱਚ ਤੁਸੀਂ ਹੈਗੇ ਹੋ ਉੱਥੋਂ ਦਾ ਜਿਹੜਾ ਡਿਸਟ੍ਰਿਕਟ ਇਲੈਕਟੋਰਲ ਆਫਿਸ ਹੈਗਾ ਉੱਥੇ ਅੱਜ ਸ਼ਾਮੀ 5 ਵਜੇ ਤੱਕ ਜਾ ਕੇ 9 ਤੋਂ ਲੈ ਕੇ 5 ਵਜੇ ਦੇ ਵਿਚਕਾਰ ਉੱਥੇ ਜਾ ਕੇ ਵੀ ਵੋਟਿੰਗ ਕੀਤੀ ਜਾ ਸਕਦੀ ਆ ਡਿਸਟ੍ਰਿਕਟ ਇਲੈਕਟੋਰਲ ਆਫਿਸਿਸ ਦੀ ਜਿਹੜੀ ਸੂਚੀ ਹੈਗੀ ਆ ਉਹ ਤੁਸੀਂ ਇਲੈਕਸ਼ਨਜ਼ BC ਦੀ ਵੈਬਸਾਈਟ 'ਤੇ ਜਾ ਕੇ ਵੇਖ ਸਕਦੇ ਹੋ ਸੋ ਉੱਥੇ ਜਾ ਕੇ ਤੁਸੀਂ ਚੈੱਕ ਕਰ ਲੈਣਾ ਪਰ ਅੱਜ ਸਵੇਰੇ 9 ਤੋਂ ਲੈ ਕੇ ਸ਼ਾਮੀ 5 ਵਜੇ ਦੇ ਵਿਚਕਾਰ ਡਿਸਟ੍ਰਿਕਟ ਇਲੈਕਟੋਰਲ ਆਫਿਸਿਸ 'ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ
ਇਹ ਜਿਹੜੀ ਸੁਵਿਧਾ ਮੇਰੇ ਖਿਆਲ 21 ਸਤੰਬਰ ਤੋਂ ਹੀ
21 ਸਤੰਬਰ ਤੋਂ ਸ਼ੁਰੂ ਹੋਈ ਹੋਈ ਹੈ ਯੈਸ ਹੁਣ ਬਸ ਜੀ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ ਹਰਪ੍ਰੀਤ ਜੀ ਹਰਪ੍ਰੀਤ ਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ
ਵਧੀਆ ਭਾਈ ਤੁਹਾਨੂੰ ਸੁਣੀਦਾ ਰੋਜ਼ ਆ ਪਰ ਮੈਂ ਅੱਜ ਫੋਨ ਲਾਈ ਦਿੰਦੇ ਹਾਂ ਜੀ ਬਹੁਤ ਵਧੀਆ ਲਿਸਨਰ ਰਹੀ ਜੀ ਤੁਹਾਨੂੰ ਰੋਜ਼ ਸੁਣਦੇ ਆ
ਬਹੁਤ ਮਿਹਰਬਾਨੀ
ਸੱਚੀ ਤੁਸੀਂ ਬਹੁਤ ਵਧੀਆ ਲਿਸਨਰ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੋਗੇ
ਧੰਨਵਾਦ ਜੀ ਭਾਜੀ ਭਾਈ ਮੈਂ ਜਿੱਦਾਂ ਨਾ ਮੈਂ ਵੀ 2 ਦਿਨ ਪਹਿਲਾਂ ਐਡਵਾਂਸ ਵੋਟ ਪਾਤੀ ਜੀ ਜਿਹੜਾ ਆਪਣੇ ਹੋਮ ਡਿਪੋ ਨੇੜੇ ਨੌਸਰੀ ਦੇ ਨਵਾਂ ਬਣਿਆ ਆਈ ਸੈਂਟਰ ਤੇ ਬਹੁਤ ਵਧੀਆ ਐਕਸਪੀਰੀਅੰਸ ਸੀ ਕੋਈ ਜ਼ਿਆਦਾ ਰਸ਼ ਨਹੀਂ ਸੀ ਈਜ਼ੀ ਵੋਟ ਪੈ ਗਈ ਉੱਥੇ ਤੇ ਬਾਕੀ ਏਦਾਂ ਜੀ ਚਲੋ ਜੇ ਤੁਸੀਂ ਕਹਿੰਦੇ ਦੱਸ ਦਿੰਦੇ ਆਪਾਂ ਐਤਕੀ ਸਾਰੇ ਬੰਦੇ ਚੇਂਜ ਚਾਹੁੰਦੇ ਆ ਜੀ ਮੈਂ ਤਾਂ ਕੰਜ਼ਰਵੇਟਿਵ ਪਾਰਟੀ ਨੂੰ ਵੋਟ ਪਾਈ ਆ ਜੀ ਤੇ ਜਿੱਦਾਂ ਤੁਸੀਂ ਦੱਸਿਆ ਨਾ ਵੀ ਪਿਛਲੇ 4 ਹਫ਼ਤਿਆਂ ਜੀ ਬੜੇ ਵਾਅਦੇ ਸਮੁੰਦਰ ਦੀਆਂ ਝੜੀਆਂ ਉੱਦਾਂ ਸਮੁੰਦਰ ਵਾਂਗੂ ਕੰਮ ਹੋਵੇ ਸੋ ਅਸੀਂ ਇਸ ਆਪ ਤੇ ਅਸੀਂ ਵੀ ਇੱਦਾਂ ਹੀ ਪਾਏ ਆ ਜੀ ਵੀ ਚਲੋ ਜੇ ਚੇਂਜ ਲਿਆਉਣੀ ਚਾਹੀਦੀ ਆ ਜੀ ਤੇ ਉੱਧਰਲੀ ਪਾਰਟੀ ਨੂੰ ਵੋਟ ਪਾਈ ਆ ਜੀ ਕੰਜ਼ਰਵੇਟਿਵ ਪਾਰਟੀ ਨੂੰ
ਮਿਹਰਬਾਨੀ ਹਰਪ੍ਰੀਤ ਜੀ ਥੈਂਕ ਯੂ ਫਾਰ ਯੂਰ ਕਾਲ
ਤੇ ਕਾਲ ਕਰਦੇ ਰਿਹਾ ਕਰੋ
ਜੀ ਕਾਲ ਕਰਦੇ ਰਿਹਾ ਕਰੋ ਜੀ ਮਿਹਰਬਾਨੀ ਸਾਡੇ ਅਗਲੇ ਕਾਲਰ ਨੇ ਹਨੀ ਜੀ ਗੁੱਡ ਮਾਰਨਿੰਗ
ਗੁਡ ਮਾਰਨਿੰਗ ਭਾਜੀ ਦੋਨਾਂ ਨੂੰ ਜੀ।
ਗੁਡ ਮਾਰਨਿੰਗ ਜੀ।
ਭਾਜੀ ਆ ਕਾਲੂ ਵੋਟ ਪੈ ਜਾਣੀ ਆ ਕੰਜ਼ਰਵੇਟਿਵ ਨੂੰ।
ਅੱਛਾ ਜੀ।
ਅੱਛਾ
ਹੋਰ ਕਿੱਥੇ ਲਾਣੀ ਆ? ਕੰਜ਼ਰਵੇਟਿਵ ਨੂੰ ਲਾਣੀ ਆ। ਤੇ ਭਾਜੀ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਸੀ, ਉਹ ਰਾਤੀ ਨਾ ਕੱਲ ਜਿਮ ਸੀਗਾ ਮੈਂ, ਤੇ ਭਾਜੀ ਉਹ ਜਿਮ ਦੇ ਵਿੱਚ ਨਾ ਕੱਲ ਮੁੰਡੇ ਦੇ ਨਾ ਹੱਥ ਵੱਢਿਆ ਗਿਆ।
ਭਾਜੀ ਮੈਂ ਚਲੋ ਇਹ ਕੋਈ ਸੀਰੀਅਸ ਗੱਲ ਹੋਏਗੀ ਮੈਂ ਸਮਝਦਾ ਤੁਹਾਡੀ ਗੱਲ, ਪਰ ਆਪਾਂ ਜਿਹੜੇ ਵਿਸ਼ੇ ਤੇ ਗੱਲ ਕਰ ਰਹੇ ਹਾਂ ਪਲੀਜ਼, ਕਿਉਂਕਿ ਬਾਕੀ ਕਾਲਰਸ ਵੀ ਵੇਟ ਕਰ ਰਹੇ ਨੇ, ਜਿਹੜਾ ਵੀ ਕੋਈ ਹੋਰ ਇਸ਼ੂ ਹੈ ਤੁਸੀਂ ਪਲੀਜ਼ ਬਾਅਦ ਦੇ ਵਿੱਚ ਪ੍ਰੋਗਰਾਮ ਤੋਂ ਬਾਅਦ ਕਾਲ ਕਰਕੇ ਜਾਂ ਵਟਸਐਪ 'ਤੇ ਤੁਸੀਂ ਇੱਕ ਵੋਇਸ ਨੋਟ ਭੇਜ ਦੇਣਾ, ਅਸੀਂ ਤੁਹਾਡੀ ਉਹ ਗੱਲ ਸੁਣ ਲਵਾਂਗੇ। ਹਜੇ ਜਿਹੜਾ ਵਿਸ਼ਾ ਹੈ ਉੱਤੇ ਅਸੀਂ ਧਿਆਨ ਕੇਂਦਰਿਤ ਕਰੀਏ।
ਹਾਂਜੀ ਜੀ, ਸਾਡੇ ਰੈਗੂਲਰ ਲਿਸਨਰ ਨੇ
ਜੀ,
ਤੇ ਮੈਨੂੰ ਲੱਗਿਆ ਵੀ ਸ਼ਾਮ ਨੂੰ ਇੱਦਾਂ ਗੱਲ ਕਰਦੇ, ਸਵੇਰੇ ਵੀ ਇੱਦਾਂ ਹੀ ਗੱਲ ਕਰਦੇ, ਠੀਕ ਹੈ।
ਹਾਂਜੀ ਜੀ, ਵਟਸਐਪ 'ਤੇ ਮੈਸੇਜ ਭੇਜ ਦੇਣਾ ਜੀ ਪਲੀਜ਼, ਹੈ ਥੈਂਕ ਯੂ। ਸਾਡੇ ਅਗਲੇ ਕਾਲਰ ਨੇ ਰਣਬੀਰ ਜੀ। ਰਣਬੀਰ ਜੀ ਸਤਿ ਸ਼੍ਰੀ ਅਕਾਲ।
ਹੈਲੋ ਜੀ, ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ।
ਵਿਜੇ ਜੀ, ਅੱਜ ਸਗੋਂ ਸਾਡੇ ਪ੍ਰੀਮੀਅਰ ਹੋਣਾ ਨੇ ਵੀ ਆਉਣਾ, ਮੈਂ ਲਾਈਕ ਕਰਾਂਗਾ, ਤੁਸੀਂ ਉਹਨਾਂ ਨੂੰ ਕੁਐਸਚਨ ਕਰੋ ਕਿ ਸਾਡੇ ਪ੍ਰੀਮੀਅਰ ਨੇ ਅੱਜ ਤੱਕ ਕਦੀ ਇਹ ਨਹੀਂ ਕਿਹਾ ਕਿ ਡਰੱਗ ਜਿਹੜੀ ਹੈ ਬਹੁਤ ਮਾੜੀ ਚੀਜ਼ ਹੈ, ਇਹ ਘਰ ਤਬਾਹ ਕਰ ਦਿੰਦੀ ਹੈ, ਪਲੀਜ਼ ਡਰੱਗ ਤੋਂ ਪਰੇ ਰਹੋ। ਇਹ ਇਸ ਚੀਜ਼ 'ਤੇ ਜ਼ੋਰ ਦਿੰਦੇ ਨੇ ਕਿ ਡਰੱਗ ਦੇ ਲਈ ਅਸੀਂ ਸੇਫ ਸਪਲਾਈ ਜਿਹੜੀ ਹੈ ਉੱਥੇ ਖੋਲ੍ਹੀ ਆ, ਉੱਥੇ ਖੋਲ੍ਹੀ ਜਾਓ। ਸੋ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਪ੍ਰੀਮੀਅਰ ਸਾਹਿਬ ਕਹਿੰਦੇ ਆ ਕਿ ਡਰੱਗ ਖਾਓ ਪਰ ਸੇਫ ਜਿਹੜੀ ਹੈ ਪਿਓਰ ਡਰੱਗ ਜਿਹੜੀ ਆ ਉਹ ਖਾਓ। ਕਿੰਨੇ ਦੁੱਖ ਦੀ ਗੱਲ ਹੈ ਕਿ ਕਦੀ ਇਹਨਾਂ ਨੇ ਆ ਕੇ ਟੀਵੀ ਦੇ ਉੱਪਰ ਇਹ ਨਹੀਂ ਕਿਹਾ ਕਿ ਡਰੱਗ ਪਲੀਜ਼ ਡਰੱਗ ਨਾ ਖਾਓ, ਡਰੱਗ ਨਾਲ ਘਰ ਤਬਾਹ ਹੋ ਜਾਂਦੇ ਨੇ, ਫਲਾਣ ਹੋ ਜਾਂਦਾ। ਸੋ ਦੂਸਰੀ ਚੀਜ਼ ਮੈਂ ਕਹਾਂਗਾ ਕਿ ਉਹਨਾਂ ਨੂੰ ਇਹ ਕੁਐਸਚਨ ਪੁੱਛਿਆ ਜਾਏ, ਤੁਹਾਨੂੰ ਪਤਾ ਹੋਣਾ ਵਿਜੇ ਜੀ, ਡਰੱਗ ਲਿਬਰੇਸ਼ਨ ਫਰੰਟ ਹਾਂਜੀ
ਗਰੁੱਪ ਜਿਹੜਾ ਉਹਨਾਂ ਨੇ ਕੋਰਟ ਚੈਲੰਜ ਕੀਤਾ ਪਰਸੋਂ ਜੀ,
ਕੋਰਟ ਚੈਲੰਜ ਕੀਤਾ ਹਾਂਜੀ। ਇਹ ਦੇਖੋ ਇਹਦੇ ਪਿੱਛੇ ਉਹ ਆਦਮੀ ਡਰੱਗ ਨੂੰ ਇਹ ਟੈਸਟ ਕਰਾਉਂਦੇ ਸੀ ਕਿ ਪਿਓਰ ਹੈ, ਉਹ ਫਿਰ ਉਸਨੂੰ ਵੇਚਦੇ ਸੀ ਡਰੱਗ। ਸੋ ਇਸ ਦੇ ਪਿੱਛੇ ਵੀ ਇਹ ਚੀਜ਼ ਜੇ ਦੇਖੋ ਤੇ ਇਹ ਤੇ ਪਤਾ ਚੱਲਦਾ ਕਿ ਜਿਹੜੀ ਗੌਰਮੈਂਟ ਹੈ ਪਿਓਰ ਡਰੱਗ ਦੇਣ ਦੇ ਹੱਕ ਦੇ ਵਿੱਚ ਸੀਗੀ, ਇਹ ਨਾ ਕਿ ਰੋਕਣ ਦੇ ਹੱਕ ਦੇ ਵਿੱਚ ਸੀ। ਉਸ ਬੰਦਿਆਂ ਨੂੰ ਫਿਰ ਪੁਲਿਸ ਨੇ ਜਦੋਂ ਇਹਨਾਂ ਨੇ ਯੂ ਟਰਨ ਲਿਆ ਤਾਂ ਉਹਨਾਂ ਨੇ ਪੁਲਿਸ ਨੇ ਜਾ ਕੇ ਉਹਨਾਂ ਨੂੰ ਚਾਰਜ ਕਰ ਲਿਆ। ਪੁਲਿਸ ਨੇ ਚਾਰਜ ਕਰ ਲਿਆ ਤਾਂ ਉਹਨਾਂ ਨੇ ਕਿਹਾ ਕਿ ਸਾਨੂੰ ਤਾਂ ਇਹ ਗੌਰਮੈਂਟ ਪੈਸੇ ਦਿੰਦੀ ਹੁੰਦੀ ਸੀ। ਦੇਖੋ ਸਾਡੀ ਟੈਕਸ ਮਨੀ, ਇਹ ਗੌਰਮੈਂਟ ਉਹਨਾਂ ਨੂੰ $1,00,000 ਦਿੰਦੀ ਹੁੰਦੀ ਸੀ ਹਾਂਜੀ। ਸੋ ਇਹ ਪ੍ਰੀਮੀਅਰ ਸਾਹਿਬ ਨੂੰ ਪੁੱਛਿਓ ਵੀ ਤੁਸੀਂ ਡਰੱਗ ਵੇਚਣ ਵਾਲਿਆਂ ਨੂੰ $1,00,000 ਟੈਕਸ ਪੇਅਰ ਦੀ ਮਨੀ ਕਿਉਂ ਦਿੱਤੀ, ਔਰ ਉਹਨਾਂ ਨੇ ਇਸ ਚੀਜ਼ ਦਾ ਓਬਜੈਕਸ਼ਨ ਠਾਇਆ। ਸੋ ਤੁਸੀਂ ਦੇਖ ਲਓ ਇਹਨਾਂ ਹਾਲਾਤਾਂ ਦੇ ਵਿੱਚ ਸਾਰਾ ਜੋ ਪ੍ਰੋਵਿੰਸ ਦੇ ਵਿੱਚ ਬੁਰਾ ਹਾਲ ਹੋਇਆ ਉਹਦਾ ਮੇਨ ਰੀਜ਼ਨ ਰੂਟ ਕਾਜ਼ ਡਰੱਗ ਹੈ, ਔਰ ਜਿਹੜੇ ਡਰੱਗ ਨੂੰ ਸਾਡੇ ਪ੍ਰੀਮੀਅਰ ਸਾਹਿਬ ਸਪੋਰਟ ਕਰਦੇ ਨੇ।
ਤੁਸੀਂ ਵੋਟ ਪਾਤੀ ਜੀ? ਤੁਸੀਂ ਵੋਟ ਪਾਈ ਰਣਵੀਰ ਜੀ?
ਹਾਂਜੀ ਵੋਟ ਪਾ ਦਿੱਤੀ ਜੀ, ਹੁਣ ਤੁਹਾਨੂੰ ਪਤਾ ਜੀ ਕਿਹਨੂੰ ਪਾਈ ਹੋਣੀ ਹੈ ਫਿਰ ਵੋਟ। ਵੋਟ ਮੈਂ ਪਾ ਦਿੱਤੀ ਹੈ ਜੀ, ਤੇ ਵੋਟ ਜਿਹੜੀ ਆ ਇੰਨੀ ਜਿਹੜੀ ਜ਼ਿਆਦਾ ਪੈ ਰਹੀ ਹੈ ਵੋਟ, ਉਹਦਾ ਰੀਜ਼ਨ ਹੀ ਇਹ ਹੈ ਕਿ ਫਾਰ ਏ ਚੇਂਜ। ਹਰ ਬੰਦਾ ਕਹਿੰਦਾ ਫਾਰ ਏ ਚੇਂਜ ਚੇਂਜ ਚੇਂਜ, ਪੀਪਲ ਆਰ ਫੈਡ ਅਪ ਫਰੋਮ ਡਰੱਗ। ਡਰੱਗ ਇਜ਼ ਦਾ ਰੂਟ ਕਾਜ਼ ਆਫ ਆਲ ਦਾ ਪ੍ਰੋਬਲਮ। ਹੋਸਪਿਟਲ ਜਿਹੜੇ ਨੇ ਉਹ ਫੇਲ ਹੋਏ, ਉਹਨਾਂ ਵਿੱਚ ਕਿੰਨੇ ਡਰੱਗ ਵਾਲੇ ਜਾ ਰਹੇ ਨੇ, ਹੋਸਪਿਟਲਾਂ ਦੇ ਵਿੱਚ ਲੋਕਰਾਂ ਦੇ ਵਿੱਚ ਡਰੱਗ ਰੱਖੀ ਜਾ ਰਹੀ ਹੈ। ਤੁਸੀਂ ਦੱਸੋ ਕਿਹੜਾ ਸਾਈਨ ਆ ਜਿਹੜਾ ਇਹ ਸ਼ੋਅ ਨਹੀਂ ਕਰਦਾ ਕਿ ਸਾਡੇ ਪ੍ਰੀਮੀਅਰ ਡਰੱਗ ਦੇ ਅਗੇਂਸਟ ਨਹੀਂ, ਇਹ ਪਿਓਰ ਡਰੱਗ ਲੋਕਾਂ ਨੂੰ ਮੰਨਣਾ ਚਾਹੁੰਦੇ, ਡਰੱਗ ਨਾਲ ਤਬਾਹੀ ਹੋ ਰਹੀ ਹੈ।
ਮਿਹਰਬਾਨੀ ਰਣਬੀਰ ਜੀ, ਥੈਂਕ ਯੂ, ਆਈ ਥਿੰਕ ਵੀਵ ਗਾਟ ਯੂਰ ਪੁਆਇੰਟ। ਮੈਂ ਦੋ ਚੀਜ਼ਾਂ ਇੱਥੇ ਕਹਿਣੀਆਂ ਚਾਹਾਂਗਾ। ਕਈ ਵਾਰੀ ਤੁਸੀਂ ਕਿਸੇ ਦੇਖੋ ਸਰਕਾਰ ਦੀ ਪਹਿਲਾਂ ਹਾਰਮ ਰਿਡਕਸ਼ਨ ਦੀ ਪਾਲਿਸੀ ਰਹੀ, ਕਲੀਅਰ ਨਹੀਂ ਉਹ ਸਟਾਂਸ ਰਿਹਾ। ਇਲੈਕਸ਼ਨ ਤੋਂ ਕਈ ਮਹੀਨੇ ਪਹਿਲਾਂ ਜਦੋਂ ਵੇਖਿਆ ਉਹ ਜਿਹੜੀ ਇੱਕ ਪਾਇਲਟ ਪ੍ਰੋਜੈਕਟ ਲਾਂਚ ਕੀਤਾ ਗਿਆ ਸੀ 36 ਮਹੀਨਿਆਂ ਦਾ ਅਬਾਊਟ ਦਾ ਡਰੱਗ ਡੀਕ੍ਰਿਮੀਨਲਾਈਜੇਸ਼ਨ, ਉਹਨੂੰ ਫਿਰ ਉੱਥੇ ਯੂਟਰਨ ਲਿਆ ਗਿਆ। ਉੱਥੇ ਬਹੁਤ ਜ਼ਿਆਦਾ ਸਵਾਲ ਜਵਾਬ ਹੋਏ, ਉੱਥੇ ਜ਼ਿਆਦਾ ਬੜੇ ਤਿੱਖੇ ਸਵਾਲ ਵੀ ਪੁੱਛੇ ਗਏ ਨੇ ਪ੍ਰੀਮੀਅਰ ਨੂੰ ਅਤੇ ਜਿਹੜੇ ਬਾਕੀ ਐਨ ਡੀ ਪੀ ਨਾਲ ਸੰਬੰਧਿਤ ਮੈਂਬਰ ਨੇ ਉਹਨਾਂ ਨੂੰ ਵੀ, ਤੁਸੀਂ ਜਾਣਦੇ ਹੋ ਜਿਹੜੇ ਰੈਗੂਲਰਲੀ ਪ੍ਰੋਗਰਾਮ ਸੁਣਦੇ ਨੇ। ਦੂਜੀ ਗੱਲ ਇਹ ਜਿਹੜੀ ਰਣਵੀਰ ਜੀ ਨੇ ਕਹੀ ਨਾ ਵੀ ਉਹਨਾਂ ਨੇ ਕਦੀ ਸਿੱਧੇ ਤੌਰ 'ਤੇ ਆ ਕੇ ਇਹ ਨਹੀਂ ਕਿਹਾ ਵੀ ਡਰੱਗਸ ਨਾ ਲਓ, ਪ੍ਰੀਮੀਅਰ ਨੇ ਕਦੇ ਸਿੱਧੇ ਤੌਰ 'ਤੇ ਆ ਕੇ ਇੱਦਾਂ ਵੀ ਨਹੀਂ ਕਿਹਾ ਵੀ ਡਰੱਗਸ ਲੈ ਲਓ ਖੁੱਲ੍ਹੇ ਖਿਲਵਾੜੇ ਸਾਰਿਆਂ ਵਾਸਤੇ ਨੇ। ਕਈ ਵਾਰੀ ਇਹ ਮੈਂ ਸਿਰਫ ਇੱਕ ਜਨਰਲ ਗੱਲ ਕਰਨੀ ਚਾਹੁੰਦਾ ਵਾ, ਸੋਰੀ, ਕਈ ਵਾਰੀ ਕਿਸੇ ਸੰਦਰਭ ਦੇ ਵਿੱਚ ਅਸੀਂ ਕੋਈ ਮੈਸੇਜ ਜਿਹੜੇ ਲਫ਼ਜ਼ ਐਗਜੈਕਟਲੀ ਸਾਡੇ ਮਨ ਦੇ ਵਿੱਚ ਹੁੰਦੇ ਨੇ, ਕਈ ਵਾਰ ਹੁੰਦਾ ਉਹ ਐਗਜੈਕਟ ਲਫ਼ਜ਼ ਤੁਹਾਨੂੰ ਕਿਤੋਂ ਸੁਣਨ ਨੂੰ ਮਿਲ ਜਾਂਦੇ ਨੇ। ਇਹ ਸਿਆਸਤਦਾਨਾਂ ਨਾਲ ਵੀ, ਪਬਲਿਕ ਪੋਲਿਸੀ ਲੈਵਲ 'ਤੇ ਵੀ ਹੁੰਦਾ, ਇਹ ਆਪਸੀ ਰਿਸ਼ਤਿਆਂ 'ਚ ਵੀ ਹੁੰਦਾ ਵੀ ਤੁਸੀਂ ਜੋ ਸੁਣਨਾ ਚਾਹੁੰਦੇ ਹੋ ਐਗਜੈਕਟਲੀ ਉਹੀ ਗੱਲ ਸੁਣਨ ਨੂੰ ਮਿਲ ਜਾਂਦੀ ਆ। ਕੁਝ ਚੀਜ਼ਾਂ ਹੁੰਦੀਆਂ ਨੇ ਵੀ ਗੱਲ ਦੀ ਸਪਿਰਿਟ ਉਹਦੇ ਆਲੇ ਦੁਆਲੇ ਘੁੰਮ ਰਹੀ ਹੁੰਦੀ ਆ, ਪਰ ਇੰਨ ਬਿੰਨ ਉਹ ਸ਼ਬਦ ਨਹੀਂ ਹੁੰਦੇ ਜਿਹੜੇ ਤੁਹਾਨੂੰ ਲੱਗਦਾ ਕਿ ਉਸ ਸੁਨੇਹੇ ਨੂੰ ਕਨਵੇ ਕਰਨ ਦਾ ਸਭ ਤੋਂ ਢੁੱਕਵਾਂ ਤਰੀਕਾ ਉਹ। ਜੇ ਉਹ ਸ਼ਬਦ ਨਹੀਂ ਹੈਗੇ, ਐਗਜੈਕਟ ਉਹ ਸ਼ਬਦ ਨਹੀਂ ਹੈਗੇ, ਉਹਦੇ ਵਾਸਤੇ ਸ਼ਾਇਦ ਕਸੂਰਵਾਰ ਠਹਿਰਾਉਣਾ ਥੋੜ੍ਹੀ ਜਿਹੀ ਵਧੀਕੀ ਮੰਨੀ ਜਾ ਸਕਦੀ ਆ। ਪਰ ਹਾਂ, ਡਰੱਗਸ ਵਾਲੀ ਪੋਲਿਸੀ ਦੇ ਉੱਪਰ ਸਰਕਾਰ ਨੇ ਆਪਣਾ ਸਟੈਂਡ ਚੇਂਜ ਜ਼ਰੂਰ ਕੀਤਾ, ਅਤੇ ਉਹ ਬਹੁਤ ਵੱਡੇ ਪੱਧਰ 'ਤੇ ਤਬਦੀਲੀ ਦੇਖੀ ਆ ਉਹ।
ਬਿਲਕੁਲ, ਗੱਲਬਾਤ ਨੂੰ ਸਿਰਫ ਬੈਲੈਂਸ ਕਰਨ ਵਾਸਤੇ ਮੈਂ ਇੰਨੀ ਗੱਲ ਕਹਿ ਦਿੰਦਾ ਵੀ ਪੋਲਿਟਿਕਸ ਇਜ਼ ਅ ਗੇਮ ਆਫ ਪਰਸੈਪਸ਼ਨ, ਅਤੇ ਆਮ ਜਨਤਾ ਦੇ ਵਿੱਚ ਪਰਸੈਪਸ਼ਨ ਕਿਸ ਤਰ੍ਹਾਂ ਦੀ ਹੈ
ਜੀ,
ਉਹਦੇ ਆਧਾਰ 'ਤੇ ਨਿਰਧਾਰਿਤ ਹੁੰਦਾ ਕਿ ਇਲੈਕਸ਼ਨ ਕੌਣ ਜਿੱਤਦਾ ਕੌਣ ਹਾਰਦਾ
ਜੀ।
ਅਤੇ ਇਹ ਮਤਲਬ ਪਰਸੈਪਸ਼ਨ ਦੀ ਵੀ ਗੱਲ ਹੈ,
ਪਰਸੈਪਸ਼ਨ ਦੀ ਗੱਲ,
ਕੁਝ ਲੋਕਾਂ ਵਿੱਚ ਸ਼ਾਇਦ ਇੱਦਾਂ ਦੀ ਪਰਸੈਪਸ਼ਨ ਹੈ
ਜੀ। ਵਾਸੂ ਜੀ, ਇਸ ਵੇਲੇ ਸਾਡੇ ਨਾਲ ਗੱਲਬਾਤ ਕਰਨ ਲਈ NDP ਦੇ ਲੀਡਰ DVD ਵੀ ਸ਼ਾਮਲ ਹੋ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਜਿਹੜੇ ਕਾਲਰਸ ਹੋਲਡ ਕਰ ਰਹੇ ਨੇ, ਤੁਸੀਂ ਵੀ ਪਲੀਜ਼ ਲਾਈਨ ਹੋਲਡ 'ਤੇ ਰੱਖਣਾ, ਅਤੇ DVD ਜੀ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਮਿਸਟਰ EB, ਵੈਰੀ ਗੁੱਡ ਮਾਰਨਿੰਗ ਟੂ ਯੂ।
ਗੁੱਡ ਮਾਰਨਿੰਗ ਟੂ ਯੂ।
So I've got Vasu as well in the studio with me. And Premier, how have the last 27 days been? Today is the last day of the campaign.
Well, Vijay, it's a marathon. You know, we're working hard every single day to get the message out to British Columbians on a couple of things. One is that we know that they're struggling right now and they need support. And so we're making sure to support them with a middle-class tax cut, an average of $1,000 per household, and supporting them with keeping those costs down around car insurance and BC Hydro and childcare, building schools and hospitals in the province. And we just can't afford the expensive vision of the province that John Rustad and the Conservatives are promoting, cutting, canceling projects, making life more expensive.
Mr. EB, the Drug Users Liberation Front, they've started this court challenge, a charter challenge, earlier this week. Can you confirm that should you form government again, that that is something that you're going to seriously look at and not carry on with the same policy that there was earlier on in place, where groups like DULF were being were receiving funding, they were running these compassion clubs? What's your stance on that? Because a lot of the voters want to know, what is going to be your stance on drug decriminalization, on the drug policy, should you form government again tomorrow?
Yeah, it's very straightforward, Vijay. If you break the law, you go to jail. And that's the position before, and that's the position now. If you break the law, you don't get government funding. The police get involved, you get arrested. And that's exactly what happened. We're not going back to decriminalization. We're making sure that people have access to treatment.
Mm-hmm.
And the thing that I worry about is John Rustad's proposal that he's going to stop enforcing firearms laws in our province. You know, a community like Surrey, where we know that gang violence can be a serious problem, that he's going to make it easier to get handguns and semi-automatic rifles in our province is absolutely ridiculous. And it puts people at risk. We're not decriminalizing drugs in community, and we're not decriminalizing guns in community, which is John Rustad's plan.
Mm. Is there a possibility that should courts rule in favor of the DULF challenge, then that could tie the government's hands in the future? Because we've seen that happen before.
No, there have been many challenges to the Controlled Drugs and Substances Act, and they've all failed, and this one will fail too.
Premier, what would you like to say to the voters? What's your message to everybody who's listening right now? We know that more than 1 million people have already cast their votes in the 6 days of the advance polling. What for those who yet to vote, who are going to go to the polling stations tomorrow, what's the one message that you want them to remember from the BC NDP?
Well, Vijay, thanks for the opportunity to talk to your audience, because it's a lot of people south of the Fraser. I feel really good about where we are in Surrey and south of the Fraser. And the reason is quite straightforward. We've been showing up. You know, I was the only candidate to show up in person at the Surrey Board of Trade. John Rustad's candidates are in hiding. He's got a candidate so racist in South Surrey, he didn't even bring him to the Surrey rally yesterday. He's got another candidate in Langley that's in hiding because she pretended to be a medical doctor and she's not. They've got a bunch of candidates that are absolute wing nuts. They're out in left field. They're bananas. They have no capacity to do anything. And he's proposing to put them into cabinet with a platform that makes absolutely no sense. He's standing in the middle of a field that he doesn't own for a hospital that has no plan, no funding in his platform. He has no plan for Surrey. He's going to review the projects that are getting built, which will delay them and cancel them. He's going to hand people over to private insurers, which is going to double your car insurance. He's got a tax cut plan that only benefits penthouse owners in downtown Vancouver. It doesn't benefit multi-generational families. John Rustad is going to make your life more expensive. And I think that's why we've gotten so much traction over the campaign in Surrey. People are realizing that John Rustad is not on their side. He's on the side of the billionaires like Chip Wilson in downtown Vancouver, who are doing all they can to support him because they know that he's going to cut taxes for the billionaires while all the rest of British Columbians pay for it.
Mm. Mr. EB, thank you so much for your time this morning. And I know you've got a busy morning and you must have a very hectic day today. Good luck for the final voting day tomorrow.
Yeah, thanks so much. I'm going to be out seeing my amazing candidates who are law enforcement officers, actual nurses, real medical professionals, and not fake doctors. We're going to have a great time today.
Thank you, Mr. EB. Have a good day.
Okay, BJ. Okay, see you, man.
Bye-bye. David EB, ਗੱਲਬਾਤ ਕਰ ਰਹੇ ਸਨ BC NDP ਦੇ ਲੀਡਰ ਤੇ ਵਾਸੂ ਜੀ, ਟੈਲੀਫੋਨ ਲਾਈਨਸ ਵੀ ਸਾਰੀਆਂ ਇਸ ਵੇਲੇ ਫੁੱਲ ਨੇ, ਬ੍ਰੇਕ ਲੈਣੀ, ਪਤਾ ਕੀ ਹੈ, ਸਰਬ ਮਲਹੋਤਰਾ ਜੀ ਬਹੁਤ ਦੇਰ ਤੋਂ ਵੇਟ ਕਰ ਰਹੇ ਨੇ ਬ੍ਰੇਕ ਲੈਣ ਤੋਂ ਪਹਿਲਾਂ, ਸਰਬ ਮਲਹੋਤਰਾ ਜੀ ਨਾਲ ਗੱਲ ਕਰਦੇ ਹਾਂ। ਸਰਬ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਸਤਿ ਸ਼੍ਰੀ ਅਕਾਲ ਐਂਡ ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਵਿਜੈ ਐਂਡ ਵਾਸੂ, ਹਾਊ ਆਰ ਯੂ?
ਜੀ ਡੂਇੰਗ ਵੈਰੀ ਵੈਲ ਜੀ, ਗੁੱਡ ਮਾਰਨਿੰਗ।
ਯਾ ਇਟਸ ਟੂ ਲੇਟ ਫॉर ਫॉर ਮਿਸਟਰ ਈਵੀ, ਆਈ ਹੈਵ ਆਲਰੇਡੀ ਵੋਟਡ ਔਨ ਵੈਨਸਡੇ ਐਂਡ ਆਈ ਵੋਟਡ ਫॉर ਕੰਜ਼ਰਵੇਟਿਵ।
ਠੀਕ ਹੈ ਜੀ, ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ ਜੀ ਵੋਟ ਕਰਨ ਦਾ?
ਮੈਂ ਯਾ ਸੌਰੀ,
ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਸੀਗਾ ਐਕਚੁਅਲੀ। देयर वाज ਨੋਬਡੀ देयर, ਆਈ ਵੈਂਟ देयर अराउंड 3 ਓ'ਕਲੋਕ ਇਨ ਦੀ ਆਫਟਰਨੂਨ ਔਰ ਕੋਈ ਵੀ ਨਹੀਂ ਸੀਗਾ, ਬਹੁਤ ਸਮੂਥ ਸੀਗਾ।
ਰਾਈਟ,
ਪਰਫੈਕਟ। ਯਾ
ਮਿਹਰਬਾਨੀ ਸਰਬ ਜੀ, ਥੈਂਕ ਯੂ ਬਹੁਤ।
ਥੈਂਕ
ਯੂ ਸਰਬ ਮਲਹੋਤਰਾ ਜੀ। ਬੀਤੇ ਦਿਨੀ ਵਾਸਤੇ ਸਰਬ ਮਲਹੋਤਰਾ ਜੀ ਪ੍ਰੋਗਰਾਮ ਸ਼ਾਮਲ ਹੋਏ ਸੀ। ਹੀ ਰੀਸੈਂਟਲੀ ਲੋਸਟ ਹਿਸ ਡੈਡ, ਇਹਨਾਂ ਨੇ ਸਰੀ ਮੈਮੋਰੀਅਲ ਹੋਸਪਿਟਲ ਵਿਖੇ ਜਿਸ ਤਰ੍ਹਾਂ ਦੀ ਸਮੱਸਿਆਵਾਂ ਦਾ ਇਹਨਾਂ ਦੇ ਪਰਿਵਾਰ ਨੂੰ ਸਾਹਮਣਾ ਕਰਨਾ ਪਿਆ, ਇਹਨਾਂ ਨੇ ਉਹ ਸਾਰੀ ਜਿਹੜੀ ਆਪਣਾ ਦਰਦ ਸੀ ਉਹ ਆਨੇਅਰ ਆ ਕੇ ਬਿਆਨ ਕੀਤਾ ਸੀ। ਥੈਂਕ ਯੂ ਫੋਰ ਕਾਲਿੰਗ ਸਰਬਜੀਤ ਜੀ। ਜਿੰਨਾ ਜਿਸ ਦੁੱਖ ਦੇ ਵਿੱਚੋਂ ਤੁਸੀਂ ਲੰਘੇ ਹੋ, all I can say is it's good to see that you know you're moving on with the rest of the aspects of life. All the best to you. Bahut bahut meherbani, thank you. Sade agle caller sade naal is vele ne Jaswinder Hundal ji. Jaswinder ji, sat sri akal.
Haan ji bhai, sat sri akal
ji. Ki kehna chahoge?
Yaar sab to pehle mera compliment ji tonu dono nu, todi chemistry bahut achhi hai aur aisa lagda hai jidda koi script rakhi hoyi hai samne tusi ki haan bhai, thank you. Unhone bolni hai
ਵੈਸੇ ਕੈਮਿਸਟਰੀ ਨਾ ਵਿਜੇ ਜੀ ਨੇ ਪੜ੍ਹੀ ਹੈ, ਨਾ ਮੈਂ ਪੜ੍ਹੀ, ਦਸਵੀਂ ਤੱਕ ਹੀ ਪੜ੍ਹੀ ਹੈ।
ਹਾਂ, ਉਹ ਵੀ ਮਸਾਂ ਹੀ ਔਰਗੈਨਿਕ ਕੈਮਿਸਟਰੀ ਨੇ ਬਹੁਤ ਤੰਗ ਕੀਤਾ ਸੀ
ਪੂਰੀ ਸੂਰੀ।
ਹਾਂ, ਪਰ ਅਦਰਵਾਈਜ਼ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਗੱਲਬਾਤ ਸਾਡੀ ਔਰਗੈਨਿਕ ਰਹੇ ਅਤੇ ਕੈਮਿਸਟਰੀ ਦਾ ਤੁਸੀਂ ਚਲੋ ਹਾਮੀ ਭਾਰਤੀ, ਬਹੁਤ ਧੰਨਵਾਦ। ਸੋ ਔਰਗੈਨਿਕ ਕੈਮਿਸਟਰੀ 'ਚ ਪਾਸ ਹੀ ਹੋ ਗਏ ਹੁਣ ਤਾਂ ਬਸ।
ਥੈਂਕ ਯੂ,
ਮਿਹਰਬਾਨੀ, ਮਿਹਰਬਾਨੀ ਹੁੰਦਾ ਸਾਹਿਬ, ਬਹੁਤ ਧੰਨਵਾਦ। ਹੁਣ ਆਪਾਂ ਇਲੈਕਸ਼ਨ ਵਾਲੇ ਪਾਸੇ ਨੂੰ ਆ ਜਾਈਏ, ਵੀ ਦੱਸੋ ਵੋਟ ਪਾਏ ਤੁਸੀਂ?
ਹਾਂਜੀ, ਮੈਂ ਵੋਟ ਪਾਇਆ ਜੀ, ਔਰ ਤੁਸੀਂ ਦੋ ਕੁਸਚਨ ਪੁੱਛੇ ਸੀ ਕਿ ਇੱਕ ਤਾਂ ਸਿਸਟਮ ਜਿਹੜਾ ਬਹੁਤ ਸਮੂਥ ਸੀਗਾ, ਮਤਲਬ ਜਿਸ ਜਾਓ ਤੁਸੀਂ ਆਪਣਾ ਆਈ ਡੀ ਦਿਖਾਇਆ, ਤੁਹਾਨੂੰ ਬੈਲਟ ਪੇਪਰ ਦੇ ਦਿੰਦੇ ਨੇ ਔਰ ਤੁਸੀਂ ਟਿਕ ਮਾਰਕ ਕਰਕੇ ਔਰ ਵੋਟ ਪਾ ਕੇ ਗਏ 5 ਮਿੰਟ। ਤੇ ਦੂਸਰੀ ਜਿਹੜੀ ਹੈ, ਆਈ ਥਿੰਕ ਲੋਕੀ ਚੇਂਜ ਚਾਹੁੰਦੇ ਨੇ ਇਸ ਵਾਰੀ, ਕਿਉਂਕਿ 7 ਸਾਲ ਤੁਸੀਂ ਦੇ ਲਿਆ ਗਵਰਨਮੈਂਟ ਨੂੰ, ਔਰ ਮੈਂ ਹੁਣੇ ਸੁਣ ਰਿਹਾ ਸੀ ਡੇਵਿਡ ਈਵੀ ਦੀ ਤੁਹਾਡੇ ਨਾਲ ਗੱਲਬਾਤ ਜੋ ਹੋਈ ਹੈ, ਉਹਨਾਂ ਹਮੇਸ਼ਾ ਸਾਰਾ ਟਾਈਮ ਉਹਨਾਂ ਨੇ ਜੌਨ ਡਸਟਰ ਤੇ ਲਾਇਆ ਬਜਾਏ ਇਸ ਗੱਲ ਕਰਨ ਦੇ ਕਿ ਅਸੀਂ 7 ਸਾਲ ਕੀ ਕੀਤਾ। ਹੁਣ ਜਿਹੜੀ ਇਨਕਮਬੈਂਟ ਗਵਰਨਮੈਂਟ ਹੈਗੀ, ਉਹ ਜਦੋਂ ਕੋਈ ਪ੍ਰੋਮਿਸ ਕਰਦੀ ਹੈ, ਉਹ ਤੋਂ ਕੁਸਚਨ ਲਾਜ਼ਮੀ ਇਹ ਪੁੱਛਿਆ ਜਾਏਗਾ ਕਿ ਤੁਸੀਂ 7 ਸਾਲ 'ਚ ਇਹ ਚੀਜ਼ਾਂ ਕਿਉਂ ਨਹੀਂ ਕੀਤੀਆਂ ਜਿਹੜੀਆਂ ਹੁਣ ਤੁਸੀਂ ਪ੍ਰੋਮਿਸ ਕਰ ਰਹੇ। ਤਾਂ ਮੇਰੇ ਖਿਆਲ 'ਚ ਇਹ ਚੀਜ਼ ਇਹਨਾਂ ਦੇ ਅਗੇਂਸਟ ਆਏਗੀ ਕਿ ਇਹਨਾਂ ਨੇ ਜਿਹੜਾ ਕੋਲ ਪ੍ਰਚਾਰ ਕੀਤਾ ਤੁਸੀਂ ਓਪੋਜੀਸ਼ਨ ਦੇ ਅਗੇਂਸਟ, ਬਜਾਏ ਕਿ ਆਪਣੀਆਂ ਚੀਜ਼ ਦਿਖਾਈ ਜਾਏ। ਸੋ ਆਈ ਥਿੰਕ
ਮਿਹਰਬਾਨੀ ਹੁੰਦਲ ਸਾਹਿਬ, ਥੈਂਕ ਯੂ ਫੋਰ ਯੂਰ ਕਾਲ। ਹੁੰਦਲ ਸਾਹਿਬ ਨੇ ਆਪਣੇ ਵਿਚਾਰ ਸਾਂਝੇ ਕੀਤੇ।
ਸਿਰਫ ਜੌਨ ਸਟੈਂਡ ਨਹੀਂ, ਚਿਪ ਵਿਲਸਨ ਦਾ ਵੀ ਜ਼ਿਕਰ ਕਰ।
ਹਾਂ, ਚਿਪ ਵਿਲਸਨ ਦਾ ਵੀ ਜ਼ਿਕਰ ਕਰਦੇ ਨੇ। ਯੈਸ ਯੈਸ, ਬਸ ਵੀ ਸਾਡੇ ਅਗਲੇ ਕਾਲਰ ਨੇ ਮੌਂਟੀ ਜੱਸਲ ਜੀ। ਜੀ ਜੱਸਲ ਸਾਹਿਬ, ਗੁੱਡ ਮਾਰਨਿੰਗ।
ਵੈਰੀ ਗੁੱਡ ਮਾਰਨਿੰਗ ਵਿਜੇ ਭਾਜੀ ਐਂਡ ਵਾਸੂ ਜੀ। ਪਹਿਲੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਦੋਨਾਂ ਨਾਲ ਇਕੱਠੇ ਸੇਮ ਟਾਈਮ ਗੱਲ ਹੋ ਗਈ।
ਓ, ਬਹੁਤ ਮਿਹਰਬਾਨੀ, ਤੁਹਾਡਾ
ਸਵਾਗਤ ਹੈ।
ਹਾਂਜੀ, ਤੇ ਮੈਂ ਵੀ ਵੋਟ ਪਾਇਆ ਜੀ। ਮੈਂ ਲਾਸਟ ਸੰਡੇ ਵੋਟ ਗਿਆ ਸੀਗਾ ਆਪਣੇ ਲੌਂਗ ਵੀਕਐਂਡ ਤੋਂ, ਜਿਹੜਾ ਪਹਿਲਾ ਸੰਡੇ ਸੀਗਾ, ਤੇ ਬਹੁਤ ਵਧੀਆ ਮਾਹੌਲ ਸੀਗਾ ਜੀ। ਸਿਰਫ ਮੈਨੂੰ ਹਾਰਡਲੀ, ਮੈਂ ਪੂਰਾ ਟਾਈਮ ਨੋਟ ਕਰਕੇ ਗਿਆ, ਮੈਂ ਕਿਹਾ ਦੇਖਦਾ ਕਿੰਨਾ ਟਾਈਮ ਲੱਗਦਾ ਵਾ ਹੋਰ ਪਾਉਂਦੇ। ਮੈਂ 11:58 ਤੇ ਗਿਆ ਸੀਗਾ ਜੀ, 12 ਵਜੇ ਪੂਰੇ ਬਾਹਰ ਆ ਗਿਆ ਸੀਗਾ ਜੀ।
ਅੱਛਾ,
ਤੇ ਇੰਨਾ ਵਧੀਆ ਮਾਹੌਲ,
ਵੋਟ ਪਾ ਕੇ ਆਏ, ਮੈਗੀ ਬਣਾ ਕੇ ਆਏ ਸੀ?
ਮੈਂ ਕਹਿੰਦਾ ਮੈਗੀ ਤੋਂ ਪਹਿਲਾਂ ਵੋਟ ਪੈ ਜਾਂਦੀ ਆ। ਲਾਈਨ ਅਪ ਨਹੀਂ ਸੀਗਾ ਨਾ, ਮੈਂ ਡਰਾਈਵਿੰਗ ਲਾਇਸੈਂਸ ਖਾਇਆ ਉਹਨਾਂ ਨੇ ਮੈਨੂੰ ਦਿੱਤਾ, ਤੇ ਆਪਾਂ ਵੋਟ ਪਾਈ, ਤੇ ਸਾਰੇ ਲੋਕੀ ਚੇਂਜ ਚਾਹੁੰਦੇ ਆ ਜੀ। ਮੈਂ ਦੇਖ ਰਿਹਾ ਵਾ ਉੱਥੇ, ਜਦੋਂ ਮੈਂ ਵੋਟ ਪਾਉਣ ਗਿਆ, ਇੱਕ ਮੇਰੇ ਖਿਆਲ ਬਜ਼ੁਰਗ ਆਏ ਸੀਗੇ ਪੰਜਾਬੀ, ਉਹਨਾਂ ਦੀ ਉਮਰ ਮੈਨੂੰ ਲੱਗਦਾ ਵੀ ਉਹਨਾਂ ਨੂੰ 2 ਜਣੇ ਲੈ ਕੇ ਆਏ ਸੀਗੇ, ਸੋ ਉਹ ਵੀ ਵੋਟ ਪਾਉਣ ਆਏ ਸੀਗੇ। ਸੋ ਹਰੇਕ ਕੋਈ ਚੇਂਜ ਚਾਹੁੰਦਾ, ਮੈਨੂੰ ਲੱਗਦਾ ਜਿਹੜੀ ਇੰਨੀ ਵੋਟ ਪੈ ਰਹੀ ਆ, ਤੇ ਚੇਂਜ ਮੈਨੂੰ ਲੱਗਦਾ ਜ਼ਰੂਰ ਹੋਊਗਾ। ਮੈਂ ਵੀ ਸੇਮ ਪਾਰਟੀ ਨੂੰ ਵੋਟ ਪਾ ਕੇ ਆਇਆ ਵਾਂ, ਜਿਹਨਾਂ ਨੇ ਸਾਰਿਆਂ ਨੂੰ ਪਾਈ ਆ, ਤੇ ਸਾਡੇ ਜਿਹੜੇ ਅਸੀਂ ਜਿੱਥੇ ਮੈਂ ਕੰਮ ਕਰਦਾ ਵਾਂ, ਜਿਹਨਾਂ ਨਾਲ ਗੱਲਬਾਤ ਹੁੰਦੀ ਆ, ਹਰੇਕ ਕੋਈ ਇੱਕ ਦੂਜੇ ਨੂੰ ਇਹ ਕਹਿੰਦਾ ਬਈ ਦੂਸਰੇ ਨੂੰ ਵੋਟ ਨਾ ਪਾ ਦੀ, ਕਿਤੇ ਇੱਧਰ ਵੋਟ ਪਾ ਕੇ ਆਏ ਵੀ 7 ਸਾਲ 'ਚ ਆਪਾਂ ਦੇਖਦਾ ਕੀ ਕੀਤਾ ਵਾ। ਹੁਣ DVD ਵੀ ਆਏ ਸੀ, ਇਹਨਾਂ ਦੀ ਵੀ ਗੱਲ ਸੁਣੀ ਆ, ਇਹ ਉਹੀ ਗੱਲ ਵੀ ਉਹ ਦੂਸਰੇ ਕੰਜ਼ਰਵੇਟਿਵ ਪਾਰਟੀ ਨੂੰ ਟਾਰਗੇਟ ਕਰਦੇ ਨੇ ਵੀ ਉਹਨਾਂ ਨੇ ਕੁਛ ਨਹੀਂ ਕਰਨਾ, ਉਹਨਾਂ ਨੇ ਕੁਛ ਨਹੀਂ ਕਰਨਾ। ਸੋ ਤੁਹਾਡੇ ਕੋਲ ਜਦੋਂ ਮੌਕਾ ਸੀਗਾ ਵੀ ਤੁਸੀਂ ਕੀ ਕੀਤਾ, ਇਹ ਤਾਂ ਉਹ ਗੱਲ ਹੋ ਗਈ ਵੀ ਪੇਪਰ ਲੈ ਕੇ ਬੈਠੇ ਰਹੇ, ਜਦੋਂ ਪੇਪਰ ਦਾ ਟਾਈਮ ਓਵਰ ਹੋ ਗਿਆ ਫਿਰ ਕਹਿੰਦੇ ਮੈਨੂੰ ਸਾਰੇ ਕੁਐਸਚਨ ਆਉਂਦੇ ਸੀ, ਮੈਡਮ ਮੈਂ 2-10 ਮਿੰਟ ਦੇ ਦਿਉ, ਮੈਂ ਹੋਰ ਕਰਨੇ ਹੋਰ ਕਰਨੇ। ਸੋ ਹੁਣ ਟਾਈਮ ਲੰਘ ਗਿਆ ਜੀ, ਹੁਣ ਨਹੀਂ ਕੁਛ ਹੋਣਾ, ਹੁਣ ਜੋ ਮਰਜ਼ੀ ਕਹਿ ਲਓ, ਚਾਹੇ ਹੁਣ ਗਾਂਹ ਵਾਲੀ ਪਾਰਟੀ ਕਰੇ ਚਾਹੇ ਨਾ ਕਰੇ, ਪਰ ਲੋਕ ਇੱਕ ਵਾਰੀ ਚੇਂਜ ਕਰ ਚਾਹੁੰਦੇ ਨੇ। ਸੋ ਮੈਂ ਇੱਕ ਰਿਕੁਐਸਟ ਕਰਦਾ ਵੀ ਜਿਹਨਾਂ ਦੀ ਵੋਟ ਬਣੀ ਆ ਤੁਸੀਂ ਵੋਟ ਕਰਕੇ ਆਓ, ਕੱਲ੍ਹ ਨੂੰ ਆਪਾਂ ਇਹ ਨਾ ਕਹਿ ਸਕੀਏ ਵੀ ਯਾਰ ਆਪ ਵੀ ਹੁਣ ਫਿਰ ਪਾਰਟੀ ਆ ਗਈ, ਤੇ ਸਰਕਾਰ ਕੁਛ ਕਰਦੀ ਨਹੀਂ ਸੀ, ਕਿਉਂਕਿ ਹੁਣ ਆਪਣੇ ਕੋਲ ਮੌਕਾ, ਹੁਣ ਆਪਾਂ ਕੁਛ ਕਰੀਏ ਤਾਂ ਹੀ ਆਪਾਂ ਸਰਕਾਰ ਨੂੰ ਕੁਛ ਕਹਿਣ ਜੋਗੇ ਹੋਵਾਂਗੇ।
ਮਿਹਰਬਾਨੀ ਮੋਂਟੀ ਜੱਸਲ ਜੀ, ਜਿਹੜਾ ਇਹ ਸੁਨੇਹਾ ਨਾ, ਵੋਟ ਜ਼ਰੂਰ ਪਾਓ
ਜੀ,
ਆਈ ਥਿੰਕ ਉਹ ਬਹੁਤ ਜ਼ਰੂਰੀ ਸੁਨੇਹਾ ਹੈ।
ਦੋ ਤਰ੍ਹਾਂ ਦੇ ਹੁੰਦੇ ਸੀ ਪੇਪਰ ਦੇਣ ਵਾਲੇ, ਸੋ ਇੱਕ ਤਾਂ ਹੁੰਦੇ ਸੀ ਜਿਹੜੇ ਮੋਂਟੀ ਜੱਸਲ ਜੀ ਨੇ ਕਿਹਾ ਕਿ ਅਖੀਰਲੇ 10 ਮਿੰਟਾਂ ਨੇ ਕਹਿਣਾ, 2 ਮਿੰਟ ਹੋ ਦੇ ਦੋ, 2 ਮਿੰਟ ਹੋ ਦੇ ਦੋ, 2 ਮਿੰਟ ਹੋ ਦੇ। ਇੱਕ ਹੁੰਦੇ ਸੀ ਜਿਹਨਾਂ ਨੂੰ ਆਉਂਦਾ ਜਾਂਦਾ ਕੁਛ ਨੀ ਹੁੰਦਾ, ਸ਼ੀਟਾਂ ਭਰਦੇ ਰਹਿੰਦੇ ਸੀ, ਮੈਡਮ ਸ਼ੀਟ,
ਥੋੜੀ ਥੋੜੀ
ਦੂਜਿਆਂ ਨੂੰ ਐਂਗਜ਼ਾਇਟੀ ਹੁੰਦੀ ਰਹਿੰਦੀ ਸੀ। ਹੁਣ ਇਹ ਸਾਡੇ ਵੋਟਰਸ ਦੇਖਣ ਵੀ ਵਿਚ ਇਜ਼ ਵਿਚ, ਦੋਨੋਂ ਪਾਰਟੀਆਂ ਚ ਕੌਣ ਕੌਣ।
ਉਹ ਗਾਣੇ ਲਿਖ ਕੇ ਆਉਂਦੇ ਸੀ ਹਨਾ, ਉਹਦੇ ਚ ਹੁੰਦਾ ਸੀ ਖਰੇ ਵੀ ਟੀਚਰਸ ਨੇ ਫੂਟੇ ਨਾਲ ਮਿਣ ਕੇ ਕਿੰਨੇ ਗਿੱਠ ਲੰਬਾ ਐਸੇ ਆ, ਉਹਦੇ ਹਿਸਾਬ ਨਾਲ ਨੰਬਰ ਦੇਣੇ, ਕੋਈ ਵੀ ਕੰਟੈਂਟ ਨਹੀਂ,
ਸ਼ੀਟਾਂ ਭਰੀ ਜਾਓ,
ਸ਼ੀਟਾਂ ਭਰੀ ਜਾਓ
ਮੈਡਮ ਸ਼ੀਟ। ਤੇ ਉਹ ਨਾਲ ਦੇ ਉਹ ਕਹਿੰਦੇ ਯਾਰ ਅੱਛਾ ਹੋਇਆ ਇੰਨੀਆਂ ਸ਼ੀਟਾਂ ਭਰਨੀਆਂ ਸੀ।
ਚੋਣਾਂ ਦੇ ਵਿੱਚ ਉਹ ਸੰਦਰਭ ਹੈਗਾ ਕਿ ਵਾਅਦੇ ਕਰੀ ਜਾਓ, ਸ਼ੀਟਾਂ ਭਰਨ ਵਾਲੀ ਗੱਲ ਆ
ਯਾਰ, ਮੈਂ ਜ਼ਿਆਦਾ ਕਹਿਣਾ ਅੱਜ ਕਿਉਂਕਿ ਕੱਲ੍ਹ ਵੋਟਾਂ ਪੈਣੀਆਂ, ਸੋ ਵੀ ਉਹਨਾਂ ਦਾ ਇਨਫਲੂਐਂਸ ਹੈ।
ਜੀ ਜੀ ਬਿਲਕੁਲ। ਸਾਡੇ ਅਗਲੇ ਕਾਲਰ ਲਾਈਨ 2 ਤੇ ਅਨੋਨਿਮਸ ਕਾਲਰ ਨੇ ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ। ਹੈਲੋ ਲਾਈਨ 2, ਯੂ ਆਰ ਔਨ ਏਅਰ।
ਹੈਲੋ ਜੀ, ਸਤਿ ਸ਼੍ਰੀ ਅਕਾਲ, ਮੈਂ ਏਅਰ,
ਹਾਂਜੀ ਹਾਂਜੀ ਤੁਸੀਂ ਏਅਰ ਤੇ ਹੋ ਜੀ, ਸਤਿ ਸ਼੍ਰੀ ਅਕਾਲ,
ਕੀ ਕਹਿਣਾ ਚਾਹੋਗੇ?
ਓਕੇ ਜੀ, ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਵੀ ਪਾਰਟੀ ਦੀਆਂ ਪਾਲਿਸੀਆਂ ਪੜ੍ਹਨੀਆਂ ਚਾਹੀਦੀਆਂ ਪਹਿਲਾਂ, ਤੇ ਉਹਨਾਂ ਦੀ ਬੈਕਗ੍ਰਾਉਂਡ ਪੜ੍ਹਨੀ ਚਾਹੀਦੀ ਆ। ਹੁਣ ਕਈ ਤਾਂ ਜਾਂਦੇ ਆ ਚੇਂਜ ਚੇਂਜ ਚੇਂਜ, ਜਿਹੜੀ ਕੰਜ਼ਰਵੇਟਿਵ ਪਾਰਟੀ ਉਹ ਬਿਲੀਅਨ ਏਅਰਾਂ ਦੀ ਆ, ਉਹ ਮਿਡਲ ਕਲਾਸ ਪੀਪਲਾਂ ਦੀ ਨਹੀਂ ਹੈਗੀ, ਉਹ ਵਰਕਰ ਪੀਪਲਾਂ ਦੀ ਪਾਰਟੀ ਨਹੀਂ ਹੈਗੀ। ਤੇ ਦੂਸਰੀ ਗੱਲ ਇਹ ਆ ਚੇਂਜ ਚੇਂਜ ਕਰੀ ਆ, ਤੇ ਇਹਨਾਂ ਨੇ ਉਸ ਤੋਂ ਵੀ ਪਛਤਾਉਣਾ ਮੁੜ ਕੇ ਜੇ ਉਹ ਪਾਰਟੀ ਨੂੰ ਵੋਟ ਪਾਈ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਇਹ ਆਪਣਾ ਜੌਨ ਰਸਟਡ ਆ, ਇਹਨਾਂ ਆਪਣਾ ਪਲੇਟਫਾਰਮ ਕਿਉਂ ਇੰਨਾ ਲੇਟ ਲੋਕਾਂ ਨੂੰ ਦੱਸਿਆ, ਜਸਟ 3 ਦਿਨ ਪਹਿਲਾਂ ਦੱਸਿਆ, ਕਿਉਂਕਿ ਇਹ ਸਾਰਾ ਝੂਠ ਬੋਲ ਰਿਹਾ। ਮੈਂ ਚਿਲਡਰਨ ਹੋਸਪਿਟਲ ਪੈਸੇ ਕਿੱਥੋਂ ਲਿਆਉਣੇ ਆ, ਤੇ ਮੈਂ NDP ਨੂੰ ਵੋਟ ਪਾਈ ਆ, ਆਈ ਐਮ ਫੇਵਰ ਫੋਰ ਦੀ NDP।
ਮਿਹਰਬਾਨੀ, ਥੈਂਕ ਯੂ ਫੋਰ ਯੂਰ ਕਾਲ।
ਮੈਸੇਜ ਆਇਆ ਇੱਕ ਵਟਸਐਪ ਤੇ, ਕਹਿੰਦੇ ਤੁਸੀਂ ਵੋਟ ਪਾਤੀ, ਕਿਹਨੂੰ ਪਾਈ? ਸੋ ਕਿਹਨੂੰ ਪਾਈ ਤਾਂ ਨਹੀਂ ਦੱਸਾਂਗੇ, ਵੋਟ ਪਾ ਦਿੱਤੀ ਹੈ ਮੈਂ, ਤੇ ਵਿਜੇ ਜੀ ਨੇ ਕੱਲ ਪਾਉਣੀ ਹੈ,
ਮੈਂ ਕੱਲ ਵੋਟ ਪਾ।
ਤੇ ਜਿਹੜੀ ਵੋਟ ਪਾਈ ਹੈ, ਪਹਿਲਾਂ ਇੱਕ ਲਿਸਨਰ ਨਾ ਵਿਜੇ ਜੀ ਕਹਿ ਕੇ ਗਏ, ਕਹਿੰਦੇ ਕਿ ਵੀ ਤੁਸੀਂ ਨਾਮ ਜਿਹੜਾ ਸਾਹਮਣੇ ਟਿਕ ਮਾਰਕ ਕਰ ਦੇਣਾ, ਸੋ ਜੋ ਬੈਲਟ ਆ ਉਹਦੇ ਉੱਤੇ ਕਲੀਅਰਲੀ ਲਿਖਿਆ ਵੀ ਜਾਂ ਤਾਂ ਕ੍ਰੋਸ ਕਰਨਾ ਜਾਂ ਫਿਰ ਸਰਕਲ ਨੂੰ ਜਿਹੜਾ ਇੰਕ ਦੇ ਨਾਲ ਫਿਲਅਪ ਕਰਨਾ,
ਉਹਨੂੰ ਪੂਰਾ ਗੂੜਾ ਭਰ ਦੇਣਾ,
ਹਾਂ ਸਰਕਲ ਨੂੰ ਭਰ ਦੇਣਾ। ਸੋ 2 ਤਰੀਕੇ ਨੇ, ਜਾਂ ਕ੍ਰੋਸ ਕਰਿਓ ਜਾਂ ਭਰ ਦਿਓ। ਟਿਕ ਮਾਰਕ ਕਰਕੇ ਪਤਾ ਨਹੀਂ ਉਹ ਟੈਬੂਲੇਟਰ ਵੋਟ ਨੂੰ ਕਾਊਂਟ ਕਰਦਾ ਕਿ ਨਹੀਂ, ਆਈ ਡੋਂਟ ਨੋ।
ਮਤਲਬ ਉੱਤੇ ਕਾਟੀ ਮਾਰਨੀ ਹੈ, ਕਾਟੀ ਮਾਰਨ ਦਾ ਮਤਲਬ ਇਹ ਨਹੀਂ ਹੋਏਗਾ ਵੀ ਤੁਸੀਂ ਉਸ
ਨਾਮ ਨੂੰ ਨਹੀਂ ਕੱਢ, ਹਾਂ
ਜਿਹੜਾ ਉੱਥੇ
ਸਰਕਲ ਦੇ ਵਿੱਚ, ਸਰਕਲ ਜਿਹੜਾ ਬਣਿਆ ਹੋਇਆ ਉਹਦੇ ਵਿੱਚ ਸਰਕਲ ਦੀ ਹੱਦ ਦੇ ਅੰਦਰ ਅੰਦਰ
ਐਕਸ ਬਣਾ, ਉਹਦੇ ਵਿੱਚ
ਹਾਂ ਉਹਦੇ ਅੰਦਰ ਐਕਸ ਬਣਾ ਦੇਣਾ ਜਾਂ ਫਿਰ ਤੁਸੀਂ ਉਹ ਸਰਕਲ ਨੂੰ ਪੂਰਾ ਭਰ ਦੇਣਾ ਸਿਆਹੀ ਦੇ ਨਾਲ।
ਹਾਂ,
ਸੋ ਇਹ ਦੋ ਹੀ ਉੱਤੇ ਲਿਖੇ ਹੋਏ ਨੇ ਆਪਸ਼ਨਸ। ਟਿਕ ਮਾਰਕ ਨਾ ਕਰਿਓ, ਪਤਾ ਨਹੀਂ ਉਹ ਕਾਊਂਟ ਹੁੰਦੀ ਫਿਰ ਕਿ ਨਹੀਂ।
ਰਾਈਟ, ਹਾਂ, ਯੂ ਡੋਂਟ ਵਾਂਟ,
ਸ਼ਾਇਦ ਹੋ ਜਾਏ ਕਿਉਂਕਿ ਉਹ ਹੁੰਦਾ ਜਿਹੜਾ OCR ਹੀ ਹੁੰਦਾ, ਉਹ ਕਰੈਕਟਰ ਰੈਕਗਨੀਸ਼ਨ ਹੁੰਦੀ ਆ ਉਹ, ਤੇ ਪਰ ਉਹ ਲਿਖਿਆ ਉੱਤੇ ਕ੍ਰੋਸ ਹੋਇਆ,
ਆਪਟੀਕਲ ਕਰੈਕਟਰ ਰੈਕਗਨੀਸ਼ਨ, ਯਾ
ਸੋ ਕ੍ਰੋਸ ਹੁੰਦੀ ਆ ਜਾਂ ਫਿਰ ਉਹ ਤੁਸੀਂ ਉਹਨੂੰ ਫਿਲ ਅਪ ਕਰਨਾ ਹੈਗਾ ਇੰਕ ਦੇ ਨਾਲ।
ਜਸਵਿੰਦਰ ਸਿੰਘ ਜੀ ਸਾਡੇ ਅਗਲੇ ਕਾਲਰ ਨੇ, ਜਸਵਿੰਦਰ ਜੀ ਬਹੁਤ ਦੇਰ ਤੋਂ ਇੰਤਜ਼ਾਰ ਕਰ ਰਹੇ ਨੇ, ਥੈਂਕ ਯੂ ਫਾਰ ਯੂਰ ਪੇਸ਼ੈਂਸ। ਜਸਵਿੰਦਰ ਜੀ ਕੀ ਕਹਿਣਾ ਚਾਹੋਗੇ?
ਸਤਿ ਸ੍ਰੀ ਅਕਾਲ ਜੀ, ਧੰਨਵਾਦ ਸੈਣੀ ਸਾਹਿਬ ਤੁਹਾਡੇ ਟਾਈਮ ਦਾ। ਵੋਟਿੰਗ ਦੇ ਜੀ, ਸਾਡੀ ਫੈਮਿਲੀ ਨੇ ਤਕਰੀਬਨ 66% ਵੋਟ ਕਾਸਟ ਕਰਤੀ ਹੈ ਜੀ, ਤੇ 1% ਰਹਿ ਗਿਆ। ਅਸੀਂ ਹਮੇਸ਼ਾ 100% ਵੋਟ ਕਾਸਟ ਕਰਦੇ ਹਾਂ 3-level ਗਵਰਨਮੈਂਟ ਦੇ।
ਵੈਰੀ ਨਾਈਸ,
ਅਸੀਂ ਆਪਦਾ ਵੀ ਯੂਜ਼ ਅਵਰ ਰਾਈਟ। ਸੋ ਸਾਡੀ ਵੋਟ ਬੇਸਿਕਲੀ ਬੇਸਡ ਔਨ ਪਿਛਲੇ ਸਮੇਂ ਚ ਸਰਕਾਰ ਨੇ ਕੀ ਕਰਿਆ ਉਹਦੇ ਬੇਸ ਤੇ ਆ ਜੀ, ਤੇ ਉਹਦੇ ਚ ਅਸੀਂ ਕੰਸਿਡਰ ਕਰਿਆ ਟਰਾਂਜ਼ਿਟ, ਹੈਲਥ ਕੇਅਰ, ਐਜੂਕੇਸ਼ਨ ਸਿਸਟਮ, ਤੇ ਜਨਰਲੀ ਹਾਓ ਦ ਗਵਰਨਮੈਂਟ ਪ੍ਰੋਡਕਟਿਵਿਟੀ ਕਿਸ ਤਰ੍ਹਾਂ ਦੀ ਰਹੀ ਹੈ, ਤੇ ਉਸ ਬੇਸ ਤੇ ਸਾਡੀ ਵੋਟ ਹੈ ਹੋਏਗੀ। ਤੇ ਬਾਕੀ 2 ਵੋਟਾਂ ਰਹਿੰਦੀਆਂ ਸਾਡੀਆਂ ਜੀ, ਉਹ ਅਸੀਂ ਕੱਲ ਨੂੰ ਪਾ ਦਿਆਂਗੇ ਜੀ। ਤੇ ਬਾਕੀ ਇਹ ਹੁਣ ਸਭ ਦੇ ਸਾਹਮਣੇ ਹੀ ਆ ਜੀ, ਤੇ ਆਪਣੇ ਸਰੀ ਚ ਸਾਊਥ ਆਫ ਦਾ ਬਾਰਡਰ ਫਰੇਜ਼ਰ ਰਿਵਰ ਦੀ ਪਾਪੂਲੇਸ਼ਨ ਕਾਫੀ ਵਧੀ ਹੋਈ ਆ, ਤੇ ਇਹਨਾਂ ਦੀ ਲੋੜਾਂ ਐਜੂਕੇਸ਼ਨ ਦੀਆਂ ਜਾਂ ਹੋਰ ਸਾਰੀਆਂ ਸੀਗੀਆਂ, ਤੇ ਉਹ ਪੂਰੀਆਂ ਨਹੀਂ ਹੋਈਆਂ, ਇਸ ਕਰਕੇ ਲੋਕ ਪਰੇਸ਼ਾਨ ਜੇ ਆ ਪਿਛਲੇ ਕਈ ਸਾਲਾਂ ਤੋਂ। ਤੇ ਬਾਕੀ ਜਿਹੜੀ ਰਹਿੰਦੀ ਜਿਹੜੀ ਖਾਸ ਇੰਪੋਰਟੈਂਟ ਗੱਲ ਇਹ ਆ, ਅਸੀਂ ਇਹ ਵੀ ਕਾਊਂਟ ਕਰਦੇ ਹਾਂ ਜੀ ਪਿਛਲੇ 5-6 ਸਾਲਾਂ ਚ ਇਹਨਾਂ ਦੇ MLA ਕਿੰਨੇ ਕੁ ਅਵੇਲੇਬਲ ਸੀਗੇ ਪਬਲਿਕ ਲਈ। ਸੋ ਉਸ ਬੇਸ ਤੇ ਮੈਂ ਆਪਦੀ ਵੋਟ ਕਾਸਟ ਕਰੂੰਗਾ।
ਮਿਹਰਬਾਨੀ,
ਕਾਰਨ ਨਹੀਂ ਹੈਗਾ
ਜੀ। ਜੀ ਜੀ, ਮਿਹਰਬਾਨੀ ਜੀ, ਸੁੰਦਰ ਜੀ, ਬਹੁਤ ਧੰਨਵਾਦ ਜੀ,
ਥੈਂਕ ਯੂ।
ਆਈ ਥਿੰਕ ਇਹ ਬਾਕੀ ਸੁਣਨ ਵਾਲਿਆਂ ਵਾਸਤੇ ਵੀ ਜਿਹੜੀ ਅਵੇਲੇਬਿਲਿਟੀ ਹੈ ਨਾ, ਐਕਸੈਸਿਬਿਲਿਟੀ ਆਫ ਦੀ ਇਲੈਕਟਡ ਅਫੀਸ਼ੀਅਲ, ਉਹ ਆਈ ਥਿੰਕ ਹੁਣ ਜਿਹੜੇ ਜਿਹੜੇ ਵੀ ਇਸ ਵੇਲੇ ਉਮੀਦਵਾਰ ਨੇ, ਕੱਲ੍ਹ ਨੂੰ ਚਲੋ ਨਤੀਜੇ ਆਉਣੇ ਨੇ, ਜੋ ਜੋ ਜਿੱਤਦੇ ਨੇ, ਆਈ ਥਿੰਕ ਇਹ ਗੱਲ ਯਾਦ ਰੱਖਣ ਵਾਲੀ ਬੜੀ ਜ਼ਰੂਰੀ ਆ ਕਿ ਜਦੋਂ ਫਿਰ ਵੋਟਿੰਗ ਦੀ ਗੱਲ ਆਉਣੀ ਆ, ਉਦੋਂ ਲੋਕਾਂ ਨੇ 4 ਸਾਲਾਂ ਬਾਅਦ ਜਿਹੜੀ ਤੁਹਾਡੀ ਅਵੇਲੇਬਿਲਿਟੀ ਤੇ ਐਕਸੈਸਿਬਿਲਿਟੀ ਵਾਲਾ ਪਹਿਲੂ ਆ ਉਹਨੂੰ ਵੀ ਅਕਾਊਂਟ ਫੋਰ ਕਰਨਾ।
ਵੋਟਿੰਗ ਐਕਸਪੀਰੀਅੰਸ ਬਾਰੇ ਵੀ ਆਪਾਂ ਪੁੱਛ ਰਹੇ ਸੀ, ਮੈਸੇਜਸ ਬਹੁਤ ਸਾਰੇ ਆਏ ਨੇ, ਕਈਆਂ ਨੇ ਕਿਹਾ ਵੀ 2 ਮਿੰਟ ਹੀ ਲੱਗੇ ਵੋਟ ਪਾਉਣ ਨੂੰ, ਕਈਆਂ ਨੇ ਲਿਖਿਆ ਕਹਿੰਦੇ ਵੋਟ ਬਹੁਤ ਜਲਦੀ ਜਲਦੀ ਪੈ ਰਹੀ ਸੀ ਪਰ ਫਿਰ ਵੀ ਅੱਧਾ ਘੰਟਾ ਲੱਗਿਆ ਕਿਉਂਕਿ ਲਾਈਨਅਪ ਬਹੁਤ ਲੰਬਾ ਸੀ।
ਉਹ ਅੱਛਾ,
ਸੋ ਬਹੁਤ ਸਾਰੇ ਲੋਕ ਵੋਟ ਪਾਉਣ ਲਈ ਪਹੁੰਚੇ ਹੋਏ ਸੀ, ਦੈਟਸ ਵਾਈ ਉਹ ਜਿਹੜਾ 1 ਮਿਲੀਅਨ ਦਾ ਅੰਕੜਾ।
ਜੀ 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 ਬਿਲਕੁਲ,
ਐਡਵਾਂਸ ਪੋਲਿੰਗ ਦੇ ਵਿੱਚ।
ਦੀਪਕ ਸ਼ਰਮਾ ਜੀ ਸਾਡੇ ਅਗਲੇ ਕਾਲਰ ਨੇ। ਦੀਪਕ ਜੀ ਥੈਂਕ ਯੂ ਫਾਰ ਯੂਰ ਪੇਸ਼ੈਂਸ, ਬੜੀ ਦੇਰ ਤੋਂ ਇੰਤਜ਼ਾਰ ਕਰ ਰਹੇ ਹੋ, ਕੀ ਕਹਿਣਾ ਚਾਹੋਗੇ? ਯੂਅਰ ਔਨ ਏਅਰ।
ਗੁੱਡ ਮਾਰਨਿੰਗ ਵਿਜੇ ਜੀ, ਗੁੱਡ ਮਾਰਨਿੰਗ ਵਾਸੂ ਜੀ।
ਗੁੱਡ ਮਾਰਨਿੰਗ,
ਗੁੱਡ ਮਾਰਨਿੰਗ। ਅੱਜ ਮੇਰੇ ਫਸਟ ਟਾਈਮ ਵਾਸੂ ਜੀ ਨਾਲ ਗੱਲ ਹੋ ਰਹੀ, ਬਟ 19 ਮਿੰਟ ਲੱਗੇ ਵੇਟ ਕਰਦੇ ਕਰਦੇ।
ਓਹ ਥੈਂਕ ਯੂ ਫਾਰ ਵੇਟਿੰਗ ਜੀ, ਤੁਹਾਡਾ ਸਵਾਗਤ ਹੈ, ਕੀ ਕਹਿਣਾ ਚਾਹੋਗੇ?
ਵਾਸੂ ਜੀ ਆਈ ਥਿੰਕ ਮੈਂ ਕੱਲ੍ਹ ਵੋਟ ਕਰਨੀ ਹੈ ਔਰ ਮੇਰੀ ਫਸਟ ਟਾਈਮ ਵੋਟਿੰਗ ਹੋ ਗਿਆ, ਆਈ ਐਮ ਵੈਰੀ ਮੱਚ ਐਕਸਾਈਟਿਡ। ਅਤੇ ਸੈਕੰਡਲੀ ਜਿਵੇਂ ਤੁਸੀਂ ਦੱਸਿਆ ਕਿ ਪੋਲੀਟਿਕਸ ਇਜ਼ ਆਲ ਅਬਾਊਟ ਪਰਸੈਪਸ਼ਨ, ਮੈਨੂੰ ਲੱਗਦਾ ਪਰਸੈਪਸ਼ਨ ਜਿਹੜੀ ਹੈਗੀ, ਜਿਵੇਂ ਪੰਜਾਬੀ ਕਹਿੰਦੇ ਹਵਾ ਕਿੱਦਾਂ ਦੀ ਚੱਲਦੀ, ਹਵਾ ਦਾ ਕੰਜ਼ਰਵੇਟਿਵ ਦੀ ਚੱਲਦੀ ਮੈਨੂੰ ਲੱਗਦਾ। ਸੈਕੰਡਲੀ ਅਗਰ ਆਪਾਂ ਓਵਰਆਲ ਕੈਂਪੇਨ ਨੂੰ ਦੇਖੀਏ ਤਾਂ ਆਈ ਥਿੰਕ ਜਿਹੜੀ ਕੈਂਪੇਨ ਸੀਗੀ ਈਸ਼ਵਰ ਤੋਂ ਡਾਈਵਰਟ ਹੋ ਕੇ ਲਾਈਕ ਲੀਡਰ ਸੈਂਟਰਿਕ ਜ਼ਿਆਦਾ ਹੋ ਗਈ ਪਿੱਛੇ ਜਾ ਕੇ, ਤੋ ਦੋਵੇਂ ਪਾਰਟੀ ਵੱਲੋਂ ਦੋਵਾਂ ਨੇ ਲੀਡਰਸ ਨੂੰ ਕਾਫੀ ਟਾਰਗੇਟ ਕੀਤਾ ਜਾਂ ਲੀਡਰਸ ਨੂੰ ਕਾਫੀ ਪ੍ਰਮੋਟ ਕੀਤਾ, ਲੀਡਰ ਸੈਂਟਰਿਕ ਜ਼ਿਆਦਾ ਹੋ ਗਈ ਕੈਂਪੇਨ ਤੇ। ਬਟ ਹਾਂ ਆਈ ਥਿੰਕ ਅਗਰ ਆਪਾਂ ਦੇਖਿਆ ਜਾਵੇ ਲੋਕੀ ਚੇਂਜ ਚਾਹੁੰਦੇ ਇਸ ਵੇਲੇ, ਬਿਕੋਜ਼ ਆਪਾਂ ਓਵਰਆਲ ਦੇਖੀਏ ਕੈਨੇਡਾ ਦੀ ਜਿਹੜੀ ਇਮੇਜ ਖਰਾਬ ਹੋਈ ਆ ਪਿਛਲੇ 5-10 ਸਾਲਾਂ ਦੇ ਵਿੱਚ, 5-6 ਸਾਲਾਂ ਦੇ ਵਿੱਚ ਸਪੈਸ਼ਲੀ ਓਵਰਆਲ ਗਲੋਬਲੀ ਜਿਹੜੀ ਕੈਨੇਡਾ ਦੀ ਇਮੇਜ ਖਰਾਬ ਹੋਈ, ਉਹਦੇ ਬ੍ਰਿਟਿਸ਼ ਕੋਲੰਬੀਆ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਰਿਹਾ। ਆਈ ਥਿੰਕ ਬ੍ਰਿਟਿਸ਼ ਕੋਲੰਬੀਆ ਵਾਸ ਰਨਰ ਇਨ ਦੈਟ ਫਸਟ ਰਨਰ ਟੂ ਡਿਟੀਰੀਓਰੇਟ ਕੈਨੇਡਾ ਦੀ ਇਮੇਜ, ਤੋ ਆਈ ਥਿੰਕ ਪੀਪਲ ਆਰ ਲੁਕਿੰਗ ਫੋਰ ਦਾ ਚੇਂਜ।
ਮਿਹਰਬਾਨੀ ਦੀਪਕ ਜੀ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਨੇ ਅਮਨਜੋਤ ਚੀਮਾ ਜੀ। ਜੀ ਚੀਮਾ ਸਾਹਿਬ ਸਤਿ ਸ਼੍ਰੀ ਅਕਾਲ।
ਮੈਂ ਵੋਟ ਪਾਈ ਨੀ, ਮੈਂ ਕੱਲ ਸਵੇਰੇ ਪਹੁੰਚ ਜਾਣੀ ਆ, ਤੇ ਹੁਣ ਐਨਡੀ ਪੀ ਜਿਹੜੇ ਲਾਰੇ ਲਾਉਣ ਗਈ ਹੈ, ਇਹਦੇ 7 ਸਾਲ ਚ ਕਿਉਂ ਨੀ ਪੂਰੇ ਹੋ ਕਿਤੇ? ਉਹਨਾਂ ਵਾਲੇ ਜੋਨ ਰੋਸਟਰ ਵੇਖ ਕੇ ਇਹਨੇ ਕਿਉਂ ਲਾਰੇ ਲੱਗਣ ਡੇ? ਜੇ 7 ਸਾਲਾਂ ਚ ਇਹਨਾਂ ਕੋਲ ਮੈਸੀ ਟਨਲ ਦੇ ਸਾਰੇ ਨਾਲ ਮੈਸੀ ਟਨਲ ਬਣੀ ਨਾ, ਇਹਨਾਂ ਕੋਲ ਉੱਥੇ ਬ੍ਰਿਜ ਬਣਿਆ, ਠੀਕ ਆ। ਹੋਸਪਿਟਲ ਇਹਨਾਂ ਨੇ ਪਿਛਲੇ ਸਾਲ ਸ਼ੁਰੂ ਕੀਤਾ, ਇਹਨਾਂ ਪਤਾ ਲੱਗ ਗਿਆ ਸੀ ਇਲੈਕਸ਼ਨ ਆਉਣ ਵਾਲੀ ਆ, ਤੇ ਸਰੀ ਨੂੰ ਹਮੇਸ਼ਾ ਇਹਨਾਂ ਨੇ ਪਰੇ ਰੱਖਿਆ, ਤੇ ਕਿਉਂ ਅਸੀਂ ਦੁਬਾਰਾ ਇਹਨਾਂ ਨੂੰ ਪਾ ਕੇ ਵੋਟ ਤੇ ਆਪਣੇ ਅਗਲੇ 4 ਸਾਲ ਖਰਾਬ ਕਰੀਏ? ਥੈਂਕ ਯੂ ਜੀ।
ਅਮਨਜੋਤ ਚੀਮਾ ਜੀ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸਾਡੇ ਅਗਲੇ ਕਾਲਰ ਨੇ ਜਸਵਿੰਦਰ ਪਾਬਲਾ ਜੀ। ਜੀ ਪਾਬਲਾ ਸਾਹਿਬ ਸਤਿ ਸ੍ਰੀ ਅਕਾਲ।
ਹੈਲੋ, ਸਤਿ ਸ੍ਰੀ ਅਕਾਲ ਜੀ, ਲੌਂਗ ਟਾਈਮ ਲਿਸਨਰ ਜੀ, ਫਸਟ ਟਾਈਮ ਕਾਲਰ।
ਮਿਹਰਬਾਨੀ ਪਾਬਲਾ ਸਾਹਿਬ।
ਜਿੱਦਾਂ ਚੀਮਾ ਸਾਹਿਬ ਕਰਕੇ ਗਏ ਆ, ਮੈਂ ਵੀ ਚਾਹਨਾ ਦੀ ਐਨਡੀਪੀ ਦੇ ਜਿਹੜਾ ਇਹਨੇ ਕੀਤਾ ਆਪਣੇ ਜਿੱਦਾਂ ਕਲੋਬੇਟਲ ਹਸਪੀਟਲ, ਤੀਜਾ ਥਰਡ ਚੌਥੀ ਵਾਰੀ ਇਹਨਾਂ ਦਾ ਪ੍ਰੋਮਿਸ ਹੋਇਆ ਇਲੈਕਸ਼ਨ, ਫਿਰ ਰੌਲਾ ਪਾਉਣ ਲੱਗ ਪਿਆ। ਸੈਕੰਡ ਸੀਗਾ ਜਿੱਦਾਂ ਜਿਵੇਂ ਮੈਸੀ ਟਨਲ ਰਿਪਲੇਸਮੈਂਟ ਬ੍ਰਿਜ ਹੁਣ ਤੱਕ ਰੈਡੀ ਹੋ ਜਾਣਾ ਸੀਗਾ ਜੇ ਨਾ ਕੈਂਸਲ ਕਰਦੇ 7 ਸਾਲ ਪਹਿਲਾਂ, ਇਹ ਪਟੋਲੋ ਬ੍ਰਿਜ ਰਿਪਲੇਸਮੈਂਟ ਦੇਖ ਲਓ। ਹਾਂਜੀ, ਤੇ ਪਲੱਸ ਜਿਹੜੀ ਇਹਨਾਂ ਦਾ ਪ੍ਰੋਮਿਸ ਸੀਗਾ ਵੀ ਸਕੂਲਾਂ ਤੋਂ ਪੋਰਟੇਬਲ ਰਿਮੂਵ ਕਰਾ ਦੇਵਾਂਗੇ, ਉਹ ਤਾਂ ਅੱਗੇ ਨਾਲ ਵੀ ਜ਼ਿਆਦਾ ਹੋ ਗਿਆ ਜੀ। ਸੋ ਇਹ ਨੀ ਮੈਨੂੰ ਹੁਣ ਪਤਾ ਵੀ ਨਵੀਂ ਪਾਰਟੀ ਕਿੰਨੀ ਚੰਗੀ ਹੋਗੀ, ਬਟ ਜਸਟ ਆਈ ਵਾਂਟ ਨਿਊ ਜਿੱਦਾਂ ਆਈਡੀਆਜ਼, ਨਵਾਂ ਸੋਚ ਹੋਵੇ, ਸ਼ਾਇਦ ਚੰਗੀ ਹੋਵੇ, ਸ਼ਾਇਦ ਇਹਦੇ ਨਾਲ ਵੀ ਮਾੜੀ ਹੋਵੇ। ਸੋ ਆਮ ਗਨ ਵੋਟ ਫਾਰ ਚੇਂਜ। ਥੈਂਕ ਯੂ ਜੀ।
ਸਾਡੇ ਅਗਲੇ ਕਾਲਰ ਨੇ ਪਰਮਿੰਦਰ ਜੀ। ਪਰਮਿੰਦਰ ਜੀ ਸਤਿ ਸ਼੍ਰੀ ਅਕਾਲ। ਹੈਲੋ ਪਰਮਿੰਦਰ ਜੀ, ਤੁਸੀਂ ਏਅਰ ਤੇ ਹੋ।
ਹੈਲੋ
ਜੀ,
ਸਤਿ ਸ਼੍ਰੀ ਅਕਾਲ ਜੀ, ਮੈਂ ਹਰਵਿੰਦਰ ਆ ਜੀ, ਗਲਤੀ ਲੱਗੀ ਹੋਣੀ ਆ ਸੁਣਨ ਚ
ਜੀ, ਮਾਫੀ ਚਾਹੁੰਦੇ। ਹਾਂਜੀ ਹਰਵਿੰਦਰ ਜੀ,
ਕੋਈ ਨੀ। ਸਤਿ ਸ਼੍ਰੀ ਅਕਾਲ ਜੀ ਦੋਵਾਂ ਨੂੰ। ਮੈਂ ਏਦਾਂ ਜੀ ਕਿ ਐਨਡੀਪੀ ਨੂੰ ਵੋਟ ਵੀ ਉਦੋਂ ਏਦਾਂ ਹੀ ਪਾਈ ਸੀ ਕਿ ਅਸੀਂ ਚੇਂਜ ਚਾਹੁੰਦੇ ਸੀ ਪਹਿਲਾਂ। ਹਰ ਬੰਦਾ ਜਦੋਂ ਅੱਕ ਜਾਂਦਾ ਫਿਰ ਉਹ ਚੇਂਜ ਚਾਹੁੰਦਾ ਆ। ਇਹਨਾਂ ਦੇ ਵਾਅਦੇ ਬਹੁਤ ਵੱਡੇ ਸੀਗੇ ਤੇ ਕੀਤਾ ਮੈਨੂੰ ਨੀ ਲੱਗਦਾ ਸਰੀ ਲਈ ਇਹਨਾਂ ਨੇ ਕੁਛ ਕੀਤਾ ਆ। ਬਾਕੀ ਕਾਲਰ ਕਾਫੀ ਕਹਿ ਗਏ ਆ ਕਿ ਐਮ ਐਲ ਏ ਜਿੰਨੇ ਸੀਗੇ ਉਹਨਾਂ ਨੇ ਕਿਸੇ ਦੀ ਗੱਲ ਨੀ ਸੁਣੀ, ਕਿਸੇ ਨੂੰ ਮਿਲਿਆ ਨੀ ਕੋਈ ਗੱਲ, ਇਹ ਹੋ ਗਈ। ਨੰਬਰ 2 ਮੇਨ ਮੁੱਦੇ ਸੀਗੇ ਸਾਡੇ ਜੀ, ਵੱਡਾ ਮੁੱਦਾ ਸਾਡਾ ਜਿਹੜਾ ਉਹ ਹੈਲਥ ਦਾ ਆ, ਉਹ 1% ਇਹਨਾਂ ਨੇ ਸੋਲਵ ਨੀ ਕੀਤਾ ਉਹਨੂੰ, ਜਿਹੜਾ ਹੈਲਥ ਦਾ ਹੋਸਪਿਟਲ ਦਾ ਸਾਨੂੰ ਲਾਰਾ ਲਾਇਆ ਉਹ 4 ਸਾਲ, ਤੇ ਹੁਣ ਉਹਨਾਂ ਨੇ ਸ਼ੁਰੂ ਕੀਤਾ ਆ। ਨੰਬਰ 2 ਜਿਹੜਾ ਸਾਡਾ ਸੀਗਾ ਪੜ੍ਹਾਈ ਦਾ, ਬੱਚਿਆਂ ਦੀ ਪੜ੍ਹਾਈ ਦਾ, ਸਕੂਲਾਂ ਦੇ ਵਿੱਚ ਪੋਰਟੇਬਲ ਉਹਨਾਂ ਦੇ ਵਿੱਚ ਬੱਚੇ ਪੜ੍ਹਦੇ ਆ, ਇਹਨਾਂ ਨੂੰ ਪਤਾ ਆ ਕਿ ਪਾਪੂਲੇਸ਼ਨ ਵਧੀ ਆ, ਪਰ ਉਹਦੇ ਲਈ ਕੀਤਾ ਕੁਛ ਨਹੀਂ ਗਿਆ ਜੀ। ਸਾਨੂੰ ਸਰੀ ਨੂੰ ਬਹੁਤ ਜ਼ਿਆਦਾ ਪਿੱਛੇ ਰੱਖਿਆ ਗਿਆ ਹਰ ਪੱਖੋਂ। ਜੇ ਕਹੀਏ ਕਿ ਜਿਹੜਾ ਸਰੀ ਪੁਲਿਸ ਦਾ ਕਿੰਨਾ ਚਿਰ ਮੁੱਦਾ ਚੱਲਿਆ, ਉਹ ਛੇਤੀ ਨਹੀਂ ਸੁਲਝਾਇਆ ਗਿਆ, ਕਿੰਨਾ ਪੈਸਾ ਬਰਬਾਦ ਹੋਇਆ, ਜੇ ਇਹ ਗੱਲ ਪਹਿਲਾਂ ਕਰ ਲੈਂਦੇ ਜਿਹੜੀ ਹੁਣ ਕੀਤੀ ਐਂਡ ਤੇ ਜਾ ਕੇ, ਕਿਉਂਕਿ ਵੋਟਾਂ ਦੇ ਲੱਗ ਗਿਆ ਕਿ ਸਾਰਾ ਕੁਛ ਇਹਨਾਂ ਨੂੰ ਕਰਨਾ ਪਿਆ ਲੋਕਾਂ ਨੂੰ ਖੁਸ਼ ਕਰਨ ਦੇ ਵਾਸਤੇ।
ਪਰਮਿੰਦਰ ਜੀ ਇੱਕ ਸਵਾਲ ਪੁੱਛਣਾ ਤੁਹਾਨੂੰ, ਕਿ ਤੁਸੀਂ ਕਿਹਾ ਵੀ ਤੁਸੀਂ ਐਨਡੀਪੀ ਨੂੰ ਵੀ ਵੋਟ ਵਾਸਤੇ ਚੇਂਜ ਵਾਸਤੇ ਵੋਟ ਪਾਈ ਸੀ 2017 ਤੇ 2020, ਜੇ ਤੁਸੀਂ ਦੱਸਣਾ ਚਾਹੋ ਵੀ ਦੋਨੋਂ ਵਾਰ ਤੁਸੀਂ ਐਨਡੀਪੀ ਨੂੰ ਵੋਟ ਪਾਈ ਸੀ ਕਿ 2017 ਚ ਪਾਈ ਸੀ?
17 ਚ ਜੀ ਮੇਰੇ ਕੋਲੇ ਮੈਂ ਐਲੀਜੀਬਲ ਨਹੀਂ ਸੀ, ਮੈਂ 2020 ਚ ਪਾਈ ਸੀ।
ਸੋ 2020 ਫਿਰ ਤਾਂ ਚੇਂਜ ਵਾਸਤੇ ਨਹੀਂ ਹੋਈ, ਫਿਰ ਤਾਂ 2017 ਐਨਡੀਪੀ ਸੀ।
2020 ਤਾਂ ਸਟੇ ਦਾ ਕੋਰਸ ਸੀਗਾ। ਜੀ ਜੀ
ਨਹੀਂ ਜੀ, ਮਤਲਬ ਸੀਗਾ ਸਟੇ ਦਾ ਕੋਰਸ ਹੀ, ਮੈਂ ਮਤਲਬ ਇਹ ਕਿਹਾ ਕਿ
ਤੁਸੀਂ ਚਾਂਸ ਦੇਣਾ ਚਾਹੁੰਦੇ
ਸੀਗੇ ਉਦੋਂ। ਹਾਂ ਚਾਂਸ ਦੇਣਾ ਚਾਹੁੰਦੇ ਸੀ।
ਠੀਕ ਹੈ।
ਦੂਜਾ ਹੈਗਾ ਕਿ ਇਹਨਾਂ ਨੂੰ ਚਾਂਸ ਦਿੱਤਾ, ਹਰੇਕ ਨੇ ਦਿੱਤਾ ਜੀ। ਦੋ ਟਰਨਾਂ ਕਰ ਗਏ, ਦੋਵਾਂ ਟਰਨਾਂ ਦੇ ਵਿੱਚ ਫੈਡਅਪ ਹੋ ਗਏ ਲੋਕ ਹੁਣ, ਤੇ ਏਦਾਂ ਫੈਡਅਪ ਹੋਏ ਸੀ ਲਿਬਰਲ ਕੋਲੋਂ। ਜੇ ਹੁਣ ਇਹ ਪਾਰਟੀ ਵੀ ਆਊਗੀ ਤੇ ਇਹਦੇ ਉੱਤੇ ਵੀ ਇਹੀ ਆ, ਲੋਕਾਂ ਨੂੰ ਆਸ ਹੀ ਆ ਕਿ ਇਹ ਕੁਛ ਕਰਨਗੇ, ਤੇ ਜੇ ਇਹ ਨਹੀਂ ਕਰਨਗੇ ਭਲਕ ਨੂੰ ਕੋਈ ਹੋਰ ਪਾਰਟੀ ਸੈਕੰਡ ਫਿਰ ਖੜੀ ਹੋਊਗੀ ਕੋਈ। ਪਰ ਇਹਨਾਂ ਨੂੰ ਕੁਛ ਨਾ ਕੁਛ ਸਰੀ ਵਾਸਤੇ ਕਰਨਾ ਚਾਹੀਦਾ ਜੀ। ਲੋਕ ਚੇਂਜ ਚਾਹੁੰਦੇ ਆ ਔਰ ਚੇਂਜ ਆ ਜਾਣੀ ਆ। ਇਹ ਇਹ ਤੁਸੀਂ ਵੀ ਦੇਖਿਓ, ਵੋਟ ਮੈਂ ਪਾਇਆ ਜੀ 100%, ਮੇਰੇ ਬੱਚੇ ਤੇ ਮੈਂ ਵੋਟ ਪਾਤੀ ਆ, ਤੇ ਵੋਟ ਨੂੰ ਕੋਈ ਸਮਾਂ ਨਹੀਂ ਲੱਗਾ, ਸਾਨੂੰ ਵੱਧ ਤੋਂ ਵੱਧ 5 ਮਿੰਟ ਲੱਗੇ ਜੀ। ਅਸੀਂ ਅੰਦਰ ਗਏ ਤੇ 10 ਸੈਕਿੰਡ ਲਈ ਸੀਟ ਤੇ ਬੈਠੇ ਤੇ ਸਾਨੂੰ ਭੇਜ ਦਿੱਤਾ ਗਿਆ ਤੇ ਅਸੀਂ ਵੋਟ ਪਾ ਕੇ ਬਾਹਰ ਆ ਗਏ।
ਮਿਹਰਬਾਨੀ,
ਬਹੁਤ ਵਧੀਆ ਸਿਸਟਮ ਲੱਗਾ ਜੀ ਵੋਟਿੰਗ ਦਾ, ਬਹੁਤ ਵਧੀਆ ਸਿਸਟਮ ਆ। ਜੇ ਏਦਾਂ ਹੀ ਥੋੜਾ ਸਮਾਂ ਹੋਰ ਵਧਾ ਦਿੱਤਾ ਜਾਵੇ ਤੇ ਮੇਰੇ ਖਿਆਲ ਜਿਹੜੀ ਐਡਵਾਂਸ ਪੋਲਿੰਗ ਆ ਉਹ ਬਹੁਤ ਵਧੀਆ ਰਹਿ ਜੂਗੀ।
ਬਹੁਤ ਮਿਹਰਬਾਨੀ ਹਰਵਿੰਦਰ ਜੀ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਨੇ ਗੁਰਦੀਪ ਜੀ। ਗੁਰਦੀਪ ਜੀ, ਗੁੱਡ ਮਾਰਨਿੰਗ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ?
ਮੈਂ ਤਾਂ ਜੀ ਇਹੀ ਕਹਿਣਾ ਚਾਹੁੰਦਾ, ਮੈਨੂੰ ਏਦਾਂ ਨਹੀਂ ਚਾਹੀਦਾ, ਮੈਂ ਤਾਂ ਸਿਰਫ ਇਹ ਚਾਹੁੰਦਾ ਵੀ ਸਾਡੇ ਨਿਆਣੇ ਸੇਫ ਰਹਿਣ। ਮੈਂ ਸਿਰਫ ਇਸ ਕਰਕੇ ਵੋਟ ਕੰਜ਼ਮਪਸ਼ਨ ਨੂੰ ਪਾਉਣੀ ਆ। ਬਾਅਦ ਚੋਂ ਤੁਸੀਂ ਧਰਨੇ ਦੇਈ ਜਾਓ, ਰੈਲੀਆਂ ਕਰੀ ਜਾਓ ਵੀ ਅਸੀਂ ਆਹ ਕਰਨ, ਸਾਡੇ ਨਿਆਣੇ ਨੂੰ ਸੇਫ ਰੱਖੀ ਜਾਵੇ। ਸਾਡੇ ਕੋਲ ਆਹੀ ਮੌਕਾ ਆ ਵੀ ਇੱਕ ਤੁਹਾਡੇ ਤੁਸੀਂ ਤੁਹਾਡੇ ਨਿਆਣੇ ਸੇਫ ਕਰਨ ਲਈ। ਮੈਂ ਸਿਰਫ ਇਹਨਾਂ ਨੂੰ ਐਕਸਪੋਜੀ ਕਰਕੇ ਵੋਟ ਪਾਉਣੀ ਆ। ਮੈਂ ਉੱਦਾਂ ਵੀ ਪਰੇ ਨੂੰ ਮੈਂ ਨਹੀਂ ਪਤਾ ਇਹਨਾਂ ਦੀ ਪੋਲਸੀਆਂ ਕੀ ਆ ਕੀ ਨਹੀਂ ਕਰਨੀ, ਸਿਰਫ ਆਪਣੇ ਨਿਆਣਿਆਂ ਕਰਕੇ ਮੈਂ ਵੋਟ ਪਾਉਣੀ ਇਹਨਾਂ ਨੂੰ। ਮੈਂ ਚਾਹੁੰਦਾ ਮੈਂ ਸਾਡੇ ਨਿਆਣੇ ਸੇਫ ਰਹਿਣ, ਮੈਂ ਇਹ ਚਾਹੁੰਦਾ ਵੀ ਸਾਡੇ ਨਿਆਣੇ ਸੇਫ ਹੋਣ ਤੇ ਸਾਡੇ ਨਿਆਣੇ ਗਾਹਾਂ ਵਧਣ। ਮੈਨੂੰ ਇਹਨਾਂ ਦਾ ਕੋਈ ਪੋਲਸੀਆਂ ਦਾ ਮਤਲਬ ਨਹੀਂ ਹੈਗਾ, ਮੈਂ ਕੱਲ੍ਹ ਨੂੰ ਵੋਟ ਪਾਉਣੀ ਆ ਕਦਮ ਤੋਂ ਆਪਾਂ ਉਹ ਕੋਈ ਸੋਚਿਆ ਨਹੀਂ, ਬਸ ਅੱਧੀ ਵੋਟ ਇਹਨਾਂ ਨੂੰ ਪਾਉਣੀ ਆ।
ਮਿਹਰਬਾਨੀ ਗੁਰਦੀਪ ਜੀ, ਥੈਂਕ ਯੂ ਫੋਰ ਕਾਲ। ਹੁਣ ਦੇਖੋ ਬਸ ਜੀ, ਜਿਵੇਂ ਇਹਨਾਂ ਨੇ ਗੱਲ ਕੀਤੀ ਨਾ, ਕਈ ਵੋਟਰਸ ਹੋਣਗੇ ਉਹ ਸਿੰਗਲ ਇਸ਼ੂ ਵੋਟਰ ਆ, ਜਿਨ੍ਹਾਂ ਵਾਸਤੇ ਸਿਰਫ ਇੱਕੋ ਕੋਈ ਚੀਜ਼ ਮੈਟਰ ਕਰਦੀ ਆ, ਉਹਨਾਂ ਨੇ ਉਹਦੇ ਆਧਾਰ ਤੇ ਚੁਣਨਾ ਕਿਹੜੀ ਪਾਰਟੀ ਦੇ ਹੱਕ 'ਚ ਉਹਨਾਂ ਨੇ ਭੁਗਤਣਾ। ਦੇਰ ਆਰ ਮੈਨੀ ਵੋਟਰ ਜਿਨ੍ਹਾਂ ਵਾਸਤੇ ਮਲਟੀਪਲ ਇਸ਼ੂਜ਼ ਨੇ, ਜਿਨ੍ਹਾਂ ਨੂੰ ਉਹ ਵੇ ਕਰਦੇ ਨੇ, ਜਿਵੇਂ ਸਾਡੇ ਕੁਝ ਕਾਲਰਸ ਨੇ ਗੱਲ ਕੀਤੀ ਆ, ਉਹਨਾਂ ਨੇ ਇੱਕ ਲਿਸਟ ਗਿਣਵਾਈ। ਸੋ ਤੁਸੀਂ ਤੁਹਾਡੇ ਵਾਸਤੇ ਕਿਹੜੀਆਂ ਉਹ ਤਰਜੀਹਾਂ ਨੇ, ਉਹਦੇ ਆਧਾਰ ਤੇ ਇੱਕ ਗੱਲ ਇਹ ਜ਼ਰੂਰ ਆ ਕਿ ਉਹਨਾਂ ਪਾਰਟੀਜ਼ ਦੇ ਜਿਹੜੀ ਵੀ ਪਾਰਟੀ ਦੇ ਕੈਂਡੀਡੇਟ ਦੇ ਹੱਕ ਵਿੱਚ ਤੁਸੀਂ ਵੋਟ ਪਾਉਣ ਦੀ ਬਾਰੇ ਸੋਚ ਰਹੇ ਹੋ, ਉਹਨਾਂ ਇਸ਼ੂਜ਼ ਬਾਰੇ ਇੱਕ ਵਾਰ ਪੜ੍ਹ ਜ਼ਰੂਰ ਲੈਣਾ, ਉਹ ਜਾਣਕਾਰੀ ਜ਼ਰੂਰ ਹਾਸਲ ਕਰ ਲੈਣਾ, ਕਿਉਂਕਿ ਹੁਣ ਉਹ ਜਾਣਕਾਰੀ ਬਹੁਤ ਆਸਾਨੀ ਨਾਲ ਬੜੀ ਈਜ਼ੀਲੀ ਅਵੇਲੇਬਲ ਹੈਗੀ ਆ। ਸੋ ਜੇ ਕੱਲ੍ਹ ਉੱਥੇ ਜਾ ਕੇ ਅੱਧਾ ਪੌਣਾ ਘੰਟਾ ਜੇ ਤੁਹਾਨੂੰ ਵੇਟ ਕਰਨੀ ਪੈਂਦੀ ਆ, ਵੋਟ ਪਾਉਣ ਜਾਓਗੇ ਘਰੋਂ ਜਾਣਾ ਆਉਣਾ ਪੂਰਾ ਪ੍ਰੋਸੈਸ ਅੱਧਾ ਪੌਣਾ ਘੰਟਾ ਤਾਂ ਹੈ, ਇੱਕ ਘੰਟਾ ਅੱਜ ਕੱਢ ਕੇ ਜਿਹੜਾ ਵੀ ਕੋਈ ਇਸ਼ੂ ਤੁਹਾਡੇ ਵਾਸਤੇ ਜਿਹੜੇ ਪ੍ਰਾਥਮਿਕਤਾ ਰੱਖਦੇ ਨੇ ਉਹਨਾਂ ਬਾਰੇ ਸੁਣ ਪੜ੍ਹ ਜ਼ਰੂਰ ਲੈਣਾ, ਸੋ ਦੈਟ ਤੁਸੀਂ ਇਨਫੋਰਮਡ ਤਰੀਕੇ ਨਾਲ ਵੋਟ ਪਾ ਸਕੋ।
ਕੱਲ੍ਹ ਸ਼ਨੀਵਾਰ ਆ, ਵੀਕਐਂਡ ਆ, ਸੋ ਸਵੇਰੇ ਭਾਵੇਂ ਇੱਕ ਘੰਟਾ ਪੜ੍ਹ ਕੇ ਬਾਅਦ ਚਲ ਜਾਣਾ, ਸੋ ਸ਼ਾਮ ਤੱਕ ਪੈਣੀਆਂ ਵੋਟਾਂ 8 ਵਜੇ ਤੱਕ।
ਰਾਈਟ, ਬਿਲਕੁਲ।
ਸੋ ਕੱਲ੍ਹ ਉਹ ਸਟੱਡੀ ਕਰਕੇ ਜਾਣਾ, ਅਤੇ ਇਹ ਵੀ ਗੱਲ ਆ ਵਿਜੇ ਜੀ ਕਿ ਕਈ ਲੋਕ ਸਾਰੇ ਇਸ਼ੂਜ਼ ਨੂੰ ਦੇਖ ਕੇ ਪੂਰਾ ਪਲੈਟਫਾਰਮ ਦੇਖ ਕੇ ਵੋਟ ਪਾਉਣਗੇ, ਕਈ ਇੱਕ ਇਸ਼ੂ ਦੇ ਆਧਾਰ 'ਤੇ ਵੋਟ ਪਾਉਣਗੇ,
ਕਈ ਸਿਰਫ ਕੈਂਡੀਡੇਟ,
ਕਈ ਸਿਰਫ ਕੈਂਡੀਡੇਟ ਦੇਖ ਕੇ ਵੋਟ ਪਾ ਸਕਦੇ ਨੇ, ਕਈ ਸਿਰਫ ਲੀਡਰ ਦੇਖ ਕੇ ਵੋਟ ਪਾ ਸਕਦੇ ਨੇ, ਕਈ ਸਿਰਫ ਪਾਰਟੀ ਦਾ ਨਾਮ ਦੇਖ ਕੇ ਵੋਟ ਪਾ ਸਕਦੇ ਨੇ, ਬਹੁਤ ਸਾਰੇ ਫੈਕਟਰ।
ਬਿਲਕੁਲ ਬਿਲਕੁਲ, ਯੈਸ। ਵਾਸੂ ਜੀ, ਵੈਂਚੂਰਾ ਇਮੀਗ੍ਰੇਸ਼ਨ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ। ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ ਫਾਈਲ ਕਰਨੀ ਆ, ਵਰਕ ਪਰਮਿਟ ਲੈਣਾ, ਸਟੂਡੈਂਟ ਵੀਜ਼ਾ, ਸਪਾਊਸ, ਫੈਮਿਲੀ ਜਾਂ ਨੈਨੀ ਸਪਾਂਸਰਸ਼ਿਪ ਕਰਾਉਣੀ ਆ। ਇੰਪਲੋਇਰਸ ਨੇ ਵਰਕਰਸ ਹਾਇਰ ਕਰਨੇ ਨੇ, ਵੈਂਚੂਰਾ ਇਮੀਗ੍ਰੇਸ਼ਨ ਨੂੰ ਕਾਲ ਕਰੋ। ਇੱਕ ਦਫ਼ਤਰ ਇਹਨਾਂ ਦਾ ਐਡਮਿੰਟਨ ਵਿੱਚ ਆ, ਇੱਕ ਦਫ਼ਤਰ ਡੈਲਟਾ 'ਚ ਹੈ, ਡੈਲਟਾ ਰਾਈਜ਼ ਵਾਲੀ ਬਿਲਡਿੰਗ ਵਿੱਚ। ਕਾਲ 604-503-4313-603-4343-11, ਵੈਂਚੂਰਾ ਇਮੀਗ੍ਰੇਸ਼ਨ। ਸਾਡੇ ਅਗਲੇ ਕਾਲਰ ਸਾਡੇ ਨਾਲ ਨੇ, ਸੈਮ ਜੀ। ਸੈਮ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਵੀਰ ਜੀ, ਦੇਖੋ ਬਿਲਕੁਲ ਬਹੁਤ ਵਧੀਆ ਗੱਲਾਂ ਲੋਕ ਸਾਰੇ ਕਰ ਰਹੇ ਆ, ਔਰ ਮੈਂ ਜਿਹੜਾ ਇਸ਼ੂ ਦੇਖਿਆ ਵੀ ਸਾਨੂੰ ਨਿਗਲੈਕਟ ਕੀਤਾ ਗਿਆ, ਸਾਡੇ ਜਿੰਨੇ ਵੀ ਇਸ਼ੂ ਆਏ ਆ ਉਹਨਾਂ ਨੂੰ ਲਮਕਾਇਆ ਗਿਆ, ਔਰ ਜੇ ਤੁਸੀਂ ਨੌਰਥ ਆਫ ਦਾ ਫਰੇਜ਼ਰ ਦੇਖੋ ਉੱਥੇ ਸਕਾਈ ਟ੍ਰੇਨ ਐਕਸਪੈਂਸ਼ਨ ਹੋ ਰਹੀ ਆ, ਸਾਨੂੰ ਕੀ ਪ੍ਰੋਬਲਮ ਹੈ, ਡਿਲੇਅ ਕਰ ਦਿੱਤੀ ਗਈ ਆ। ਉੱਧਰ ਹਰ ਇੱਕ ਹੋਸਪਿਟਲ ਜਿਹੜਾ ਜਿੱਥੇ ਚੀਜ਼ ਚਾਹੀਦੀ ਚੀਜ਼ ਉਹ ਚੱਲ ਰਹੀ ਆ, ਕਿਉਂਕਿ ਵੋਟਾਂ ਉੱਥੋਂ ਮਿਲਦੀਆਂ ਐਨਡੀਪੀ ਨੂੰ, ਉਹਨਾਂ ਨੇ ਪੂਰਾ ਉੱਥੇ ਜ਼ੋਰ ਲਾਇਆ। ਐਨਡੀਪੀ ਸਰਕਾਰ ਮਾੜੀ ਨਹੀਂ, ਦੂਜੀਆਂ ਵੀ ਮਾੜੀਆਂ ਨੇ ਸਰਕਾਰ, ਅਗਲੇ ਇਹਨਾਂ ਦੇ ਤੁਸੀਂ ਦੇਖਦੇ ਕੋਈ ਕਹਿੰਦਾ ਅਮੀਰਾਂ ਦੀ ਪਾਰਟੀ ਗਰੀਬਾਂ ਦੀ ਪਾਰਟੀ, ਇਹ ਨਹੀਂ ਕੰਮ ਹੈਗਾ, ਪਰ ਇਹਨਾਂ ਨੇ ਏਰੀਆ ਜ਼ਰੂਰ ਵੰਡੇ ਹੈਗੇ ਆ। ਔਰ ਮੇਰਾ ਖਿਆਲ ਹੈ ਰਾਸ਼ਟਰ ਸਾਹਿਬ ਇਹ ਸੁਣ ਰਹੇ ਹੋਣਗੇ ਸਰੀ ਦੀਆਂ ਗੱਲਾਂ, ਔਰ ਸਰੀ ਦੇ ਵੋਟਰ ਕੀ ਸੋਚਦੇ ਆ ਉਸ ਹਿਸਾਬ ਨਾਲ ਉਹ ਫੈਸਲੇ ਕਰਨ, ਪਰ ਸਾਨੂੰ ਨਿਗਲੈਕਟ ਕੀਤਾ ਗਿਆ ਐਨਡੀਪੀ ਨੇ, ਇਸ ਲਈ ਲੋਕ ਵੋਟ ਇਸ ਟਾਈਮ ਦੂਜੇ ਕੰਜ਼ਰਵੇਟਿਵ ਨੂੰ ਪਾ ਰਹੇ ਆ। ਅਗਰ ਤੁਸੀਂ ਸਾਨੂੰ ਨਿਗਲੈਕਟ ਕੀਤਾ ਤੇ ਫਿਰ ਅਸੀਂ ਹੋਰ ਚੁਣਾਂਗੇ, ਇਹ ਵੀ ਲੋਕ ਦੱਸ ਰਹੇ ਬਾਰ ਬਾਰ, ਉਹ ਚੀਜ਼ਾਂ ਬਹੁਤ ਵਧੀਆ ਨਿਕਲ ਕੇ ਆ ਰਹੀਆਂ। ਆਈ ਹੋਪ
ਕਹਿੰਦੇ ਕਾਸ਼ ਇੱਥੇ ਸਾਡੇ ਵੋਟਿੰਗ ਸਿਸਟਮ ਦੇ ਵਿੱਚ ਵੀ ਨੋਟਾ ਦਾ ਪ੍ਰੋਵੀਜ਼ਨ ਹੋਵੇ ਕਿ ਨਨ ਆਫ ਦੀ ਅਬਵ। ਸੋ ਅਨਡਿਸਾਈਡਿਡ ਵੋਟਰਸ ਦੀ ਗਿਣਤੀ ਅਜੇ ਵੀ ਹੈ, ਪਰ ਜਿਹੜੇ ਵੀ ਇੱਦਾਂ ਹੁਣ ਵੋਟ ਜ਼ਰੂਰ ਪਾ ਕੇ ਆਇਓ, ਬੇਨਤੀ ਇਹ ਆ, ਪਲੀਜ਼ ਮੇਕ ਸ਼ੋਰ ਦੈਟ ਯੂ ਐਕਸਰਸਾਈਜ਼ ਯੂਰ ਰਾਈਟ ਟੂ ਵੋਟ। ਸਿਆਸਤ ਬਾਰੇ ਕਈ ਗੱਲਾਂ ਕਹੀਆਂ ਜਾਂਦੀਆਂ ਨੇ ਕਿ ਸਮ ਟਾਈਮਸ ਯੂ ਹੈਵ ਟੂ ਚੂਜ਼ ਬਿਟਵੀਨ ਦ ਲੈਸਰ ਆਫ ਦ ਟੂ, ਅਗੇ ਫਿਲ ਇਨ ਦ ਬਲੈਂਕ।
ਇਹ ਕਹਾਵਤ ਆ,
ਹਾਂ ਕਹਾਵਤ
ਪੂਰਾ ਕਰਨਾ ਚਾਹੀਦਾ, ਉਸ ਕਿਹੜੀ ਗੱਲ,
ਯੂ ਹੈਵ ਟੂ ਚੂਜ਼ ਬਿਟਵੀਨ ਦ ਲੈਸਰ ਆਫ ਦ ਟੂ ਈਵਿਲਸ। ਸੋ ਉਸ ਹਿਸਾਬ ਨਾਲ ਉਸ ਪੈਮਾਨੇ ਦੇ ਆਧਾਰ ਤੇ ਵੋਟ ਜ਼ਰੂਰ ਪਾ ਕੇ ਆਈ
ਜਾਏ। ਪਰਸਨਲੀ ਮੈਨੂੰ ਲੱਗਦਾ ਨੋਟਾ ਨਹੀਂ ਹੋਣਾ ਚਾਹੀਦਾ, ਕਿ ਨੋਟਾ ਇਜ਼ ਦਾ ਈਜ਼ੀਅਰ ਵੇ ਆਊਟ। ਜੇ ਤੁਹਾਡੇ ਕੋਲ ਨੋਟਾ ਦਾ ਆਪਸ਼ਨ ਹੋਇਆ ਨਾ, ਫਿਰ ਇਸ ਵੇਲੇ ਜੋ ਸਥਿਤੀ ਹੈ, ਬਹੁਤ ਸਾਰੇ ਲੋਕ ਦੁਚਿੱਤੀ ਵਿੱਚ ਨੇ, ਸਾਰਿਆਂ ਨੇ ਫਿਰ ਨੋਟਾ ਹੀ ਵੋਟ ਕਰ ਦੇਣਾ ਸੀ, ਉਹਨਾਂ ਹਾਸਲ ਕੁਝ ਨਹੀਂ ਸੀ ਹੋਣਾ। ਹੁਣ ਐਟਲੀਸਟ ਜਿਹੜੇ ਤੁਹਾਡੇ ਕੋਲ ਦੋ ਤਿੰਨ ਆਪਸ਼ਨ ਹੈਗੇ ਨੇ, ਉਹ ਤੁਹਾਨੂੰ ਮਜਬੂਰ ਕਰਦੇ ਨੇ ਸੋਚਣ ਲਈ, ਤੇ ਤੁਸੀਂ ਬੈਠ ਕੇ ਪੜ੍ਹਾਈ ਕਰੋਗੇ, ਤੁਹਾਡੇ ਘੋਖ ਪੜਤਾਲ ਕਰੋਗੇ, ਨਹੀਂ ਤਾਂ ਫਿਰ ਸਾਰੇ ਕਹਿੰਦੇ ਯਾਰ ਸਮਝ ਨਹੀਂ ਆ ਰਹੀ, ਜੋ ਨੋਟਾ ਕਰ,
ਨੋਟਾ ਬਿਕਮਸ ਐਨ ਈਜ਼ੀਅਰ ਆਪਸ਼ਨ ਆਊਟ। ਤੁਹਾਨੂੰ ਲੱਗਦਾ ਕਿ ਮੈਂ ਵੋਟ ਪਾਉਣ ਦਾ ਆਪਣੀ ਜ਼ਿੰਮੇਵਾਰੀ ਵੀ ਨਿਭਾਤੀ, ਪਰ ਉਹਦਾ ਕੋਈ
ਹਾਸਲ ਤਾਂ ਨਹੀਂ,
ਹਾਸਲ ਕੁਝ ਨਹੀਂ ਹੁੰਦਾ ਉਹਦੇ ਨਾਲ। ਗੁਰਬਚਨ ਬਰਾੜ ਜੀ ਸਾਡੇ ਅਗਲੇ ਕਾਲਰ ਨੇ। ਜੀ ਬਰਾੜ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਵਿਜੇ ਜੀ, ਵਾਸੂ ਜੀ, ਮੈਂ ਇੱਥੇ ਹੀ ਕੱਲ ਪਰਸੋਂ ਦੇ ਅਸੀਂ ਦੋਸਤ ਆਏ ਹੋਏ ਦੇਖਣ ਵਾਸਤੇ ਮੂਡ ਲੋਕਾਂ ਦਾ।
ਅੱਛਾ ਜੀ।
ਤੇ ਮੂਡ ਦਿਖਾਈ ਦੇ ਰਿਹਾ, ਪਰ ਜਿਹੜਾ ਮਾਮਲਾ ਡੀਕ੍ਰਿਮੀਨਲਾਈਜੇਸ਼ਨ ਦਾ ਸੀ ਨਾ, ਉਹ ਤਾਂ ਹੁਣ ਖਤਮ ਹੋ ਚੁੱਕਾ, ਉਹਨੂੰ ਅਜੇ ਵੀ ਲੋਕ ਚੱਕੀ ਜਾ ਰਹੇ ਆ। ਪਿਛਲੇ ਸਾਲ ਅਲਬਰਟਾ ਵਿੱਚ ਵੀ ਇਸ ਦਾ ਸਗੋਂ ਮਾੜਾ ਅਸਰ ਹੋਇਆ ਸੀ, ਜਿਹੜਾ ਡੀਕ੍ਰਿਮੀਨਲਾਈਜੇਸ਼ਨ ਦਾ ਮੁੱਦਾ ਸੀਗਾ। ਪਰ ਹੁਣ ਜਿਹੜੇ ਲੋਕ, ਦੇਖੋ ਵਰਕਰਸ ਦੀ ਪਾਰਟੀ ਹੈਗੀ ਐਨ ਡੀ ਪੀ, ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਬਹੁਤੇ ਅਮੀਰ ਲੋਕਾਂ ਦੇ ਹੱਕ ਚ ਭੁਗਤਣਾ, ਕਿ ਵਰਕਰਸ ਦੇ ਹੱਕ ਚ ਵਾਲੀ ਦੀ ਪਾਰਟੀ ਭੁਗਤਣਾ। ਜਿਹੜੇ ਲੋਕ ਅੱਜ ਚੇਂਜ ਚਾਹੁੰਦੇ ਨੇ, ਜਿਸ ਤਰ੍ਹਾਂ ਲੱਗਦਾ ਹੈਗਾ, ਤੇ ਉਹ ਹੋ ਸਕਦਾ ਕਿ ਦੋ ਸਾਲਾਂ ਬਾਅਦ ਫਿਰ ਜਲਦੀ ਕਰਕੇ ਹੁਣ ਫਿਰ ਦੁਬਾਰਾ ਚੇਂਜ ਆਏਗੀ। ਐਂਟੀ ਇਨਕੰਬੈਂਸੀ ਵਰਕੀ ਜਿਹੜੀ ਆ ਉਹ ਅਸਰ ਕਰਦੀ ਆ। ਬਹੁਤ ਮਿਹਰਬਾਨੀ,
ਬਹੁਤ ਮਿਹਰਬਾਨੀ, ਥੈਂਕ ਯੂ। ਗੁਰਬਚਨ ਬਰਾੜ ਜੀ ਵੈਸੇ ਅਲਬਰਟਾ ਰਹਿੰਦੇ ਨੇ, ਸੋ
ਆਪਾਂ ਇਹਨਾਂ ਦੀ ਵੋਟ ਕਾਊਂਟ ਨਹੀਂ ਕਰ
ਰਹੇ। ਹਾਂ ਹਾਂ, ਇਹ ਕਹਿ ਲਓ ਵੀ ਇਹ ਨਾ ਵੋਟਾਂ ਦੇ ਵਿੱਚ ਵੋਟਰ ਨਹੀਂ, ਇਨਫਲੂਐਂਸਰ,
ਅਬਜ਼ਰਵਰ ਨੇ,
ਅਬਜ਼ਰਵਰ ਨੇ, ਅਬਜ਼ਰਵਰ
ਇਨਫਲੂਐਂਸਰ ਅੱਜ ਕੱਲ੍ਹ ਬੜਾ ਨੈਗੇਟਿਵ ਵਰਡ ਬਣ
ਗਿਆ, ਨੈਗੇਟਿਵ ਵਰਡ ਬਣ ਗਿਆ,
ਅਬਜ਼ਰਵਰ
ਸਟੇਟਸ ਆ, ਬਿਲਕੁਲ। ਵਾਸੂ ਜੀ ਸਾਡੇ ਨਾਲ ਹੁਣ ਬੀ ਸੀ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਜੌਨ ਰਸਟੈਡ ਗੱਲਬਾਤ ਕਰਨ ਲਈ ਸ਼ਾਮਲ ਹੋ ਰਹੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਮਿਸਟਰ ਰਸਟੈਡ, ਅ ਵੈਰੀ ਗੁੱਡ ਮਾਰਨਿੰਗ ਟੂ ਯੂ।
Good morning to you as well. Thank you for having me on this morning.
Mr. Rustad, 27 days gone out of a 28-day campaign. How have things been and what would you like to say to the voters?
It's been a very energetic campaign. I've been so pleased with the number of people that have been involved, the grassroots movement. We had a huge rally in Surrey last night with close to 2,000 people. It was very, very encouraging, and I think people are prepared for common sense change in British Columbia.
Mr. Rustad, we've actually got an open line segment going on right now for the past almost 30-40 minutes, and a lot of our callers are echoing this sentiment that you say, that they're looking for a change, but they are also apprehensive about the promise of change not living up to it. So for those who are skeptical about it, what would you like to say to them?
There's no question that Surrey has had a lot of promises from political parties for decades. And it has always been treated as a second-class city, unfortunately. Those promises have not been fulfilled. And that's one of the reasons why I said at the very beginning of this campaign, many, many months ago, that Surrey will be the battleground, that we are going to deliver for the people in Surrey. And I'm going to be held accountable to that. I'm going to make sure that I'm in Surrey frequently, that people are going to be able to come up, and we'll be able to show the progress on all of our promises for Surrey on an ongoing basis.
Mr. Rustad, one of the callers during the segment that we've got going on, they specifically highlighted the issue about your platform and the platform that was only released this week when a lot of the people had already voted in the advance polls. And that particular caller said that the reason why the platform was shared so late into the campaign is because the BC Conservatives are trying to hide something. Is that the case, Mr. Rustad?
Absolutely not. That's just once again more misinformation and lies from the NDP. That's all they're doing in their entire campaign. We wanted to make sure that we could highlight all of the things that we're trying to do for British Columbia to bring about change, getting rid of SOGI, the commitments in terms of hospital, doing the commitments in terms of the expanding the Canada Line, SkyTrain, replacing the Massey Tunnel. All these things were important for us to be able to get out and talk about. And we, every day of the campaign, we went out and talked about all those issues. The only thing that was left at the end was the actual budgeting component. And so if we had a release to the cost of platform right away, what that would have done is meant that we had to release all of our promises and all the things that we're doing right away, and we wouldn't have been able to have the time over the campaign to engage with people and to talk about the positive change that we want to bring for British Columbia.
Mm. Mr. Rustad, your final pitch to the voters, people who are listening, a lot of people have already voted, as we are hearing from our callers, but for those who are going to go out and vote tomorrow, what is the one message that you want them to remember from you, from the BC Conservatives?
I think it's important to think about what has happened over the last 7 years. Can anybody point to anything that's better? We've got a problem with drugs, with crime. Our healthcare system's in collapse, what's going on in our schools, our economy. There's so many things that are problematic. As the Conservative Party of British Columbia, these are the things that we have proposed. We're going to be tackling head on. We're going to bring about common sense change for British Columbia and make sure we put patients first when it comes to healthcare. Make sure that we put people first in our province. Deal with the tough issues that need to be dealt with, not with ideology, but just with common sense. So I'm asking people have a look at what we're doing and help us bring about common sense change and help us make history in British Columbia.
Mr. Rustad, good luck for tomorrow, and we'll talk to you again.
Thank you very much, and thanks for having me on. Take care.
Thank you. You too. Have a good day. John Rustad, BC Conservative Party, the leader, galbaat kar rahe san.
ਕਈ ਮੈਸੇਜ ਆ ਰਹੇ ਵਟਸਐਪ ਤੇ ਅਜੇ ਵੀ ਬਹੁਤ ਸਾਰੇ ਵੋਟਰਸ ਨੂੰ ਕਨਫਿਊਜ਼ਨ ਹੈ ਕਿ ਪਹਿਲੀ ਵਾਰ ਵੋਟ ਪਾਉਣੀ ਹੈ ਰਜਿਸਟਰ ਕਿਵੇਂ ਕਰਨਾ ਸੋ ਦੇਖੋ ਪਹਿਲਾਂ ਤਾਂ ਤੁਸੀਂ ਬੀਸੀ ਇਲੈਕਸ਼ਨਸ ਦੀ ਵੈਬਸਾਈਟ ਤੇ ਜਾ ਕੇ ਇਲੈਕਸ਼ਨਸ ਬੀਸੀ ਦੀ ਵੈਬਸਾਈਟ ਤੇ ਰਜਿਸਟਰ ਕਰ ਸਕਦੇ ਸੀ ਪਰ ਉਹ ਆਨਲਾਈਨ ਰਜਿਸਟ੍ਰੇਸ਼ਨ ਹੁਣ ਬੰਦ ਹੋ ਚੁੱਕੀ ਹੈ ਹੁਣ ਤੁਹਾਡੇ ਕੋਲ ਇੱਕੋ ਤਰੀਕਾ ਹੈ ਕਿ ਸਿੱਧਾ ਤੁਸੀਂ ਪੋਲਿੰਗ ਬੂਥ ਤੇ ਚਲੇ ਜਾਓ ਆਪਣੀ ਵੋਟਰ ਆਈਡੀ ਨਾਲ ਲੈ ਕੇ ਜਾਓ ਤੁਸੀਂ ਕੈਨੇਡੀਅਨ ਸਿਟੀਜ਼ਨ ਹੋਣੇ ਚਾਹੀਦੇ ਤੁਹਾਡੀ ਉਮਰ 18 ਸਾਲ ਤੋਂ ਵੱਧ ਹੋਣੀ ਚਾਹੀਦੀ ਹੈ ਤੇ ਤੁਸੀਂ ਪਿਛਲੇ 6 ਮਹੀਨਿਆਂ ਤੋਂ ਘੱਟੋ ਘੱਟ ਬੀਸੀ ਦੇ ਰੈਜ਼ੀਡੈਂਟ ਹੋਣੇ ਚਾਹੀਦੇ ਹੋ ਤੇ ਤੁਸੀਂ ਪਹਿਲਾਂ ਕਦੇ ਡਿਸਕੁਆਲੀਫਾਈ ਨਹੀਂ ਹੋਣੇ ਚਾਹੀਦੇ ਵੋਟਿੰਗ ਤੋਂ ਤੇ ਇਹ ਜੇ ਤੁਸੀਂ 4 ਸ਼ਰਤਾਂ ਪੂਰੀਆਂ ਕਰਦੇ ਹੋ ਆਪਣੀ ਫੋਟੋ ਆਈਡੀ ਲੈ ਕੇ ਬੀਸੀ ਦੀ ਫੋਟੋ ਆਈਡੀ ਕੋਈ ਤੁਹਾਡਾ ਡਰਾਈਵਰਸ ਲਾਇਸੈਂਸ ਸਰਵਿਸਿਜ਼ ਕਾਰਡ ਬੀਸੀ ਆਈਡੀ ਉਹ ਲੈ ਕੇ ਤੁਸੀਂ ਚਲੇ ਜਾਓ ਤੁਸੀਂ ਉੱਥੇ ਮੌਕੇ 'ਤੇ ਜਾ ਕੇ ਰਜਿਸਟਰ ਕਰਕੇ ਵੋਟ ਪਾ ਸਕਦੇ
ਜਿਹੜੀ ਫੋਟੋ ਆਈਡੀ ਹੈ ਦੇਖੋ ਕਈ ਵਾਰੀ ਹੁੰਦਾ ਕਿ ਅਸੀਂ ਆਈ ਗੈਸ ਪਾਸਪੋਰਟ ਵੀ ਚਲੋ ਤੁਸੀਂ ਲਿਜਾ ਸਕਦੇ ਹੋ ਉੱਤੇ ਐਡਰੈਸ ਨਹੀਂ ਲਿਖਿਆ ਹੁੰਦਾ ਸੋ ਤੁਸੀਂ ਕਿਹੜੇ ਹਲਕੇ ਦੇ ਵਿੱਚ ਵੋਟ ਪਾਉਣ ਦੇ ਵਾਸਤੇ ਐਲੀਜੀਬਲ ਹੋ ਇਹਦੇ ਲਈ ਬੜਾ ਜ਼ਰੂਰੀ ਹੈ ਜਿਹੜੀ ਆਈਡੀ ਤੁਸੀਂ ਲੈ ਕੇ ਜਾਓ
ਬੀਸੀ ਇਸ਼ੂਡ ਹੋਵੇ
ਹਾਂ ਬੀਸੀ ਇਸ਼ੂਡ ਹੋਵੇ ਪਰ ਤੁਹਾਡਾ ਐਡਰੈਸ ਹੋਵੇ
ਐਡਰੈਸ ਵੀ ਹੋਵੇ ਤੁਹਾਡੀ ਫੋਟੋ ਵੀ ਹੋਵੇ
ਨਹੀਂ
ਤਾਂ ਫਿਰ ਦੋ ਤੁਹਾਨੂੰ ਆਈਡੀਜ਼ ਲੈ ਜਾਣੀ
ਕਰੈਕਟ ਯੈਸ ਵਾਸੂ ਜੀ ਸਾਡੇ ਨਾਲ ਸਾਡੇ ਅਗਲੇ ਕਾਲਰ ਨੇ ਗੁਰਬਚਨ ਜੀ ਉਹਨਾਂ ਦੀ ਗੱਲ ਸੁਣਦੇ ਹਾਂ ਗੁਰਬਚਨ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਸੋ ਪਹਿਲਾਂ ਤਾਂ ਕਨੈਕਟ ਐਫ ਐਮ ਦਾ ਬਹੁਤ ਧੰਨਵਾਦ ਜਿਹੜਾ ਬੜੇ ਟਾਈਮ ਟੂ ਟਾਈਮ ਵਧੀਆ ਜਿਹੜਾ ਟਾਕ ਸ਼ੋ ਰੱਖ ਕੇ ਸਾਰਿਆਂ ਨੂੰ ਗਿਆਨ ਬਣ ਰਿਹਾ ਸੋ ਮੇਰੀਆਂ ਬੇਨਤੀਆਂ ਇਹ ਸੀ ਕਿ ਕੋਈ ਮੁੱਦਾ ਬਚਿਆ ਨਹੀਂ ਜਿਵੇਂ ਚਿਲਡਰਨ ਹੋਸਪਿਟਲ ਆ ਰਿਹਾ ਜਿਹੜੀ ਨਵੀਂ ਪਾਰਟੀ ਗੱਲ ਕਰ ਰਹੀ ਆ ਟਨਲ ਦਾ ਮੁੱਦਾ ਉੱਥੇ ਦਾ ਉੱਥੇ ਖੜਾ ਪਟਿਆਲੋ ਬ੍ਰਿਜ 4 ਲਾਈਨਾਂ ਦਾ ਅੱਜ ਤੋਂ 60-65 ਸਾਲ ਪਹਿਲਾਂ ਬਣਿਆ ਸੀ ਉਹ ਅੱਜ ਵੀ ਉਹੀ ਆ ਸੋਜੀ ਦਾ ਜਿਹੜਾ ਬੱਚਿਆਂ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ ਸਾਰੀਆਂ ਗੱਲਾਂ ਨੂੰ ਜੇ ਆਪਾਂ ਦੇਖਦੇ ਹਾਂ ਇਹ ਤਾਂ ਸਭ ਨੂੰ ਲੱਗ ਰਿਹਾ ਵੀ ਇੱਕ ਟ੍ਰੇਨ ਆ ਰਹੀ ਹੈ ਚੇਂਜ ਵਾਲੀ ਟ੍ਰੇਨ ਪਰ ਕੀ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਆਪਣੀ ਵੋਟ ਪਾ ਕੇ ਆਪਣੇ ਪਰਿਵਾਰ ਦੀ ਵੋਟ ਪਾ ਕੇ ਕਰ ਰਹੇ ਹਾਂ ਕਈ ਵਾਰੀ ਸਾਡੀ ਕਮਿਊਨਿਟੀ ਦਾ ਸੌਰੀ ਟੂ ਸੇ ਹੁੰਦਾ ਇਹ ਆ ਕਿ ਅਸੀਂ ਇਕੱਠ ਵੱਡਿਆਂ ਦੇ ਵਿੱਚ ਜਾਂਦੇ ਹਾਂ ਇਕੱਠ ਵੱਡੇ ਹੋ ਜਾਂਦੇ ਆ ਅਸੀਂ ਗੱਲਾਂ ਕਰਦੇ ਹਾਂ ਟਾਕ ਸ਼ੋ ਕਰਦੇ ਹਾਂ ਪਰ ਵੋਟ ਪਾਉਣ ਵੇਲੇ ਅਸੀਂ ਢਿੱਲ ਵਰਤੇ ਜਾਂਦੇ ਹਾਂ ਤਾਂ ਇਸ ਕਰਕੇ ਮੇਰੀ ਬੇਨਤੀ ਇਹ ਆ ਵੀ ਆਪਾਂ ਸਭ ਨੂੰ ਚਾਹੀਦਾ ਵੋਟ ਕਰੀਏ ਵੋਟ ਅਸੀਂ ਆਪਣੇ ਆਪਣੇ ਮਾਇੰਡ ਨਾਲ ਕਰਨੀ ਆ ਜਿੱਦਾਂ ਕਿਸੇ ਨੂੰ ਠੀਕ ਲੱਗਦਾ ਵੋਟ ਜ਼ਰੂਰ ਕਰੀਏ ਵੋਟ ਦਾ ਹੱਕ ਸਾਨੂੰ ਬੜੀ ਦੇਰ ਬਾਅਦ ਮਿਲਿਆ ਸੀ ਤਾਂ ਜੇ ਚੇਂਜ ਵਾਲੇ ਪਾਸੇ ਦੀ ਗੱਲ ਕਰੀਏ ਹਾਂ ਮੈਂ ਆਪਣੀ ਵੋਟ ਪਹਿਲੇ ਦਿਨ ਪਾਤੀ ਸੀ ਅਤੇ ਉਸ ਤੋਂ ਬਾਅਦ ਵੀ ਆਪਾਂ ਟਰਾਈ ਕਰ ਰਹੇ ਹਾਂ ਜਿੰਨੀ ਸਪੋਰਟ ਕਰ ਸਕਦੇ ਹਾਂ ਕਿਉਂਕਿ ਇਹਨਾਂ ਨੂੰ 7 ਯੀਅਰ ਦੇਖ ਲਿਆ ਸੋ ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਈਵਨ ਜੇ ਕੋਈ ਅੱਜ 18 ਸਾਲ ਦਾ ਹੋ ਰਿਹਾ ਬੱਚਾ ਕਈ ਵਾਰੀ ਮੈਨੂੰ ਲੱਗਦਾ ਨਵੇਂ ਬੱਚੇ ਜਿਹੜੇ ਅੱਜ 18 ਸਾਲ ਦੇ ਹੋ ਰਹੇ ਆ ਉਹ ਵੀ ਕੱਲ੍ਹ ਵੋਟ ਕਰ ਸਕਦੇ ਆ ਅਸੀਂ ਅੱਜ ਜਾ ਕੇ ਵੀ ਵੋਟ ਕਰ ਸਕਦੇ ਹਾਂ ਇਲੈਕਸ਼ਨ ਬੋਰਡ ਦਾ ਹਰ ਰਾਈਡਿੰਗ ਦੇ ਵਿੱਚ ਇੱਕ ਇੱਕ ਆਫਿਸ ਹੈਗਾ ਜੇ ਤੁਸੀਂ ਕੱਲ੍ਹ ਲਾਈਨਾਂ ਤੋਂ ਬਚਣਾ ਚਾਹੁੰਦੇ ਹਾਂ ਅੱਜ ਜਾ ਕੇ ਵੀ ਵੋਟ ਕਰ ਸਕਦੇ ਹਾਂ ਸੋ ਬੇਨਤੀ ਆ ਆਪਾਂ ਨੂੰ ਸਾਰਿਆਂ ਨੂੰ ਸਪੋਰਟ ਕਰਨਾ ਚਾਹੀਦਾ ਤਾਂ ਮੇਰੀ ਤਾਂ ਇਹੀ ਬੇਨਤੀ ਸੀ ਮੁੱਦੇ ਸਾਰਿਆਂ ਨੇ ਸ਼ੇਅਰ ਕਰ ਲਏ ਸਾਰਿਆਂ ਨੇ ਗੱਲਾਂ ਬਾਤਾਂ ਕਰ ਲਈਆਂ ਉਹਨਾਂ ਨੂੰ ਰਿਪੀਟ ਕਰਨਾ ਮੇਰਾ ਖਿਆਲ ਬੜਾ ਵਧੀਆ ਨਹੀਂ ਧੰਨਵਾਦ ਮਿਹਰਬਾਨੀ ਸਰ
ਮਿਹਰਬਾਨੀ ਗੁਰਬਚਨ ਜੀ ਬਹੁਤ ਧੰਨਵਾਦ ਸਾਡੇ ਅਗਲੇ ਤੇ ਆਖਰੀ ਕਾਲਰ ਇਸ ਗੱਲਬਾਤ ਦੇ ਰਾਜਵੀਰ ਜੀ ਸਾਡੇ ਨਾਲ ਆਨਲਾਈਨ ਨੇ ਰਾਜਵੀਰ ਜੀ ਥੈਂਕ ਯੂ ਫਾਰ ਹੋਲਡਿੰਗ ਵਟ ਵੁੱਡ ਯੂ ਲਾਈਕ ਟੂ ਸੇ
ਹਾਂਜੀ ਥੈਂਕ ਯੂ ਵਿਜੇ ਜੀ ਤੇ ਥੈਂਕ ਯੂ ਵਾਸੂ ਜੀ ਯੈਸ ਮੈਂ ਵੀ ਚੇਂਜ ਦੇ ਹੱਕ ਵਿੱਚ ਹਾਂ ਉਹਦੇ ਮੈਂ ਤੁਹਾਨੂੰ ਰੀਜ਼ਨ ਦੱਸਦਾ ਪਹਿਲੀ ਤਾਂ ਗੱਲ ਹੈ ਜੀ ਜਿਹੜੇ ਮਕਾਨ ਮਾਲਕ ਤੇ ਜਿਹੜੇ ਹੈਗੇ ਆ ਕਿਰਾਏਦਾਰ ਉਹਨਾਂ ਦੇ ਵਿੱਚ ਇੱਕ ਪਾਸੋਂ ਜਿਹੜੇ ਕਾਨੂੰਨ ਬਣਾਏ ਗਏ ਅਸੀਂ ਰਵੀ ਕਾਲੋ ਸਾਹਿਬ ਨੂੰ ਬਹੁਤ ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਪਰ ਸਾਨੂੰ ਉਹਨਾਂ ਤੋਂ ਕੋਈ ਬਹੁਤਾ ਜਿਹੜਾ ਰਿਸਪੋਂਸ ਨਹੀਂ ਪੋਜ਼ਿਟਿਵ ਮਿਲਿਆ ਹੈਗਾ ਉਹਦੇ ਨਾਲ ਬਹੁਤ ਜ਼ਿਆਦੀਆਂ ਪ੍ਰੋਬਲਮਾਂ ਆ ਰਹੀਆਂ ਦੂਜੀ ਗੱਲ ਭਾਜੀ ਸਰੀ ਹੋਸਪਿਟਲ ਜਿਹੜਾ ਹੁਣ ਇਹਨਾਂ ਨੇ ਕਰੇਨਾ ਲਿਆ ਕੇ ਰੱਖ ਦਿੱਤੀਆਂ 7 ਸਾਲ ਵਿੱਚ ਹੋਸਪਿਟਲ ਨਹੀਂ ਬਣਿਆ ਹੈਗਾ ਕੀ ਸਾਡੇ 7 MLA ਅਸੀਂ ਚੁਣ ਕੇ ਭੇਜੇ ਕੋਈ ਇੱਕ ਨੇ ਵੀ ਖੜ ਕੇ ਕਿਹਾ ਜਦੋਂ ਬਣ ਲੱਗਾ ਸੀ ਹੋਸਪਿਟਲ ਵੀ ਸਾਨੂੰ ਜੇ ਬਣ ਲੱਗਾ ਤਾਂ ਹੋਸਪਿਟਲ ਫੁੱਲ ਫਲੈਜ ਚਾਹੀਦਾ ਇਹ ਛੋਟੀ ਜਿਹੀ ਹੋਸਪਿਟਲ ਹੀ ਬਣ ਲੱਗੀ ਹੈ ਤੀਜਾ ਮੁੱਦਾ ਮੇਰਾ ਹੈਗਾ ਜੀ ਜਿਹੜਾ ਹਟਾ ਨਾਲ ਕਿਸੇ ਖੂੰਜੇ ਨਹੀਂ ਲੱਗਾ ਹੈਗਾ ਆਹ 3-4 ਦਿਨ ਹੋ ਗਏ ਜਦੋਂ ਐਕਸੀਡੈਂਟ ਹੋਇਆ ਸੀ ਉਹਨਾਂ ਲੋਕਾਂ ਨੂੰ ਤੁਸੀਂ ਪੁੱਛੋ ਜਿਹੜੇ 3.5 ਘੰਟੇ ਉੱਥੇ ਵਿੱਚ ਫਸੇ ਰਹੇ ਹੈਗੇ ਤੇ ਬਾਕੀ ਭਾਜੀ ਜਿਹੜਾ ਹੈਗਾ ਐਕਸਪੀਰੀਅੰਸ ਬੋਟ ਦਾ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਮਿੰਟ 2 ਲੱਗੇ ਆ ਤੇ ਤੁਹਾਡਾ ਟਾਈਮ ਦੇਣ ਦਾ ਧੰਨਵਾਦ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਜਿਹੜੇ NDP ਦੇ ਲੀਡਰ ਆ ਜਾਂ ਸਾਡੇ MLA ਵਾਰ ਵਾਰ ਆ ਕੇ ਕਹਿ ਰਹੇ ਇਹ ਗੱਲ ਕਿ ਜੀ ਜਿਹੜੀ ਲਿਬਰਲ ਪਾਰਟੀ ਉਹਨੇ ਜ਼ਮੀਨ ਵੇਚ ਦਿੱਤੀ ਸੀ ਠੀਕ ਆ ਵੇਚ ਦਿੱਤੀ ਇਸੇ ਕਰਕੇ ਤੁਹਾਨੂੰ ਅਸੀਂ ਵਿਧਾਨ ਸਭਾ ਦੀਆਂ ਪੌੜੀਆਂ 'ਚ ਚੜਾਇਆ ਸੀਗਾ 7 ਸਾਲਾਂ ਵੀ ਤੁਸੀਂ ਆਹੀ ਕਰ ਸਕੇ ਉੱਥੇ ਕਰੇਨਾ ਲਿਆ ਕੇ ਰੱਖ ਦਿਓ ਤੇ ਕਰੇਨਾ ਚੁੱਕ ਕੇ ਲੈ ਜਾਓ ਬਹੁਤ ਬੁਰਾ ਹਾਲ ਕੀਤਾ ਜੀ ਮੈਂ ਚੇਂਜ ਦੇ ਹੱਕ ਵੀ ਹਾਂ ਤੁਹਾਡਾ ਸਮਾਂ ਦੇਣ ਦਾ ਬਹੁਤ ਬਹੁਤ ਧੰਨਵਾਦ
ਬਹੁਤ ਮਿਹਰਬਾਨੀ ਥੈਂਕ ਯੂ ਰਾਜਵੀਰ ਜੀ ਅੱਛਾ ਵਾਸੂ ਜੀ ਹੁਣ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਜਿਹੜਾ ਆਪਾਂ ਸਾਰਾ ਸੈਗਮੈਂਟ ਇਸੇ ਕਰਕੇ ਡੈਡੀਕੇਟ ਕੀਤਾ ਅੱਜ BC ਦੇ ਇਲੈਕਸ਼ਨ ਸੰਬੰਧੀ ਲੋਕਾਂ ਦੀ ਕੀ ਰਾਏ ਹੈ ਕਿਉਂਕਿ ਕੱਲ੍ਹ ਵੋਟਾਂ ਪੈਣੀਆਂ ਨੇ ਅਤੇ ਆਮ ਤੌਰ 'ਤੇ ਅਸੀਂ ਜਿਹੜਾ ਇੱਕ ਆਪਣੀ ਜਿਸ ਲੀਹ 'ਤੇ ਸੈਗਮੈਂਟ ਤੁਰਿਆ ਕਰਦਾ ਉਹ ਤੁਹਾਨੂੰ ਵੱਖਰਾ ਕੀਤਾ ਸਪੈਸ਼ਲ ਸੈਗਮੈਂਟ ਕੀਤਾ ਅਤੇ ਵਾਸੂ ਜੀ ਜਿੰਨੀਆਂ ਸਾਨੂੰ ਕਾਲਜ਼ ਆਈਆਂ ਕਾਲਰਸ ਨੇ ਆਪਣੇ ਵੱਖੋ ਵੱਖਰੇ ਵਿਚਾਰ ਨੇ ਸਾਂਝੇ ਕੀਤੇ ਪਰ ਇਹ ਗੱਲ ਸਰੀ ਦਾ ਵੋਟਰ ਜਾਂ ਇੱਕ ਜਿਹੜਾ ਸਾਊਥ ਏਸ਼ੀਅਨ ਵੋਟਰ ਆ ਪੰਜਾਬੀ ਵੋਟਰ ਇਹ ਗੱਲ ਦਿਖਦੀ ਪਈ ਆ ਵੀ 15 ਜਣਿਆਂ ਨੇ ਕਿਹਾ ਕਿ ਜਾਂ ਉਹ ਕੰਜ਼ਰਵੇਟਿਵ ਪਾਰਟੀ ਦੇ ਹੱਕ 'ਚ ਵੋਟ ਪਾ ਆਏ ਨੇ ਜਾਂ ਜਦੋਂ ਵੋਟ ਪਾਉਣ ਜਾਣਗੇ ਕੰਜ਼ਰਵੇਟਿਵ ਦੇ ਹੱਕ ਵਿੱਚ ਵੋਟ ਪਾਉਣਗੇ ਸਿਰਫ ਇੱਕ ਕਾਲਰ ਅਜਿਹੇ ਆਏ ਸਨ ਅਨੋਨਿਮਸ ਕਾਲਰ ਸੀ ਉਹ ਜਿਨ੍ਹਾਂ ਨੇ ਕਿਹਾ ਕਿ ਉਹ NDP ਦੇ ਹੱਕ ਵਿੱਚ ਭੁਗਤਣਗੇ
ਯਾ ਤੇ ਵਟਸਐਪ ਸਾਨੂੰ ਕਈ ਮੈਸੇਜਸ ਵੀ ਆਏ ਨੇ
ਜੀ
ਉਹਦੇ ਵਿੱਚ ਉਹ ਅਸੀਂ ਸਾਰੇ ਪੜ੍ਹ ਨਹੀਂ ਸਕੇ ਤੇ ਸੋ ਉਹਦੇ ਵਿੱਚ ਕਈ ਮੈਂ ਦੇਖ ਰਿਹਾ ਮੈਸੇਜ ਹੈਗੇ ਨੇ ਜਿਹੜੇ NDP ਨੂੰ ਸਪੋਰਟ ਕਰ ਰਹੇ ਨੇ ਪਰ ਅਸੀਂ ਇਸ ਵੇਲੇ ਸਿਰਫ ਉਹਦੇ ਵਿੱਚ BC ਸਪੋਰਟਰਸ ਦੇ ਵੀ BC ਕੰਜ਼ਰਵੇਟਿਵ ਸਪੋਰਟਰਸ ਦੇ ਵੀ ਮੈਸੇਜਸ ਹੈਗੇ ਨੇ ਪਰ ਉਹ ਸਾਰੇ ਜਿਹੜੇ ਸਾਡੇ ਲਈ ਪੜ੍ਹਨੇ ਤੇ ਉਹਨਾਂ ਨੂੰ ਕਾਊਂਟ ਕਰਨਾ ਔਖਾ ਹੋ ਜਾਣਾ ਸੋ ਇਸ ਕਰਕੇ ਅਸੀਂ ਵਟਸਐਪ ਨੂੰ ਸਾਈਡ ਤੇ ਰੱਖ ਰਹੇ
ਹਾਂ ਕਿਉਂਕਿ ਜਿਹੜੀਆਂ ਔਨ ਏਅਰ ਕਾਲਸ ਨੇ ਤੁਸੀਂ ਆਪ ਵੀ ਸੁਣੀਆਂ ਨੇ
ਸਾਰਿਆਂ ਨੇ ਸੁਣੀਆਂ ਨੇ ਇਟਸ ਆਊਟ ਇਨ ਦ ਪਬਲਿਕ
ਬਿਲਕੁਲ
ਸੋ ਉਹਦੇ 'ਚ ਕੋਈ ਓਹਲਾ ਨਹੀਂ ਤੇ ਸੋ ਇਸ ਵੇਲੇ 15-1 ਦੇ ਫਰਕ ਨਾਲ ਜੋ ਕਾਲਸ ਆਈਆਂ ਨੇ ਉਹਦੇ ਵਿੱਚ BC ਕੰਜ਼ਰਵੇਟਿਵ ਦੇ ਸਮਰਥਕ ਜ਼ਿਆਦਾ ਸਨ
ਜੀ ਸੋ ਬਸ ਜੀ ਕੱਲ੍ਹ ਨੂੰ ਵੋਟਾਂ ਪੈਣੀਆਂ 8 ਵਜੇ ਕੱਲ੍ਹ ਨੂੰ ਪੋਲਿੰਗ ਸਟੇਸ਼ਨ ਖੁੱਲ੍ਹ ਜਾਣੇ ਨੇ ਸ਼ਾਮ 8 ਵਜੇ ਤੱਕ ਵੋਟਾਂ ਪੈਂਦੀਆਂ ਰਹਿਣਗੀਆਂ ਅੱਜ ਵੀ ਤੁਸੀਂ 9 ਵਜੇ ਤੋਂ ਲੈ ਕੇ 5 ਵਜੇ ਵਿਚਕਾਰ ਜਿਹੜੇ ਵੀ ਹਲਕੇ ਦੇ ਵਿੱਚ ਤੁਸੀਂ ਵੋਟਰ ਹੈਗੇ ਹੋ ਉੱਥੋਂ ਦੇ ਇਲੈਕਟੋਰਲ ਡਿਸਟ੍ਰਿਕਟ ਦਫ਼ਤਰ ਦੇ ਵਿੱਚ ਜਾ ਕੇ ਅੱਜ 9 ਤੋਂ 5 ਵਜੇ ਵਿਚਕਾਰ ਉੱਥੇ ਵੀ ਤੁਸੀਂ ਵੋਟ ਪਾ ਕੇ ਆ ਸਕਦੇ ਹੋ ਔਨਲਾਈਨ ਜਾ ਕੇ ਚੈੱਕ ਕਰ ਲੈਣਾ ਕਿ ਤੁਹਾਡੇ ਹਲਕੇ ਦੇ ਵਿੱਚ ਇਲੈਕਟੋਰਲ ਡਿਸਟ੍ਰਿਕਟ ਆਫਿਸ ਉਹਦਾ ਪਤਾ ਕੀ ਹੈ ਉਹ ਕਿੱਥੇ ਹੈ ਆਪਣੀ ID ਨਾਲ ਲੈ ਕੇ ਜਾਣਾ ਅਤੇ ਵੋਟ ਜ਼ਰੂਰ ਕਰਕੇ ਆਇਓ ਜਿਹੜੇ ਜਿਹੜੇ ਇਸ਼ੂਜ਼ ਤੁਹਾਡੇ ਵਾਸਤੇ ਮਹੱਤਵਪੂਰਨ ਨੇ ਉਹਨਾਂ ਦੀ ਸਟੱਡੀ ਕਰ ਲਓ ਕਿਹੜੀ ਪਾਰਟੀ ਨੇ ਉਸ ਬਾਰੇ ਕੀ ਕੁਝ ਆਖਿਆ ਹੈ ਐਂਡ ਕੱਲ੍ਹ ਸ਼ਾਮੀ ਅਸੀਂ ਇੱਕ ਸਪੈਸ਼ਲ ਬ੍ਰੌਡਕਾਸਟ ਵੀ ਕਰਨੀ ਹੈ
ਬਿਲਕੁਲ ਸੋ ਕਨੈਕਟ FM 'ਤੇ ਤੁਸੀਂ ਸ਼ਾਮ 7:30 ਤੋਂ ਕੱਲ੍ਹ ਤੋਂ ਸਾਡਾ ਸਪੈਸ਼ਲ ਬ੍ਰੌਡਕਾਸਟ ਸੁਣ ਸਕੋਗੇ ਅਤੇ ਵੋਟਾਂ ਕੱਲ੍ਹ 8 ਵਜੇ ਤੱਕ ਪੈਣੀਆਂ ਨੇ ਅਤੇ ਕਿਹਾ ਜਾ ਰਿਹਾ ਕਿ ਨਤੀਜੇ 1.5 ਘੰਟੇ ਦੇ ਅੰਦਰ ਅੰਦਰ ਆ ਜਾਣਗੇ ਸੋ ਉਹ ਜਿਹੜਾ ਉਸ ਸਮੇਂ ਦੌਰਾਨ ਲਾਈਵ ਬ੍ਰੌਡਕਾਸਟ ਚੱਲੇਗਾ ਕਨੈਕਟ FM 'ਤੇ ਤੁਸੀਂ ਸਾਡੇ ਰੇਡੀਓ 'ਤੇ ਸੁਣ ਸਕੋਗੇ ਸਾਡੀ ਐਪ 'ਤੇ ਜਾ ਕੇ ਤੁਸੀਂ ਇਹਨੂੰ ਫੋਲੋ ਕਰ ਸਕਦੇ ਹੋ
ਕਨੈਕਟ FM ਕੈਨੇਡਾ
ਯੂਟਿਊਬ ਜਿਹੜਾ ਸਾਡਾ ਚੈਨਲ ਹੈ ਕਨੈਕਟ ਨਿਊਜ਼ ਰੂਮ ਤੁਸੀਂ ਉੱਥੇ ਵੀ ਸਾਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਫੋਲੋ ਕਰੋ ਉਹਨੂੰ ਉਸ ਚੈਨਲ ਨੂੰ ਅਤੇ ਤੁਸੀਂ ਉਹਦੇ 'ਤੇ ਵੀ ਲਾਈਵ ਬ੍ਰੌਡਕਾਸਟ ਦੇਖ ਸਕੋਗੇ ਵੀਡੀਓ ਸਟ੍ਰੀਮ ਹੋਏਗੀ
ਸੋ ਜੇ ਐਪ ਡਾਊਨਲੋਡ ਕਰਨੀ ਹੈ ਉਹ ਹੈ ਕਨੈਕਟ FM ਕੈਨੇਡਾ ਐਪ ਸਟੋਰ ਤੋਂ ਅਤੇ ਜੇ ਤੁਸੀਂ ਯੂਟਿਊਬ 'ਤੇ ਚੈਨਲ ਫੋਲੋ ਕਰਨਾ ਉਹ ਹੈਗਾ ਕਨੈਕਟ ਨਿਊਜ਼ ਰੂਮ ਉੱਥੇ ਕੱਲ੍ਹ ਵੀਡੀਓ ਲਾਈਵ ਸਟ੍ਰੀਮ ਵੀ ਅਸੀਂ ਕਰਾਂਗੇ ਜਦੋਂ ਇਲੈਕਸ਼ਨ ਦੇ ਨਤੀਜੇ ਆਉਣਗੇ ਬਸ ਜੀ ਇੱਕ ਦੋ ਗੱਲਾਂ ਇੱਕ ਤਾਂ ਸੁਣਨ ਵਾਲਿਆਂ ਨੂੰ ਦੱਸ ਦਈਏ ਜਿਹੜਾ ਹਾਈਵੇ 1 'ਤੇ ਪੋਰਟਮੈਨ ਬ੍ਰਿਜ 'ਤੇ ਐਕਸੀਡੈਂਟ ਹੋਇਆ 10 ਵਹੀਕਲਸ ਦਾ ਐਕਸੀਡੈਂਟ ਹੋਇਆ ਉਹਦੇ ਕਰਕੇ ਵੈਨਕੂਵਰ ਵਾਲੇ ਪਾਸਿਓਂ ਜਿਹੜੀ ਈਸਟ ਬਾਊਂਡ ਬੇਸਿਕਲੀ ਟ੍ਰੈਫਿਕ ਆ ਉਹ ਕਾਫੀ ਜ਼ਿਆਦਾ ਇੰਪੈਕਟ ਹੋ ਰਿਹਾ ਸੋ ਜੇ ਤੁਸੀਂ ਐਬਰਟਸਫੋਰਡ ਵੱਲ ਨੂੰ ਜਾਣਾ ਸੀ ਅਤੇ ਤੁਸੀਂ ਵੈਨਕੂਵਰ ਬਰਨਬੀ ਵੱਲੋਂ ਆ ਰਹੇ ਹੋ ਪੋਰਟਮੈਨ ਬ੍ਰਿਜ ਉੱਪਰ ਹੋਇਆ ਐਕਸੀਡੈਂਟ ਟ੍ਰੈਫਿਕ ਦੇ ਵਿੱਚ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੋ ਰਾਹ ਬਦਲ ਲਿਓ
ਅੱਛਾ ਤੇ ਜਿਹੜੀ ਅੱਜ ਸਾਰੀ ਗੱਲਬਾਤ ਕੀਤੀ ਹੈ ਇਲੈਕਸ਼ਨ ਬਾਰੇ ਇਹਦਾ ਮਕਸਦ ਇੱਕੋ ਇੱਕ ਇਹ ਸੀ ਕਿ ਸਾਰਿਆਂ ਨੂੰ ਪ੍ਰੋਤਸਾਹਿਤ ਕਰਨਾ ਕਿ ਕੱਲ੍ਹ ਜਾ ਕੇ ਵੋਟ ਜ਼ਰੂਰ ਪਾਓ
ਜੀ
ਕਿ ਇਲੈਕਸ਼ਨ ਬਾਰੇ ਗੱਲ ਹੋਈ ਉਹ ਮਾਹੌਲ ਬਣੇ ਤੇ ਜਿਨ੍ਹਾਂ ਨੇ ਮੇਬੀ ਕਈ ਸੋਚ ਰਹੇ ਹੋਣਗੇ ਯਾਰ ਵੀ ਛੱਡੋ ਵੀਕਐਂਡ ਆ ਵੀਕਐਂਡ ਕੱਲ੍ਹ ਹੀ ਖਰਾਬ ਨਹੀਂ ਕਰਨਾ ਆਪਣੀ ਜ਼ਿੰਮੇਵਾਰੀ ਹੈ ਤੇ ਜ਼ਰੂਰ ਵੋਟ ਪਾਇਓ ਜਾ ਕੇ ਤੇ ਜਿਹੜੀ ਵੀ ਪਾਰਟੀ ਤੁਹਾਨੂੰ ਚੰਗੀ ਲੱਗਦੀ ਹੈ ਜਿਹੜਾ ਵੀ ਉਮੀਦਵਾਰ ਚੰਗਾ ਲੱਗਦਾ ਥੋੜੀ ਰਿਸਰਚ ਕਰਕੇ ਜਾਇਓ ਤੇ ਵੋਟ ਜ਼ਰੂਰ ਪਾਇਓ
ਜੀ ਵਾਸੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵਿਜੇ ਜੀ
ਆਲਵੇਜ਼ ਅ ਪਲੇਜ਼ਰ ਯੂ ਨੋ ਹੋਸਟਿੰਗ ਅ ਸੈਗਮੈਂਟ ਵਿਦ ਯੂ ਐਕਸਟੈਂਡਡ ਸੈਗਮੈਂਟ ਹੋ ਗਿਆ
ਲਾਈਕਵਾਈਜ਼ ਵਿਜੇ ਜੀ